ਭਾਵੇਂ ਸੁੰਦਰਤਾ ਕਿੰਨੀ ਹੋਵੇ, ਪੈਸਾ ਕਿੰਨਾ ਹੋਵੇ, ਅਕਲ ਕਿੰਨੀ ਹੋਵੇ, ਚਤਰ ਕਿੰਨਾ ਹੀ ਹੋਵੇ, ਮਹਾਰਾਜ ਕਹਿੰਦੇ ਜੇ ਇਹਦੇ ਅੰਦਰ ਰੁਮਕੀ ਨੀ ਨਾ ਰੋ ਪਿਆਰ ਦੀ ਖੇੜਾ ਨੀ ਆਇਆ, ਖਿਰਦਾ ਇਹ ਕਮਲ ਇਹਦਾ ਖਿੜਿਆ ਨੀ ਹੈ, ਮੱਥੇ ਦੀਆਂ ਘੁੱਟੀਆਂ ਇਹਦੀਆਂ ਹੱਡੀਆਂ ਨੀ ਹੈ, ਸਮਝ ਲਓ ਵੀ ਇਹ ਜਿਉਂਦਾ ਨੀ ਹੈ। ਅਤ ਸੁੰਦਰ ਕਰੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਦਾ ਕਹੀਏ ਨਾਨਕਾ ਦੇ ਠੀਕ ਨਹੀਂ ਹੋ। ਜਿਹਦੇ ਮਨ ਵਿਚ ਖਿੱਚ ਪੈਦਾ ਨੀ ਹੋਈ, ਵੈਰਾਗ ਪੈਦਾ ਨੀ ਹੋਇਆ, ਉਹ ਕਹਿੰਦੇ ਬੰਦਾ ਜਿਹੜਾ ਹੈ ਜ਼ਿੰਦਗੀ ਵਿਚ ਹੰਭ ਗਿਆ ਹਾਰ ਗਿਆ, ਉਹਦੀ ਜ਼ਿੰਦਗੀ ਦੀ ਤੁਲਨਾ ਮਸਾਨ ਦੀ ਭੂਮੀ ਨਾਲ ਹੈ। ਮਸਾਨ ਦੀ ਭੂਮੀ ਜਿੱਥੇ ਮੁਰਦੇ ਗਾਏ ਜਾਂਦੇ ਨੇ ਉੱਥੇ ਘਰ ਨੀ ਹੋਇਆ ਕਰਦਾ, ਬਹੁਤ ਬਹੁਤ ਦੇਰ ਤੱਕ ਘਰ ਨੀ ਹੁੰਦਾ, ਜ਼ਮੀਨ ਜਲ ਜਾਂਦੀ ਆ, ਅੰਸ ਜਲ ਜਾਂਦੇ ਨੇ ਉਹਦੇ ਚ। ਬਿਰਾ ਬਿਰਾ ਕੀ ਹੈ ਬਿਰਾ ਤੂੰ ਸੁਲਤਾਨ ਖਰੀਦਾ, ਜਿਸ ਤਨ ਬਿਰਾ ਨਾ ਉਪਜੈ ਸੋ ਧਰਚਾ। ਸੋ ਇਸ ਵਾਸਤੇ ਮਹਾਂਪੁਰਸ਼ਾਂ ਨੇ ਪਰਮੇਸ਼ਵਰ ਦੀ ਯਾਦ ਵਿਚ ਆ ਕੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ। ਕਰੋ ਪਿਆਰ ਨਾਲ ਸਾਰੇ ਬੋਲਿਆ ਜੋ ਪਵਨ ਕੇ ਨਾਇਕ ਸਕਦੇ ਸਪਦੇਸ ਨਾ ਬੋਜ ਐਸਾ ਮੇਰਾ ਮਨ ਵਿਚਾ ਮੋਇਆ ਜਿਆ ਪਾਰ ਨਾ ਸੋਜ ਸਗਲ ਸਭ ਤੇ ਮੈਂ ਇੱਕ ਦਿਨ ਦਰਸ ਦਿਖਾਏ ਦਰਸ਼ਨ ਨਹੀਂ ਸਰ। ਜਿਸਦੇ ਮਨ ਦੇ ਅੰਦਰ ਨਾ ਹੋਵੇ, ਮਹਾਰਾਜ ਕਹਿੰਦੇ ਉਹ ਮੁਰਦਾ ਹੋਇਆ ਕਰਦਾ, ਉਹਦਾ ਹਿਰਦਾ ਜਿਹੜਾ ਹੈ ਬਸਾਣਾ ਦੀ ਭੂਮਿਕਾ ਗਵਾਉਂਦਾ ਹੈ ਸਰ। ਗੁਰੂ ਘਰ ਦੇ ਅੰਦਰ ਕਰਦਾ ਗਿਆਨ ਨੂੰ ਟਿਕਾਇਆ ਕਰ। ਪਿਛਲੀ ਵਾਰੀ ਮੈਂ ਲੇਖ ਲਿਖਿਆ ਸੀ ਮਹਾਤਮਾ ਬੁੱਧ ਦਾ, ਬਹੁਤ ਬੜੀ ਪਹੁੰਚ ਤੱਕ ਉਹ ਪਹੁੰਚ ਚੁੱਕੇ ਸੀ ਮਹਾਂਪੁਰਸ਼ ਤੋਂ, ਨਿਰਵਾਣ ਪਦੀ ਪ੍ਰਾਪਤੀ ਕਰੀ। ਪਰ ਗੁਰੂ ਘਰ ਦੇ ਅੰਦਰ ਮੁਕਤ ਤੋਂ ਉੱਪਰ ਵੀ ਕੋਈ ਅਵਸਥਾ ਹੈ ਜਿਸ ਦੀ ਲੋਚਾ ਭਗਤ ਦੇ ਮਨ ਵਿੱਚ ਵਿਆਹ ਕਰਦੀ ਹੈ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਕਰਨ ਚਾਹੁੰਦਾ। ਪਿਆਰ ਵੱਡੀ ਚੀਜ਼ ਹੈ, ਜੇ ਪਿਆਰ ਨਹੀਂ ਹੈ ਜਪ ਤਪਾਂ ਨੂੰ ਫਲ ਬੜਾ ਮੁਸ਼ਕਲ ਲੱਗਦਾ। ਪਿਆਰ ਜ਼ਰੂਰੀ ਚੀਜ਼ ਹੈ, ਕਿਉਂਕਿ ਵਾਹਿਗੁਰੂ ਦਾ ਜੋ ਸਾਡੇ ਨਾਲ ਵਾਹ ਪੈਣ ਵਾਲਾ ਸੁਭਾਅ ਹੈ ਉਹ ਪਿਆਰ ਦਾ ਹੈ। ਗੋਬਿੰਦ ਭਾਉ ਭਗਤਾ ਪੁੱਤਾ, ਜੇ ਅੰਦਰੇ ਆਦਮੀ ਦੇ ਅੰਦਰ ਪਿਆਰ ਨਹੀਂ ਹੈ, ਮਹਾਰਾਜ ਕਹਿੰਦੇ ਮੁਰਗਾ ਚਾਹੇ ਉਹਦੇ ਸਾਰੀਆਂ ਖਾਸੀਅਤਾਂ ਹੈ, ਅਸਟੀਮ ਦਾ ਸੁੰਦਰ ਹੋਵੇ, ਅਸਟੀਮ ਦਾ ਹੀ ਪੁੱਲ ਦਾ ਮਾਲਕ ਹੋਵੇ, ਚਤਰ ਹੋਵੇ, ਮੂੰਹ ਦਾ ਗਿਆਨੀ ਹੋਵੇ, ਅਸਟੀਮ ਧਨੀ ਹੋਵੇ, ਅਰਮਾ ਖਰਮਾ ਸੁਜਾ ਹੋਵੇ। ਜੇ ਉਹਦਾ ਅੰਦਰ ਪਿਆਰ ਤੋਂ ਬਿਨਾਂ ਖਾਲੀ ਹੈ, ਮਹਾਰਾਜ ਕਹਿੰਦੇ ਮਿੱਤਰ ਕਹੀਏ ਨਾਨਕਾ ਜੀ ਪ੍ਰੀਤ ਨਹੀਂ ਭਰਵਾ। ਗੁਰੂ ਅਮਰਦਾਸ ਮਹਾਰਾਜ ਜੀ ਅੱਜ ਸਮਾਧੀ ਤੋਂ ਅਸਥਾਨ ਹੋਏ ਤਾਂ ਉਸ ਵੇਲੇ ਬੀਬੀ ਭਾਨੀ ਜੀ ਜੋ ਗੁਰੂ ਮਹਾਰਾਜ ਦੀ ਸੇਵਾ ਚ ਸਦਾ ਹੀ ਤੱਕ ਭਰਿਆ ਕਰਦੇ ਸਨ, ਆਪ ਨੂੰ ਬੁਲਾ ਕੇ ਕਹਿਣ ਲੱਗੇ, ਬੇਟਾ ਤੇਰੇ ਨਾਲ ਇੱਕ ਗੱਲ ਕਰਨੀ ਹੈ, ਹੱਥ ਜੋੜੇ, ਕਿਉਂਕਿ ਮਹਾਂਪੁਰਸ਼ਾਂ ਦੀ ਔਲਾਦ, ਗੁਰੂਆਂ ਪੀਰਾਂ ਪੈਗੰਬਰਾਂ ਦੀ ਔਲਾਦ ਇਹ ਬੜੇ ਨਾਜ਼ੁਕ ਦੌਰ ਚ ਲੰਘਿਆ ਕਰਦੀ ਹੈ। ਜੇ ਤਾਂ ਇਹ ਆਪਣੇ ਪਿਤਾ ਨੂੰ ਕੇਵਲ ਪਿਤਾ ਸਮਝਦੇ ਹੈ ਤਾਂ ਇਹਨਾਂ ਦੇ ਹੱਥ ਵਿੱਚ ਕੁਛ ਵੀ ਨਹੀਂ ਆਇਆ ਕਰਦਾ, ਹੋਰ ਲੈ ਜਾਂਦੇ ਨੇ। ਜੇ ਆਪਣੇ ਪਿਤਾ ਨੂੰ ਇਹ ਪਿਤਾ ਵੀ ਸਮਝਦੇ ਹੈ ਤੇ ਗੁਰੂ ਵੀ ਸਮਝਦੇ ਨੇ, ਨਿਸ਼ਚਾ ਪਰਮੇਸ਼ਰ ਵਰਗਾ ਹਿਰਦੇ ਵਿੱਚ ਹੈ ਤਾਂ ਇਹਨਾਂ ਨੂੰ ਵੱਡੀਆਂ ਤੇ ਵੱਡੀਆਂ ਦੌਲਤਾਂ ਮਿਲ ਜਾਇਆ ਕਰਦੀਆਂ ਨੇ। ਦੁਨੀਆਂ ਭਰ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਦੋਏ ਰਿਸ਼ਤੇ ਨੇ, ਬੱਚਿਆਂ ਦਾ ਇੱਕ ਰਿਸ਼ਤਾ ਹੋਇਆ ਕਰਦਾ ਹੈ ਪਿਤਾ ਦਾ, ਤੇ ਦੂਸਰਾ ਹੋਇਆ ਕਰਦਾ ਜਿਹੜਾ ਸੁਪਰੀਮ ਹੋਇਆ ਕਰਦਾ, ਮੇਰਾ ਇਹ ਪਿਤਾ ਨਹੀਂ ਹੈ, ਮੇਰਾ ਇਹ ਗੁਰੂ ਵੀ ਹੈ, ਤੇ ਇਹਦਾ ਤੇ ਰੱਬ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਮਹਾਰਾਜ ਜੀ ਦਾ ਐਸਾ ਫਰਮਾਨ ਹੈ। ਬੜੋ ਪਿਆਰ ਨਾਲ
ਰਾਮ ਤੇ ਸਤਿਗੁਰ ਦਾ ਭੇਦ ਨਹੀਂ ਕੋਈ, ਰਾਮ ਤੇ ਸਤਿਗੁਰ ਦਾ ਭੇਦ ਰਾਮ ਤੇ ਸਤਿਗੁਰ ਦਾ ਭੇਦ ਨਹੀਂ। ਨਾ ਕੋਈ ਹੁੰਦਾ, ਭੇਦ ਨਾ ਕੋਈ ਹੁੰਦਾ, ਭੇਦ ਨਾ ਕੋਈ ਹੁੰਦਾ, ਭੇਦ ਨਾ ਕੋਈ ਹੁੰਦਾ, ਇੱਕ ਬਸ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਦੇਖਣ ਨੂੰ ਗੁਰੂ ਲੱਗਦਾ ਹੈ ਲੇਕਿਨ ਹੁੰਦਾ ਪਰਮੇਸ਼ਰ ਹੈ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਗੁਰੂ ਜੋ ਹੁੰਦਾ ਪਰਮੇਸ਼ਰ ਦਾ ਸਾਕਾਰ ਰੂਪ ਹੋਇਆ ਕਰਦਾ। ਜਿਹੜਾ ਇਦੋਂ ਘੱਟ ਸ਼ਰਧਾ ਚ ਹੈ ਉਹਦਾ ਕੁਛ ਨਹੀਂ ਬਣਿਆ ਕਰਦਾ, ਉਹ ਰੂਹਾਨੀ ਮਾਰਗ ਤੇ ਨਹੀਂ ਚੱਲ ਸਕਿਆ ਕਰਦਾ, ਉੱਥੇ ਨਹੀਂ ਪਹੁੰਚਦਾ ਜਿੱਥੇ ਪਹੁੰਚਣਾ ਚਾਹੀਦਾ ਹੈ, ਕਿਉਂਕਿ ਸ਼ਰਧਾ ਦੀ ਬੜੀ ਘਾਟ ਹੈ ਜ਼ਬਰਦਸਤ। ਸੋ ਇਸ ਤਰ੍ਹਾਂ ਦੇ ਨਾਲ ਜਗਿਆਸੂਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਖਾਸ ਕਰਕੇ, ਜਗਿਆਸੂ ਦਾ ਆਇਆ ਹੀ ਇਸ ਕਰਕੇ ਹੈ ਪਰਮੇਸ਼ਰ ਸਮਝ ਕੇ। ਗੁਰੂ ਨੂੰ ਆਪਣਾ ਸਾਰਾ ਕੁਛ ਦੇ ਦਿੱਤਾ ਉਸਨੇ, ਜਦ ਸਰੰਡਰ ਕਰਿਆ ਮੱਥਾ ਟੇਕਿਆ ਸਭ ਕੁਛ ਦੇ ਦਿੱਤਾ, ਕਬੂਲ ਕਰ ਲਿਆ ਉਸਨੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋਰ ਸਭਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਬੱਚਿਆਂ ਵਾਸਤੇ ਡਿਫੀਕਲਟੀ ਹੁੰਦੀ ਹੈ ਕਿ ਉਹ ਆਪਣਾ ਪਿਤਾ ਸਮਝਦੇ ਨੇ, ਉਸੇ ਤਰ੍ਹਾਂ ਨਾਲ ਵਰਤਦੇ ਨੇ, ਉਸੇ ਤਰ੍ਹਾਂ ਦੇ ਨਾਲ ਸ਼ਰਧਾ ਤੋਂ ਹੀਣੇ ਹੁੰਦੇ ਨੇ, ਕੋਈ ਪਤਾ ਨਹੀਂ ਹੁੰਦਾ, ਜਵਾਬ ਦਿੰਦੇ ਨੇ, ਨਤੀਜਾ ਕੀ ਹੁੰਦਾ ਉਹਦੇ ਵਿੱਚ? ਉਹਨਾਂ ਦਾ ਪਿਤਾ ਹੁੰਦਾ ਨਹੀਂ ਸਰੀਰ ਚ, ਭੁਲੇਖਾ ਉਹਨਾਂ ਦੇ ਮਨ ਚੋਂ ਦੂਰ ਨਹੀਂ ਹੁੰਦਾ। ਇਸ ਕਰਕੇ ਉਹ ਰਿਸ਼ਤਾ ਜਿਹੜਾ ਉਹਨੂੰ ਸਮਝ ਨਹੀਂ ਸਕਦੇ, ਬੜੀ ਮੁਸ਼ਕਲ ਹੈ। ਬਾਬੇ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਜੈਲਦਾਰ ਸੀ, ਉਹ ਲੜਕਾ ਜੈਲਦਾਰੀ ਕਰਦਾ, ਸਫੈਦ ਪੋਸ਼ੀ ਜਿਹਨੂੰ ਕਹਿੰਦੇ, ਜੈਲਦਾਰ ਸੀ ਇਲਾਕੇ ਦਾ, ਬਲਦ ਲੈ ਕੇ ਆਇਆ। ਖਿਆਲ ਆਇਆ ਵੀ ਮੈਂ ਪਿਤਾ ਜੀ ਨੂੰ ਦਿਖਾਵਾਂ, ਮੈਂ ਨਾਰਨੌਲ ਵੱਲੋਂ ਬਲਦ ਵਧੀਆ ਲੈ ਕੇ ਪਰਬਲ ਸਰ ਤੋਂ ਲੈ ਕੇ ਆਇਆ। ਉਹਨਾਂ ਦਿਨਾਂ ਚ ਪੈਦਲ ਆਉਂਦੇ ਹੁੰਦੇ, 15-20 ਮੀਲ ਦਾ ਸਫ਼ਰ ਕਰਨਾ, ਫਿਰ ਆ ਕੇ ਟਿਕਣਾ, ਬਲਦਾਂ ਨੂੰ ਦਮ ਦਵਾਉਣਾ, ਦਾਣਾ ਵਗੈਰਾ ਪਾਉਣਾ, ਇਸ ਖਿਆਲ ਨਾਲ ਵੀ ਕਿਤੇ ਚਲਦੇ ਚਲਦੇ ਮਾੜੇ ਨਾ ਹੋ ਜਾਣ, ਪਿੰਡ ਦੇ ਲੋਕ ਜਦ ਦੇਖਣਗੇ ਉਹ ਕਹਿਣਗੇ ਮਾੜੇ ਲੈ ਆਉਂਦੇ, ਵਧੀਆ ਹੁਣ ਉਸ ਘਰ ਤੱਕ ਪਹੁੰਚਦੇ ਪਹੁੰਚ। ਬੜੇ ਉੱਚੇ ਬੈਲ ਲਿਆ, ਮਾਤਾ ਨੂੰ ਕਹਿਣ ਲੱਗੇ, ਮਾਤਾ ਜੇ ਤੂੰ ਮੈਨੂੰ ਕਹੇ ਆਗਿਆ ਦੇਵੇ ਤਾਂ ਮੈਂ ਇਹ ਬੈਲ ਰੇਰੂ ਸਾਹਿਬ ਲੈ ਜਾਵਾਂ ਤੇ ਆਪਣੇ ਪਿਤਾ ਜੀ ਨੂੰ ਦਿਖਾ ਦਾਂ ਵੀ ਕਿਆ ਸੋਹਣੇ ਬੈਲ ਨੇ। ਕਹਿੰਦੀ ਬੇਟਾ ਇੱਕ ਗੱਲ ਜੇ ਮੰਨ ਲਵੇ ਤਾਂ ਜਾਈ, ਤੇਰਾ ਪਿਤਾ ਜਿਹੜਾ ਹੈ ਉਹ ਹੁਣ ਪਿਤਾ ਤੇਰਾ ਉਹ ਜਿਹਾ ਨਹੀਂ ਹੈ ਜਿਹਾ ਜਿਹਾ ਪਹਿਲਾਂ ਹੁੰਦਾ ਸੀ, ਜਦੋਂ ਫੌਜ ਚੋਂ ਛੁੱਟੀ ਆਉਂਦੇ ਸੀ ਘਰ ਰਹਿੰਦੇ ਸੀ, ਉਹ ਨਹੀਂ ਹੈ। ਉਹਦੇ ਵਿੱਚ ਤਾਂ ਪਰਮੇਸ਼ਰ ਸਾਕਸ਼ਾਤਕਾਰ ਹੋਇਆ ਹੋਇਆ, ਉਹ ਹੁਣ ਸਾਰੀ ਸ੍ਰਿਸ਼ਟੀ ਦਾ ਸਾਂਝ ਹੈ। ਦੇਖੀ ਕੋਈ ਬੇਅਦਬੀ ਦਾ ਬਾਕ ਨਾ ਕਰਦੀ, ਬੇਅਦਬੀ ਦਾ ਬਾਗ ਕਰਿਆ ਤੇ ਉਹਨਾਂ ਦਾ ਬਚਨ ਕੋਈ ਨਾ ਕੋਈ ਨਿਕਲ ਜਾਣਾ, ਫਿਰ ਭੁਗਤਣਾ ਔਖਾ ਹੋ ਜਾਣਾ। ਜੇ ਤਾਂ ਤੇਰੇ ਮਨ ਵਿੱਚ ਇਹ ਸ਼ਰਧਾ ਹੈ ਬਈ ਉਹ ਪੂਰਨ ਮਹਾਂਪੁਰਸ਼ ਪਰਮੇਸ਼ਰ ਦਾ ਰੂਪ ਨੇ ਤਾਂ ਜਾਈ। ਕਹਿੰਦੀ ਮੈਂ ਹੁਣ ਜਾਨੀ ਆ, ਪੂਰਨਵਾਸੀ ਤੇ ਜਾਨੀ ਆ, ਹੋਰ ਦੁਕਾਨਾਂ ਤੇ ਜਾਨੀ ਆ, ਮੈਂ ਨੀ ਕਦੇ ਵੀ ਇਸ ਤਰ੍ਹਾਂ ਮਿਲੀ ਕਿ ਮੈਂ ਉਹਨਾਂ ਦੀ ਪਤਨੀ ਆ, ਜਿਵੇਂ ਸੰਗਤ ਹੈ ਵਿੱਚ ਮੈਂ ਬੈਠੀ ਹੁੰਦੀ ਹਾਂ। ਬੁਲਾਇਆ ਵੀ ਉਹਨਾਂ ਨੇ ਕਦੇ ਨਹੀਂ ਹੈ ਤੈਨੂੰ, ਦਰਸ਼ਨ ਕਰਕੇ ਮੈਂ ਖੁਸ਼ ਰਹਿਣੀ ਹਾਂ। ਕਹਿੰਦਾ ਲੈ ਮਾਂ ਤੋਂ ਚਿਸ਼ਤਾ ਵਹਿਮੀ ਲੋਕ ਐਵੇਂ ਗੱਲ ਕੀ ਹੈ, ਉਹੀ ਹੈ ਪਿਤਾ, ਉਹਦੇ 'ਚ ਕੀ ਬਦਲ ਗਿਆ? ਉਹ ਪਹਿਲਾਂ ਘਰ 'ਚ ਹੁੰਦੇ, ਹੁਣ ਗੁਰਦੁਆਰੇ ਸੇਵਾ ਕਰਨ ਲੱਗ ਗਏ। ਕਹਿੰਦੀ ਬੇਟਾ ਤੂੰ ਨਾ ਜਾ ਫਿਰ, ਕਹਿੰਦਾ ਮੈਂ ਦਿਖਾ ਕੇ ਆਉਣੇ ਆ ਬੈਲ, ਵੀ ਮੈਂ ਵੀ ਕੰਮ ਕਰਦਾ। ਉੱਥੇ ਚਲਿਆ ਗਿਆ ਲੈ ਕੇ ਬੈਲ ਆਇਆ, ਮਹਾਂਪੁਰਸ਼ਾਂ ਨੂੰ ਬੜੇ ਪਸੰਦ ਆਏ, ਥਾਪੀ ਲੈਣ ਲੱਗ ਗਏ, ਪਿੱਠ ਦੇ ਹੱਥ ਫੇਰਨ ਲੱਗ ਗਏ। ਕਹਿੰਦੇ ਬਹੁਤ ਸੋਹਣੇ ਬੈਲ ਲੈ ਕੇ ਨਾਂ ਲੈ ਕੇ ਕਹਿਣ ਲੱਗੇ, ਕਾਕਾ ਚਕੋਤੇ ਦਾ ਪੈਸਾ ਨਾ ਖਾਇਆ ਕਰ, ਉਹ ਗਰੀਬਾਂ ਦੇ ਕੰਮ ਕਰਨ ਵਾਸਤੇ ਹੋਇਆ ਕਰਦਾ, ਇਹ ਤੂੰ ਆਪ ਹੀ ਖਾ ਜਾਂਦਾ। ਕਹਿੰਦਾ ਪਿਤਾ ਜੀ ਤੁਹਾਨੂੰ ਕੀ ਪਤਾ, ਤੁਸੀਂ ਤਾਂ ਸੰਤ ਬਣ ਗਏ, ਮੇਰੇ ਕੋਲ ਅਫਸਰਾਂ ਨੇ ਵੀ ਆਉਣਾ, ਮੈਂ ਘਰ ਚੋਂ ਥੋੜੋ ਖਿਲਾਉਣਾ, ਮੈਂ ਉਹਦੇ ਫੰਡ ਚੋਂ ਹੀ ਖਿਲਾਉਣਾ। ਨਿਗਾਹ ਸਾਹਮਣੇ ਕਰੀ, ਭਾਂਪ ਲਿਆ ਸਾਰਾ ਕੁਛ, ਕਹਿਣ ਲੱਗੇ ਵਧੀਆ ਹੱਥ ਦਲਾਲ ਕੇ ਮੁਸਫੀ ਇਹ ਕਰੇ, ਜਾ ਲੈ ਜਾ ਬਲਦ ਆਪਣੇ। ਵਾਪਸ ਆ ਗਿਆ, ਮਾਂ ਉਦਾਸ ਹੋਇਆ, ਮਾਂ ਨੇ ਕਿਹਾ ਕਿ ਗੱਲ ਤੂੰ ਖਿੜਿਆ ਨੀ? ਕਹਿੰਦਾ ਐਂ ਕਹਿਤਾ ਉਹਨੇ, ਮੈਂ ਤਾਂ ਸਹੀ ਗੱਲ ਕਰੀ ਸੀ, ਉਹਨਾਂ ਨੂੰ ਚੰਗੀ ਨਾ ਲੱਗੀ, ਆਹ ਇੱਕ ਤੁੱਕ ਪੜਤੀ। ਤੀਸਰੇ ਦਿਨ ਲੁਧਿਆਣੇ ਨੂੰ ਜਾ ਰਹੇ ਨੇ, ਪੈਰ ਖਿਸ ਗਿਆ, ਟ੍ਰੇਨ ਚੜ੍ਹਦੇ ਦਾ ਵਿੱਚ ਗਿਰ ਗਿਆ, ਨਾਲ ਹੀ ਵਿੱਚ ਪਲੇਟਫਾਰਮ ਦੇ ਗੱਡੀ ਚੱਲ ਪਈ, ਦੋਵੇਂ ਹੱਥ ਦੋਵੇਂ ਪੈਰ ਵੱਢੇ ਗਏ। ਬਾਬਾ ਜੀ ਕੋਲ ਆ ਕੇ ਦੌੜੇ ਦੌੜੇ ਬੰਦੇ ਆਏ, ਕਹਿਣ ਲੱਗੇ ਬਾਬਾ ਜੀ ਬੜਾ ਭਾਣਾ ਵਰਤ ਗਿਆ। ਕਹਿਣ ਲੱਗੇ ਕਾਕਾ ਜੀ ਦੇ ਦੋਵੇਂ ਪੈਰ ਦੋਵੇਂ ਹੱਥ ਵੱਢੇ ਗਏ। ਉਹ ਕਹਿੰਦੇ ਭਾਈ ਝੂਠੀਆਂ ਦਲਾਲੀਆਂ ਕਰਦਾ ਸੀ, ਦਰਗਾਹ ਚ ਵੱਢੇ ਜਾਂਦੇ, ਇੱਥੇ ਵੱਢੋਗੇ ਤਾਂ ਕੀ ਫਰਕ ਹੈ? ਕਹਿੰਦੇ ਹੁਣ ਬਚਣਾ ਨਹੀਂ ਹੈ, ਉਹਨੇ ਇੰਨਾ ਖੂਨ ਨਿਕਲ ਗਿਆ, ਨਟਾਲ ਹੋਇਆ, ਕਿਰਪਾ ਕਰੋ, ਕੋਈ ਆਪ ਕਿਰਪਾ ਕਰੋ ਜੇ ਇਸ ਪਾਣੀ ਨੂੰ ਭਾਵੀ ਨੂੰ ਰੋਕੋ। ਕਹਿੰਦੇ ਅਸੀਂ ਤਾਂ ਕੁਛ ਨਹੀਂ ਕਰਿਆ ਪਿਆਰਿਓ, ਉਹਦੀ ਭਾਵਨਾ ਹੀ ਐਸੀ ਸੀ, ਇੱਥੇ ਭਾਵਨਾ ਦਾ ਫਲ ਮਿਲਦਾ। ਜਿਹੋ ਜਿਹੀ ਭਾਵਨਾ ਕਰਕੇ ਜਿਹਾ ਜਿਹਾ ਮੂੰਹ ਲੈ ਕੇ ਸ਼ੀਸ਼ੇ ਦੇ ਸਾਹਮਣੇ ਕੋਈ ਆਉਂਦਾ ਉਹਨੂੰ ਵੈਸਾ ਹੀ ਨਜ਼ਰ ਆਇਆ ਕਰ। ਸੋ ਮੈਂ ਬੇਨਤੀ ਕਰਦਾ ਸੀ ਕਿ ਸੰਸਾਰ ਤਾਂ ਠੀਕ ਹੈ, ਮਹਾਂਪੁਰਸ਼ਾਂ ਕੋਲ ਆਉਂਦੀ ਹੈ, ਸ਼ਰਧਾ ਹੁੰਦੀ ਹੈ, ਜਿੰਨੀ ਜਿੰਨੀ ਸ਼ਰਧਾ ਉਨਾ ਉਨਾ ਫਲ ਪਾ ਲੈਂਦੇ ਨੇ। ਉਹ ਬੱਚਿਆਂ ਵਾਸਤੇ ਬੜੀ ਔਖ ਹੁੰਦੀ ਹੈ, ਕਿਉਂਕਿ ਬੱਚੇ ਆਪਣਾ ਪਿਤਾ ਸਮਝਦੇ ਨੇ, ਉਹ ਪਿਤਾ ਨਹੀਂ ਹੁੰਦਾ, ਇਸ ਗੱਲ ਨੂੰ ਕੋਈ ਸਮਝਦਾ ਨਹੀਂ ਹੈ। ਮਹਾਰਾਜ ਜੀ ਦੇ ਇੱਕ ਵਾਰੀ ਦਰਸ਼ਨ ਕਰਨ ਆਇਆ, ਮੈਂ ਕੋਲ ਬੈਠਾ ਸੀ, ਕਹਿੰਦੇ ਮਹਾਰਾਜ ਦਰਸ਼ਨ ਕਰੇ। ਮਹਾਰਾਜ ਕਹਿੰਦੇ ਕਾਹਦੇ ਕਰ ਲਏ ਤੁਸੀਂ? ਆ ਮਲੋਲੀ ਦੇ ਪੰਜ ਤੱਤ ਦਾ ਜਿਹੜਾ ਸਰੀਰ ਹੈ ਇਹਦੇ ਹੀ ਕਰੇ ਨੇ ਨਾ, ਇਹ ਤਾਂ ਮੈਂ ਆ ਨਹੀਂ, ਤੇ ਜਿਹਦੇ ਕੋਲ ਤੁਸੀਂ ਆਏ ਹੋ ਈਸ਼ਰ ਸਿੰਘ ਕੋਲ, ਉਹ ਤਾਂ ਕਹਿੰਦੇ ਕਿਹੜੇ ਵੇਲੇ ਦਾ ਚੜਾਈ ਕਰਿਆ ਹੋਇਆ, ਰਮਜ਼ ਮਾਰੀ ਮਹਾਂਪੁਰਸ਼ਾਂ ਨੇ ਵੀ ਇੱਥੇ ਹੁਣ ਈਸ਼ਰ ਸਿੰਘ ਨਹੀਂ ਹੈ, ਇੱਥੇ ਪਰਮੇਸ਼ਰ ਹੈ ਸਰੀਰ ਦੇ ਅੰਦਰ। ਉਹ ਮੈਂ ਭਾਵ ਮੁੱਕ ਗਿਆ, ਖਤਮ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਾਤਾ ਭਾਨੀ ਜੀ ਜਿੱਥੇ ਪਿਤਾ ਸਮਝਦੇ ਸੀ ਗੁਰੂ ਅਮਰਦਾਸ ਜੀ ਨੂੰ, ਉੱਥੇ ਪਰਮੇਸ਼ਰ ਦਾ ਰੂਪ ਸਮਝ ਕੇ ਸੇਵਾ ਕਰਦੇ ਸੀ। ਇੱਕ ਦਿਨ ਆਪ ਸਮਾਧੀ ਲਾਈ ਬੈਠੇ ਨੇ, ਚੌਂਕੀ ਦਾ ਪਾਵਾ ਹਿੱਲਿਆ ਹੋਇਆ, ਉਸ ਵੇਲੇ ਮਨ ਚ ਆਇਆ ਵੀ ਜੇ ਪਾਵਾ ਟੇਢਾ ਹੋ ਗਿਆ ਕਿਤੇ ਗਿਰ ਨਾ ਜਾਣ ਪਿਤਾ ਜੀ, ਤੇ ਜੇ ਮੈਂ ਕਹਿਣੀ ਆ ਤਾਂ ਇਹਨਾਂ ਦੀ ਸਮਾਧੀ ਟੁੱਟਦੀ ਹੈ। ਉਸ ਵੇਲੇ ਆਪਣਾ ਹੱਥ ਪਾਵੇ ਦੇ ਥੱਲੇ ਦੇਤਾ, ਉਹ ਪਾਵਾ ਹੇਠੋਂ ਤਿੱਖਾ ਸੀ, ਉਹ ਹੱਥ ਦੇ ਵਿੱਚ ਟੁੱਟ ਗਿਆ, ਖੂਨ ਚੱਲਣਾ ਸ਼ੁਰੂ ਹੋ ਗਿਆ। ਜਿਹੜਾ ਖੂਨ ਚੱਲਦਾ ਸੀ ਉਹ ਨਾੜੀਆਂ ਦਬ ਗਈਆਂ ਭਾਰ ਨਾਲ, ਤੇ ਮੋਢਾ ਵੀ ਨੀਲਾ ਹੋ ਗਿਆ, ਇੱਕ ਪਾਸਾ ਨੀਲਾ ਹੋ ਗਿਆ ਸਰੀਰ ਦਾ, ਖੂਨ ਚੱਲਣ ਤੋਂ ਰੁਕਿਆ ਹੋਇਆ, ਤਕਲੀਫ ਹੱਥ ਤੋਂ ਜਾ ਰਿਹਾ, ਨਾਲ ਖੂਨ ਚੱਲ ਰਿਹਾ। ਸਮਾਧੀ ਤੋਂ ਉਠਾਨ ਹੋਏ, ਹੈਰਾਨ ਹੋਏ ਵੀ ਇਹ ਖੂਨ ਕਿੱਥੋਂ ਆ ਗਿਆ। ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਬੀਬੀ ਭਾਨੀ ਹੱਥ ਦਿੱਤਾ ਹੋਇਆ, ਬੇਟਾ ਇਹ ਕੀ ਗੱਲ, ਤੁਸੀਂ ਸਾਨੂੰ ਕਹਿ ਦਿੰਦੇ ਇੰਨੀ ਤਕਲੀਫ ਉਠਾਈ। ਕਹਿਣ ਲੱਗੇ ਪਿਤਾ ਜੀ ਇਹ ਨਕਾਰਾ ਸਰੀਰ ਹੈ, ਜੇ ਮੇਰੇ ਸਤਿਗੁਰੂ ਦੇ ਕੰਮ ਆ ਜਾਵੇ ਮੇਰੇ ਵਰਗਾ ਭਾਗਾਂ ਵਾਲਾ ਕੋਈ ਨਹੀਂ ਹੈ। ਮੈਂ ਕਾਹਨੂੰ ਕਹਿਣਾ ਸੀ, ਜਿੰਨਾ ਚਿਰ ਇਹਦੇ ਜਾਨ ਹੈ ਠੀਕ ਹੈ, ਹੱਥ ਦਿੱਤਾ ਸੀ, ਕੋਈ ਐਸੀ ਬਾਤ ਨਹੀਂ ਹੋਈ। ਬੜੇ ਹੀ ਪ੍ਰਸੰਨ ਹੋਏ ਗੁਰੂ ਮਹਾਰਾਜ। ਅੱਜ ਬੀਬੀ ਭਾਨੀ ਸੰਗਤਾਂ ਆ ਰਹੀਆਂ ਨੇ, ਸਾਰੀਆਂ ਸੰਗਤਾਂ ਨੂੰ ਸੰਭਾਲ ਰਹੀ ਹੈ। ਜਿਸ ਤਰ੍ਹਾਂ ਦੇ ਦਰਜਾ ਬਦਰਜਾ ਸੰਗਤ ਆਉਂਦੀ ਹੈ ਉਸੇ ਤਰ੍ਹਾਂ ਦੇ ਨਾਲ ਉਹਨਾਂ ਦਾ ਆਦਰ ਸਤਿਕਾਰ ਦਾ ਬੰਦੋਬਸਤ ਕਰਦੀ ਹੈ। ਭਾਵੇਂ ਛੋਟੀ ਸੀ, ਵੱਡੀ ਭੈਣ ਦੂਜੀ ਸੀ। ਉਸ ਵੇਲੇ ਮਹਾਰਾਜ ਜੀ ਦੇ ਪਾਸ ਸੀ ਜਾ ਨੰਗੀ, ਮਹਾਰਾਜ ਜੀ ਉਹਦੀ ਸੇਵਾ ਤੇ ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਬੇਟਾ ਉਰੇ ਆਓ, ਮੈਂ ਤੁਹਾਡੀ ਸੇਵਾ ਤੇ ਬਹੁਤ ਪ੍ਰਸੰਨ ਹਾਂ, ਪਰ ਰਾਮਦਾਸ ਜੀ ਦਾ ਜੋ ਸਰੀਰ ਹੈ ਉਹਦੀ ਮਿਆਦ ਪੁੱਗ ਚੁੱਕੀ ਹੈ, ਦੋ ਦਿਨ ਹੋਰ ਬਾਕੀ ਰਹਿੰਦੇ ਨੇ, ਤੁਸੀਂ ਕਿਵੇਂ ਗੁਜ਼ਾਰਾ ਕਰੋਗੇ, ਕਿਉਂਕਿ ਤੁਸੀਂ ਵਿਧਵਾ ਹੋ ਜਾਣਾ। ਉਸ ਵੇਲੇ ਦੋਵੇਂ ਹੱਥ ਜੋੜੇ ਨਮਸਕਾਰ ਕਰੀ, ਕਹਿੰਦੀ ਪਿਤਾ ਜੀ ਕਰਨਾ ਕੀ ਹੈ, ਤੁਹਾਡਾ ਭਾਣਾ ਮੰਨਾਂਗੀ ਤੇ ਨਾਲ ਮੈਂ ਸੰਗਤਾਂ ਦੇ ਬਰਤਨ ਮਾਂਜ ਕੇ ਝਾੜੂ ਦੇ ਕੇ ਬਸਰ ਧੋ ਕੇ ਹੋਰ ਅਨੇਕਾਂ ਤਰ੍ਹਾਂ ਦੀ ਸੇਵਾ ਕਰਕੇ ਆਪਣੀ ਬਾਕੀ ਦੀ ਉਮਰ ਕੱਟ ਲਾਂਗੀ ਤੇ ਬੱਚਿਆਂ ਨੂੰ ਪਾਲ ਲਾਂਗੀ, ਬੱਚੇ ਵੱਡੇ ਹੋ ਜਾਣਗੇ, ਇਹ ਵੀ ਆਪਣੀ ਪ੍ਰਲਭ ਦੇ ਹਿਸਾਬ ਨਾਲ ਵਰਤਣਗੇ। ਮਹਾਰਾਜ ਦੇ ਮਨ ਵਿੱਚ ਬੜਾ ਵਚਨ ਸੁਣ ਕੇ ਜਵਾਬ ਸੁਣ ਕੇ ਬੜੀ ਦਇਆ ਪੈਦਾ ਹੋਈ। ਕਹਿੰਦੇ ਬੇਟਾ ਭੇਤ ਨਾ ਖੋਲੀ, ਸਾਡੀ ਉਮਰ 6 ਸਾਲ ਕੁਛ ਮਹੀਨੇ ਕੁਛ ਦਿਨਾਂ ਦੀ ਬਾਕੀ ਰਹਿੰਦੀ ਹੈ ਤੇ ਅਸੀਂ ਇਹ ਉਮਰ ਰਾਮਦਾਸ ਜੀ ਨੂੰ ਦੇ ਦਿੰਦੇ ਹਾਂ, ਹੋਰ ਸਮਾਂ ਲੰਘ ਜਾਏਗਾ ਕਿਉਂਕਿ ਗੁਰੂ ਦਾ ਤੇ ਫਰਕ ਨਹੀਂ ਹੋਇਆ ਕਰਦਾ ਵਾਹਿਗੁਰੂ ਦਾ। ਜਿਹੜੇ ਬੰਦੇ ਦੇ ਮਨ ਚ ਇਹ ਹੈ ਨਾ ਬਈ ਗੁਰੂ ਹੋਰ ਹੈ ਤੇ ਰੱਬ ਹੋਰ ਹੈ, ਉਹ ਪਾਰ ਨਹੀਂ ਲੰਘ ਸਕਿਆ ਕਰਦਾ। ਗੁਰੂ ਸਾਕਾਰ ਰੂਪ ਹੈ, ਵਾਹਿਗੁਰੂ ਜਿਹੜਾ ਗੁਰੂ ਦਾ ਨਾਂ ਨਿਰਾਕਾਰ ਸਰੂਪ ਹੈ, ਫਰਕ ਕੋਈ ਨਹੀਂ ਹੋਇਆ ਕਰਦਾ। ਉਹ ਦਿਸਦਾ ਹੈ, ਬੋਲਦਾ ਹੈ, ਗੱਲਾਂ ਕਰਦਾ, ਉਹ ਰੱਬ ਹੀ ਹੈ, ਰੱਬ ਤੋਂ ਘੱਟ ਨਹੀਂ ਹੋਇਆ ਕਰਦਾ, ਲੇਕਿਨ ਨਿਸ਼ਚਾ ਨਹੀਂ ਆਉਂਦਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ, ਬਾਬਾ ਬੁੱਢਾ ਜੀ ਨੂੰ ਪੁੱਛਿਆ, ਭਾਈ ਬਾਲਾ ਤੁਸੀਂ 9 ਖੰਡਾਂ 7 ਦੀਪਾਂ ਚ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਘੁੰਮੇ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਪਾਤਸ਼ਾਹ ਉਹ ਤਾਂ ਪੂਰਨ ਸੰਤ ਸਨ। ਕਹਿੰਦੇ ਅੱਛਾ, ਤੂੰ ਵੀ ਸੰਤ ਹੋਇਆ, ਕਿਉਂਕਿ ਜੈਸਾ ਸੇਵੇ ਤੈਸਾ ਹੋਊਗਾ, ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ ਮਿਲਿਆ ਕਰਦਾ। ਗੁਰੂ ਦੇ ਭਾਵਨਾ ਉੱਚੀ ਹੋਵੇ ਉੱਚਾ ਬਣ ਜਾਂਦਾ, ਨੀਵੀਂ ਹੋਵੇ ਨੀਵਾਂ ਰਹਿੰਦਾ, ਭਾਵਨਾ ਦਾ ਫਲ ਮਿਲਿਆ ਕਰਦਾ ਸਾਰੇ। ਬਾਬਾ ਬੁੱਢਾ ਜੀ ਤੁਸੀਂ ਕੀ ਸਮਝਿਆ ਗੁਰੂ ਨਾਨਕ ਮਹਾਰਾਜ? ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀਗੇ। ਕਹਿ ਤੁਸੀਂ ਬ੍ਰਹਮ ਗਿਆਨੀ ਹੋ। ਸਾਰਿਆਂ ਨੇ ਪੁੱਛਿਆ ਵੀ ਮਹਾਰਾਜ ਤੁਸੀਂ ਕੀ ਸਮਝਿਆ ਗੁਰੂ ਨਾਨਕ ਪਾਤਸ਼ਾਹ? ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਕਲਾ ਤਾਰ ਨਾਰਾਇਣ, ਆਪ ਜਗ ਮੈਂ ਪਰਵਰਿਓ। ਉਹਦਾ ਅਕਾਲ ਪੁਰਖ ਆਪ ਹੀ ਗੁਰੂ ਰੂਪ ਧਾਰ ਕੇ ਸੰਸਾਰ ਦਾ ਉਧਾਰ ਕਰਨ ਵਾਸਤੇ ਪ੍ਰਗਟ ਹੋਏ ਸਨ। ਸਾਰਿਆਂ ਨੇ ਨਮਸਕਾਰ ਕਰ ਦਿੱਤੀ। ਪਾਤਸ਼ਾਹ ਤਾਂ ਹੀ ਤੁਸੀਂ ਪਾਰ ਬ੍ਰਹਮ ਬਣ ਗਏ, ਗੁਰੂ ਦਾ ਰੂਪ ਬਣ ਗਏ। ਸੋ ਇਸ ਤਰ੍ਹਾਂ ਦਾ 4 ਨਿਸ਼ਚੇ ਹੋਇਆ ਕਰਦੇ ਨੇ। ਪਹਿਲਾ ਨਿਸ਼ਚਾ ਹੋਇਆ ਕਰਦਾ ਮੇਰਾ ਗੁਰੂ ਚੰਗਾ ਸੰਤ ਹੈ, ਦੂਸਰਾ ਹੁੰਦਾ ਮੇਰਾ ਗੁਰੂ ਸਾਰੇ ਸੰਤਾਂ ਤੋਂ ਉੱਚਾ, ਕੋਈ ਸੰਤ ਇਹਦਾ ਮੁਕਾਬਲਾ ਨਹੀਂ ਕਰ ਸਕਦਾ, ਤੀਸਰਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਰੱਬ ਵਰਗਾ, ਚੌਥਾ ਹੋਇਆ ਕਰਦਾ ਕਿ ਮੇਰਾ ਗੁਰੂ ਜੋ ਹੈ ਉਹ ਤਾਂ ਆਪ ਸਾਕਸ਼ਾਤ ਪਾਰ ਬ੍ਰਹਮ ਪਰਮੇਸ਼ਰ ਹੈ। ਜਿਵੇਂ ਮਹਾਰਾਜ ਫਰਮਾਉਂਦੇ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਪੇ। ਸੋ ਉਹਦੀ ਕਿਰਿਆ ਜਿਹੜੀ ਹੁੰਦੀ ਹੈ ਉਹਨੂੰ ਕੋਈ ਸਮਝ ਨਹੀਂ ਸਕਿਆ ਕਰਦਾ ਭਾਈ ਗੁਰਦਾਸ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸਤਿਗੁਰ ਪੁਰਖੇ ਕੰਮ ਹੈ ਆ ਕੰਮ ਹੈ ਆ ਨਿਰਵੈ ਨਿਰਾਲਾ ਸਤਿਗੁਰ ਪੁਰਖੇ ਉਹ ਜਾਣੋ ਧਰਤੀ ਧਰਮ ਕੀ ਉਹ ਧਰਮ ਕੀ ਧਰਤੀ ਧਰਮ ਸਾਲਾ ਜਾਣੋ ਧਰਤੀ ਧਰਮ ਕੀ ਧਰਤੀ ਧਰਮ ਸਾਲਾ ਦੇਖਣ ਵਾਲਾ ਕਰ ਨਿਰਮਲ ਯਾਰ ਜਗ ਦੇਖਣ ਵਾਲਾ
ਕੋਈ ਨੀ ਉਹਨਾਂ ਦੀ ਕਿਰਿਆ ਨੂੰ ਸਮਝ ਸਕਦਾ ਕਿਉਂਕਿ ਕੰਮ ਹੈ ਮਨ ਤੇ ਬੁੱਧੀ ਉਸ ਸਥਾਨ ਦੇ ਉੱਤੇ ਪਹੁੰਚ ਨਹੀਂ ਸਕਦੇ ਜਿੱਥੇ ਸਤਿਗੁਰੂ ਕਿਰਿਆ ਕਰਦਾ ਕਿਉਂਕਿ ਉਹ ਤਿਰਗੁਣ ਅਤੀਤ ਹੁੰਦਾ ਆਪ ਪਰਮੇਸ਼ਰ ਹੋਇਆ ਕਰਦਾ ਨਾ ਤਾਂ ਇਹ ਗੱਲ ਦੁਨੀਆਂ ਦੀ ਸਮਝ ਚ ਆਉਂਦੀ ਹੈ। ਹਾਂ ਜਿਹੜੇ ਥੋੜੇ ਪੜੇ ਹੋਏ ਨੇ ਉਹਨਾਂ ਦੇ ਸਮਝ ਆ ਜੂ, ਜਿਹੜੇ ਕਿਤਾਬਾਂ ਦੇ ਢੇਰਾਂ ਦੇ ਢੇਰ ਪੜੇ ਹੋਏ ਨੇ ਉਹ ਨਹੀਂ ਸਮਝ ਸਕਦੇ ਇਸ ਗੱਲ ਨੂੰ, ਨਹੀਂ ਉਹਨਾਂ ਦੀ ਬੁੱਧੀ ਐਸੀ ਕਰ ਦਿੱਤੀ ਪਰਮੇਸ਼ਰ ਨੇ ਉਹ ਆਪਣੀ ਬੁੱਧੀ ਨੂੰ ਉੱਚਾ ਰੱਖਦੇ ਨੇ, ਨਹੀਂ ਸਮਝ ਸਕਦੇ, ਸੱਤ ਵਚਨ ਦੇ ਉੱਤੇ ਨਿਸ਼ਚਾ ਨਹੀਂ ਉਹਨਾਂ ਦਾ ਅਸਰ। ਸੋ ਕਿਰਿਆ ਅਜੀਬ ਹੁੰਦੀ ਹੈ। ਗੁਰੂ ਮਹਾਰਾਜ ਦੂਸਰੇ ਦਿਨ ਕਹਿਣ ਲੱਗੇ ਭਾਈ ਜੇਠਾ, ਭਾਈ ਰਾਮਾ, ਸਾਡੇ ਬੈਠਣ ਵਾਸਤੇ ਥੜੇ ਬਣਾਓ, ਇੰਨਾ ਉੱਚਾ ਹੋਵੇ, ਇੰਨਾ ਲੰਮਾ ਹੋਵੇ, ਇੰਨਾ ਚੌੜਾ ਹੋਵੇ, ਅਸੀਂ ਦੱਸਾਂਗੇ ਠੀਕ ਨੇ ਕਿ ਨਹੀਂ। ਥੜੇ ਬਣਾ ਤੇ ਮਹਾਰਾਜ ਨੇ ਦੇਖੇ, ਕਹੇ ਨਾ ਨਾ ਇਹ ਤਾਂ ਬਿਲਕੁਲ ਹੀ ਨਹੀਂ ਹੈ, ਇਹੋ ਜਿਹੇ ਬਣਾਓ। ਦੂਏ ਦਿਨ ਬਣਾ ਤੇ, ਤੀਏ ਦਿਨ ਬਣਾ ਤੇ, ਤੀਏ ਦਿਨ ਭਾਈ ਰਾਮਾ ਜੀ ਕਹਿਣ ਲੱਗੇ ਵੀ ਮਹਾਰਾਜ ਜਿਵੇਂ ਤੁਸੀਂ ਦੱਸਦੇ ਹੋ ਅਸੀਂ ਬਿਲਕੁਲ ਉਵੇਂ ਜਿਵੇਂ ਬਣਾਉਂਦੇ ਹਾਂ, ਤੁਸੀਂ ਕੋਲ ਖੜ ਜਾਓ, ਦੇਖ ਲਿਓ, ਜੇ ਜਿੱਥੇ ਫਰਕ ਹੋਊ ਕਹਿ ਦਿਓ। ਕਹਿੰਦੇ ਨਹੀਂ ਨਹੀਂ, ਜੇ ਜੇ ਅਸੀਂ ਚਾਹੁੰਦੇ ਹਾਂ ਉਹੋ ਜਿਹੇ ਨਹੀਂ। ਚੌਥੇ ਦਿਨ ਫੇਰ ਇਧਰਲੇ ਪਾਸੇ ਭਾਈ ਜੇਠਾ ਜੀ ਨੂੰ ਜਦੋਂ ਕਹਿਣ, ਦੋਵੇਂ ਹੱਥ ਬੰਨ ਲੈਣ, ਬਹੁਤ ਜ਼ਿਆਦਾ ਗੰਭੀਰ ਹੋ ਕੇ ਬੋਲਣ, ਪਾਤਸ਼ਾਹ ਮੂਰਖਾ, ਤੁਹਾਡਾ ਹੁਕਮ ਮੰਨਿਆ ਨਹੀਂ ਜਾਂਦਾ, ਮੈਨੂੰ ਨਹੀਂ ਪਤਾ ਵੀ ਤੁਹਾਡੀ ਕੀ ਮਨਸ਼ਾ ਹੈ, ਤੁਸੀਂ ਆਪ ਸਹਾਈ ਹੋ ਕੇ ਮੇਰੇ ਤੇ ਬਣਵਾ ਲਓ। ਚੌਥੇ ਦਿਨ ਬਣਾਏ ਤੇ ਜਦੋਂ ਉਹ ਵੀ ਰਿਜੈਕਟ ਕਰਤੇ ਤਾਂ ਭਾਈ ਰਾਮਾ ਜੀ ਕਹਿਣ ਲੱਗੇ ਵੀ ਮਹਾਰਾਜ ਮੇਰੇ ਤੇ ਤਾਂ ਬਣਦਾ ਨਹੀਂ, ਜਿਹਾ ਜਿਹਾ ਕਹਿੰਦੇ ਉਹ ਜਿਹਾ ਹੀ ਬਣਾਉਂਦੇ ਹਾਂ, ਭੋਰਾ ਜਿੰਨਾ ਵੀ ਫਰਕ ਨਹੀਂ ਹੈ। ਹੁਣ ਇੱਥੇ ਫਰਕ ਦੇਖੋ ਗੱਲ ਦਾ। ਉਧਰੇ ਪਾਸੇ ਕਹਿੰਦੇ ਨੇ ਨਹੀਂ ਸੱਚੇ ਪਾਤਸ਼ਾਹ ਮੈਂ ਕੀ ਕਰਾਂ, ਤੁਹਾਡਾ ਹੁਕਮ ਨਹੀਂ ਮੰਨ ਹੁੰਦਾ, ਬੜਾ ਸ਼ਰਮਿੰਦਾ ਮੈਂ। ਇੱਕ ਪਾਸੇ ਨਾ ਮੂਹਰੇ ਹੈ ਗੱਲ ਦੇ ਮੂਹਰੇ ਨਾ, ਇੱਕ ਪਾਸੇ ਐਟੀਚਿਊਡ ਜਿਹੜਾ ਉਹ ਦੂਸਰੀ ਤਰ੍ਹਾਂ ਦਾ, ਆਪਣੇ ਆਪ ਨੂੰ ਗਲਤ ਸਮਝ ਕੇ ਗੁਰੂ ਪਿਤਾ ਤੋਂ ਇੰਸਟਰਕਸ਼ਨਾਂ ਲੈਣੀਆਂ ਵੀ ਤੁਸੀਂ ਦੱਸੋ, ਮੈਨੂੰ ਤਾਂ ਪਤਾ ਨਹੀਂ ਲੱਗਦਾ, ਕਰਾ ਲਓ ਮੇਰੇ ਤੇ ਜਿਵੇਂ ਕਰਾਉਣਾ, ਕੋਈ ਗੱਲ ਨਹੀਂ, ਜਿਵੇਂ ਆਪ ਕਹਿੰਦੇ ਹੋ ਉਸੇ ਤਰ੍ਹਾਂ ਕੱਲ ਨੂੰ ਫੇਰ ਮੇਰੇ ਵਿੱਚ ਖੜੇ ਹੋ ਕੇ ਬਣਾ ਲਓ। ਥੜੇ ਬਣਾਉਣ ਦਾ ਕੰਮ ਨਹੀਂ ਸੀ, ਕਹਿੰਦੇ ਬਸ ਸਾਨੂੰ ਚਾਹੀਦਾ ਨਹੀਂ, ਉਹ ਕੇਵਲ ਐਟੀਚਿਊਡ ਦੇਖਣਾ ਸੀ। ਦੋਏ ਸੇਵਾ ਕਰਦੇ ਸੀ, ਦੋਏ ਪ੍ਰਮੁੱਖ ਸੀਗੇ, ਦੋਹਾਂ ਦਾ ਸਤਿਕਾਰ ਸੀ ਸੰਗਤਾਂ ਦੇ ਵਿੱਚ, ਦੋਏ ਦਾ ਮਾਤ ਸੀਗੇ, ਬੱਚਿਆਂ ਨਾਲ ਨਹੀਂ ਗੱਲ ਕਰੀ, ਗੱਲ ਉਹਨਾਂ ਨਾਲ ਕਰੀ ਜਿਹੜੇ ਅਧਿਕਾਰੀ ਸੀ। ਉਹਦੇ ਬਾਅਦ ਸੰਗਤ ਨੂੰ ਦੱਸਤਾ ਕਿ ਭਾਈ ਅਸੀਂ ਸਰੀਰ ਛੱਡਣਾ ਤੇ ਰਾਮਦਾਸ ਜੀ ਨੂੰ ਅਸੀਂ ਆਪਣੀ ਥਾਂ ਦੇ ਉੱਤੇ ਬਿਠਾਉਂਦੇ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਗੁਰਿਆਈ ਦੀ ਗੱਦੇ ਚੌਥਾ ਨਾਨਕ ਹੋ ਕੇ ਆਪ ਬਿਰਾਜਮਾਨ ਹੋ ਗਏ। ਇਸ ਤਰ੍ਹਾਂ ਸਮਾਂ ਲੰਘਦਾ ਗਿਆ, ਸੇਵਾ ਗੁਰੂ ਦੀ ਮਨ ਲਾ ਕੇ ਕਰਦੇ ਰਹੇ। ਗੁਰੂ ਮਹਾਰਾਜ ਜੀ ਦੇ ਤਿੰਨ ਪੁੱਤਰ ਸਨ, ਸੀਗੇ ਤਾਂ ਚਾਰ, ਲੇਕਿਨ ਤਿੰਨ ਸਨ ਇਸ ਸੰਸਾਰ ਦੇ ਉੱਤੇ, ਸੇਵਾ ਕਰਦੇ ਨੇ। ਸੇਵਾ ਕਰਨ ਦੇ ਵਿੱਚ ਪਿਰਥੀ ਚੰਦ ਜੋ ਬੜਾ ਲੜਕਾ ਹੈ ਉਹ ਬਹੁਤ ਲੱਗਦਾ ਵੀ ਇਹਦੇ ਨਾਲ ਦਾ ਸੇਵਕ ਨਹੀਂ ਹੈ ਕੋਈ, ਇਹ ਗੱਦੀ ਤੇ ਬੈਠੇਗਾ। ਦੂਸਰੇ ਪਾਸੇ ਜੋ ਛੋਟੇ ਸਾਹਿਬਜ਼ਾਦੇ ਨੇ ਸਾਰਿਆਂ ਤੋਂ ਗੁਰੂ ਅਰਜਨ ਪਾਤਸ਼ਾਹ, ਉਹ ਵੀ ਸੇਵਾ ਕਰਦੇ ਨੇ। ਗੁਰੂ ਘਰ ਦੇ ਅੰਦਰ ਦੋ ਚੀਜ਼ਾਂ ਪ੍ਰਵਾਨ ਨੇ, ਇੱਕ ਸਿਮਰਨ ਹੈ, ਇੱਕ ਸੇਵਾ ਹੈ। ਇਹ ਕਲਯੁਗ ਦੇ ਅੰਦਰ ਉਮਰ ਥੋੜੀ ਹੈ, ਜਿਵੇਂ ਕੋਈ ਖੇਤ ਧਾਨਾਂ ਦਾ ਪੇੜਾਂ ਪੱਟ ਗਿਆ ਹੁਣ ਤੇ ਪਾਣੀ ਟਿਊਬਵੈਲ ਨਾ ਦੇਣਾ ਚਾਹੇ, ਟਿਊਬਵੈਲ ਭਰਦਾ ਹੀ ਨਹੀਂ ਉਹਨੂੰ, ਕਿਉਂਕਿ ਤੇੜਾਂ ਫਟੀਆਂ ਹੋਈਆਂ, ਥੱਲੇ ਥੱਲੇ ਪਾਣੀ ਗਾਂ ਗਾਂ ਤੁਰ ਜਾਂਦਾ। ਜੇ ਦੋ ਚਲਾ ਦੋ ਉਹਦੇ ਵਿੱਚ ਉਹ ਛੇਦੇ ਕੇ ਭਰ ਜਾਂਦਾ। ਇਸੇ ਤਰ੍ਹਾਂ ਦੇ ਨਾਲ ਕਲਯੁਗ ਦਾ ਜਿਹੜਾ ਸਰੀਰ ਹੈ ਇਹਦੇ ਵਿੱਚ ਸ਼ਰਧਾ ਦੀ ਹੀਣਤਾ ਹੈ, ਸ਼ਰਧਾ ਨਹੀਂ ਹੈ, ਨਾ ਗੁਰੂ ਦੇ ਬਚਨਾਂ ਤੇ ਸ਼ਰਧਾ, ਨਾ ਗੁਰੂ ਤੇ ਸ਼ਰਧਾ। ਜਿੰਨਾ ਚਿਰ 100% ਸ਼ਰਧਾ ਨਹੀਂ ਹੁੰਦੀ ਉਨੀ ਦੇਰ ਤੱਕ ਆਤਮ ਮਾਰਗ ਦੇ ਉੱਤੇ ਤਰੱਕੀ ਨਹੀਂ ਕਰ ਸਕਿਆ ਕਰਦਾ, ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦਾ, ਆਪਣੀ ਅਕਲ ਨੂੰ ਉੱਚਾ ਰੱਖਦਾ। ਸੋ ਸੇਵਾ ਤੇ ਸਿਮਰਨ, ਸੇਵਾ ਜਿਹੜੀ ਹੈ ਉਹ ਸਿਮਰਨ ਦੀ ਮਦਦਗਾਰ ਹੈ, ਸਿਮਰਨ ਜੋ ਪਰਮੇਸ਼ੁਰ ਦਾ ਨਾਮ ਜਪਦੇ ਆ ਉਹਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੈ। ਜਿਹੜੀ ਅਸੀਂ ਸੇਵਾ ਕਰਦੇ ਹਾਂ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਤਾਂ ਨਾਨਕ ਬਾਹੁਲ ਰਾਜੀ। ਤੋ ਇਸ ਤਰ੍ਹਾਂ ਦੇ ਨਾਲ ਪ੍ਰਮਾਣ ਜੋ ਸਿਧਾਂਤ ਹੈ ਪੜੋ ਪਿਆਰ ਨਾਲ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਸੇਵਾ ਕਰਕੇ ਮਾਣ ਪਾਈ ਹੈ ਜਪੀਏ ਤਾਂ ਦੂਰ ਹੁੰਦੇ ਦੁੱਖ ਸੇਵਾ ਕਰਕੇ ਮਾਣ ਪਾਈ ਹੈ
ਸਮਰੱਥ ਸੇਵਾ ਕਰੇ ਮਾਣ ਮਿਲਦਾ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ ਕੋ ਨਾਨਕ ਬੋਲ ਗੁਰ ਕੀ ਸੇਵਾ ਪਾਏ ਮਾਣ। ਸੋ ਸੇਵਾ ਕਰਨ ਗੁਰੂ ਘਰ ਦੇ ਅੰਦਰ ਬਹੁਤ ਹੀ ਜ਼ਰੂਰੀ ਹੈ ਲੇਕਿਨ ਸੇਵਾ ਕਰਨ ਦੀ ਵਿਧੀ ਹੁੰਦੀ ਹੈ ਜੇ ਵਿਧੀ ਤੋਂ ਬਗੈਰ ਸੇਵਾ ਕਰੀ ਤਾਂ ਖਪਣਾ ਪੱਲੇ ਪਿਆ ਕਰਦਾ ਥਕੇਵਾਂ ਪੱਲੇ ਪਿਆ ਕਰਦਾ ਜੁਗਤ ਹੁੰਦੀ ਹੈ ਸੰਜਮ ਹੁੰਦਾ। ਮਹਾਰਾਜ ਕਹਿੰਦੇ ਨਾਮ ਦੀ ਦਵਾਈ ਹਰੇਕ ਦੇ ਸਰੀਰ ਅੰਦਰ ਹੈ ਇਹਨੂੰ ਹਵਾ ਨੂੰ ਕਰੀ ਥੋੜੀ ਲਾ ਜੀ ਹਰੇਕ ਦੇ ਅੰਦਰ ਦਵਾਈ ਰੱਖੀ ਹੈ ਪਰਮੇਸ਼ਰ ਨੇ ਹਰ ਔਖਦ ਸਭ ਘੱਟ ਹੈ ਭਾਈ ਪਰ ਉਹ ਵਿਧੀ ਦਾ ਨਹੀਂ ਪਤਾ ਹੈ ਵੀ ਕਿਵੇਂ ਵਰਤੀਏ। ਗੁਰਪੂਰੇ ਬਿਨ ਵਿਧ ਨਾ ਬਣਾਈ ਗੁਰਪੂਰੇ ਸੰਜਮ ਕਰਦੀ ਆ ਤਾਂ ਨਾਨਕ ਫਿਰ ਦੁੱਖ ਬਣਾਉਂਦੀ ਆ। ਉਹ ਸੰਜਮ ਦਾ ਜਦ ਪਤਾ ਲੱਗ ਗਿਆ ਵਿਧੀ ਦਾ ਪਤਾ ਲੱਗ ਗਿਆ ਫੇਰ ਦੁੱਖ ਦਾ ਖਾਤਮਾ ਹੋ ਜਾਂਦਾ ਨਾਮ ਤਾਂ ਦਵਾਈ ਤਾਂ ਪਹਿਲਾਂ ਹੀ ਅੰਦਰ ਪਈ ਹੈ। ਇਸੇ ਤਰ੍ਹਾਂ ਜਿਹੜੀ ਸੇਵਾ ਹੈ ਇਹ ਇਹੀ ਨਹੀਂ ਹੈ ਵੀ ਭਾਂਡੇ ਮਾਂਜਣ ਲੱਗ ਗਿਆ ਝਾੜੂ ਦੇਣ ਲੱਗ ਗਿਆ ਜੀ ਖੇਤੀ ਦਾ ਕੰਮ ਕਰ ਲਿਆ ਜੀ ਲੰਗਰ ਦੀ ਸੇਵਾ ਸ਼ੁਰੂ ਕਰ ਲਈ ਕੀਰਤਨ ਦੀ ਸੇਵਾ ਸ਼ੁਰੂ ਕਰ ਲਈ, ਲਿਖਣ ਦੀ ਸੇਵਾ ਸ਼ੁਰੂ ਕਰ ਲਈ ਜਾਂ ਹੋਰ ਸੇਵਾ ਸ਼ੁਰੂ ਕਰ ਲਈ। ਸੇਵਾ ਕਰਦੇ ਆ ਅਸੀਂ, ਥੋੜੀ ਜਿਹੀ ਗਲਤੀ ਦੇ ਨਾਲ ਸੇਵਾ ਥਾਂ ਨਹੀਂ ਪਿਆ ਕਰਦੇ। ਫੇਰ ਇਹ ਐਡੀ ਬੜੀ ਦਾਤੀ ਹੈ, ਗੁਰੂ ਦੀ ਤੁਸੀਂ ਸੇਵਾ ਕਰੋ। ਗੁਰੂ ਜਿਹੜਾ ਇੱਕ ਤਿਣਕੇ ਮਾਤਰ ਵੀ ਜਿਹੜਾ ਹੈ ਅਜਾਈ ਨਹੀਂ ਕਰਨ ਦਿੰਦਾ, ਉਹਦੇ ਕੋਲ ਸਭ ਕੁਛ ਹੁੰਦਾ। ਤੇ ਜੇ ਸੇਵਾ ਤੋਂ ਬਿਨਾਂ ਫਲ ਚਾਹੇ ਫਲ ਨਹੀਂ ਮਿਲਿਆ ਕਰਦਾ। ਮੇਰੇ ਕੋਲ ਆਉਂਦਿਆਂ ਜੀ ਫਲ ਪਾ ਲਓ ਤੇ ਕੀ ਕਰੇਗਾ ਤੂੰ, ਸੇਵਾ ਨਹੀਂ ਕਰਦਾ, ਨਾਮ ਨਹੀਂ ਜਪਦਾ, ਤੇਰੇ ਫਲ ਕਿਸ ਕੰਮ ਆਏਗਾ? ਉਹ ਤਾਂ ਗੁਰੂ ਨੂੰ ਪ੍ਰਸੰਨ ਕਰਨਾ, ਗੁਰੂ ਪ੍ਰਸੰਨ ਹੋਊ ਤਾਂ ਤੈਨੂੰ ਫਲ ਦੇਵੇਗਾ, ਤੇ ਤਾਂ ਬਿਨਾਂ ਫਲ ਕਿਵੇਂ ਤੈਨੂੰ ਮਿਲ ਜਾਏਗਾ? ਸੇਵਾ ਤੇ ਬਿਨਾਂ ਸੇਵਾ ਕਰ, ਸੇਵਾ ਵੀ ਐਸੀ ਕਰ ਜਿਹੜੀ ਵਿਧੀ ਪੂਰਵਕ ਗੁਰੂ ਨੂੰ ਪ੍ਰਵਾਨ ਹੋ ਜਾ। ਜਦੋਂ ਸੇਵਾ ਪ੍ਰਵਾਨ ਹੋ ਗਈ, ਮਹਾਰਾਜ ਕਹਿੰਦੇ ਫਿਰ ਦੁਨੀਆਂ ਦੀ ਕਿਹੜੀ ਚੀਜ਼ ਹੈ ਜਿਹੜੀ ਪ੍ਰਾਪਤ ਨਾ ਹੋ ਸਕੇ?
ਸਭੇ ਇੱਛਾ ਹੋਣ ਤੇਰੀਆਂ ਪੂਰੀਆਂ, ਸੇਵਾ ਕਰਕੇ ਸਤਿਗੁਰ
ਭਜਨ ਵੀ ਕਰੀਏ, ਲੋੜਾਂ ਵੀ ਪੂਰੀਆਂ ਹੋ ਜਾਣ, ਵਿਘਨਾਂ ਦਾ ਵੀ ਨਾਸ਼ ਹੋ ਜਾਵੇ। ਮਹਾਰਾਜ ਕਹਿੰਦੇ ਪਿਆਰਿਓ, ਫਿਰ ਪੂਰੇ ਸਤਿਗੁਰੂ ਦੀ ਸੇਵਾ ਕਰ ਲਓ, ਜੋ ਮੰਗੋਗੇ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਚਾਹੇ ਪੁੱਤਰ ਹੈ, ਚਾਹੇ ਰਿਸ਼ਤੇਦਾਰ ਹੈ, ਚਾਹੇ ਸਿੱਖ ਹੈ, ਜਿਹੜਾ ਵੀ ਸਤਿਗੁਰੂ ਦੀ ਸੇਵਾ ਕਰਦਾ ਤਿਜ ਤਿਸ ਕਾਰਜ ਸਭ ਸਵਾਰੇ, ਇੱਕ ਦੋ ਚਾਰ ਨਹੀਂ ਸਾਰੇ ਕਾਰਜਾਂ ਨੂੰ ਸਵਾਰ ਦਿੰਦਾ। ਜੋ ਇੱਛਾ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰ। ਪੁੱਤਰ ਕਹਿੰਦਾ ਪੁੱਤਰ ਹੋ ਜੇ, ਪੁੱਤਰ ਹੋ ਜਾਂਦਾ। ਪੈਸਾ ਹੋ ਜੇ ਪੈਸਾ ਹੋ ਜਾਂਦਾ, ਪ੍ਰੋਪਰਟੀਆਂ ਦੀ ਵਾਸ਼ਨਾ ਕਰਦਾ ਬੇਅੰਤ ਪ੍ਰੋਪਰਟੀਆਂ ਹੋ ਜਾਣਗੀਆਂ, ਤੇ ਕਾਰਜਾਂ ਨੂੰ ਕਹਿੰਦਾ ਕਾਰਜ ਸਾਰੇ ਰਾਸ ਹੋ ਜਾਣਗੇ। ਕਿਉਂ ਹੋ ਜਾਣਗੇ? ਕਿਉਂਕਿ ਗੁਰੂ ਇੱਕ ਖਜ਼ਾਨਾ ਐਸਾ ਹੈ ਜਿੱਥੇ ਸਭ ਕੁਝ ਪਿਆ, ਸਭ ਨਿਧਾਨ ਸਤਿਗੁਰ ਵਿੱਚ, ਜਿਸ ਅੰਦਰ ਹਰ ਉਰਧਾਰ। ਗੁਰੂ ਨੇ ਪਰਮੇਸ਼ਰ ਨੇ ਗੁਰੂ ਦੇ ਅੰਦਰ ਰੱਖੇ ਹੋਏ ਨੇ, ਸੋ ਪਾਏ ਪੂਰਾ ਸਤਿਗੁਰੂ। ਪਰ ਗੁਰੂ ਦੇ ਕੋਲ ਆਊ ਕਿਹੜਾ? ਉਹੀ ਆਊਗਾ ਜਿਸ ਲਿਖਿਆ ਲਿਖਤ ਲਲਾਰੇ, ਜਿਹਦੇ ਮੱਥੇ ਦੇ ਵਿੱਚ ਕਲਮ ਬਹੀ ਹੋਈ ਹੈ, ਉਹ ਗੁਰੂ ਕੋ ਆਊ, ਦੁਆ ਨਹੀਂ ਆ ਸਕਦਾ। ਜਨ ਨਾਨਕ ਮੰਗੇ ਧੂੜ ਤਿੰਨ, ਜੋ ਗੁਰਮੁਖ ਗੁਰਸਿੱਖ ਮਿੱਤ ਪਿਆਰੇ, ਜਿਹੜੇ ਗੁਰੂ ਨੇ ਪਿਆਰੇ ਨੇ, ਕਹਿੰਦੇ ਅਸੀਂ ਤਾਂ ਉਹਨਾਂ ਦੀ ਧੂੜੀ ਮੰਗਦੇ ਹਾਂ। ਕਿਉਂਕਿ ਗੁਰੂ ਕੋਲ ਸਭ ਕੁਛ ਹੈ, ਜੋ ਇੱਛੇ ਸੋ ਵੱਲ ਪਾਏ, ਪੁੱਤ ਧਨ ਲਖਮੀ ਆਈ ਚੀਜ਼ਾਂ ਆਉਂਦੀਆਂ, ਸਿਹਤ ਮੰਗਦਾ ਸਿਹਤ ਮਿਲ ਜਾਂਦੀ ਹੈ। ਪਰ ਅਸੀਂ ਸਾਨੂੰ ਆਦਤ ਕੀ ਹੈ, ਇੱਕ ਦਿਨ ਆ ਜਾਂਗੇ ਸੰਗਰਾਂਦ ਤੇ, ਬਾਬਾ ਜੀ ਮੇਰਾ ਕੰਮ ਨਹੀਂ ਆਉਂਦਾ, ਕਰੋ ਵਚਨ ਫੜੇ ਹੀ ਰਹਿਣਗੇ, ਮੈਂ ਹੈਰਾਨ ਹੁੰਦਾ ਵੀ ਇਹਨਾਂ ਨੂੰ ਪਤਾ ਹੀ ਨਹੀਂ। ਉਹ ਤੁਸੀਂ ਭਾਈ ਪਹਿਲਾਂ ਸੇਵਾ ਕਰੋ, ਗੁਰੂ ਨੂੰ ਪ੍ਰਸੰਨ ਕਰੋ। ਕਿੱਡੀ ਕੁ ਕੀਮਤੀ ਚੀਜ਼ ਹੈ, ਜਿੱਡੀ ਕੀਮਤੀ ਹੈ ਪੁੱਤਰ ਕਿੰਨੇ ਗਲਾ ਹੁੰਦਾ। ਆ ਇੱਕ ਵਾਰੀ ਬੀਬੀ ਨੂੰ 5 ਰੁਪਈਏ ਫੜਾ ਤੇ ਇੱਕ ਬੀਬੀ ਨੇ, ਇਹ ਕਹਿੰਦੀ ਕੀ ਕਰਨੇ ਨੇ, ਕਾਹਦੇ ਨੇ ਭਾਈ? ਕਹਿੰਦੀ ਜੀ ਤੁਸੀਂ ਵਚਨ ਕਰਿਆ ਸੀ ਮੇਰੇ ਪੁੱਤਰ ਹੋ ਗਿਆ। ਇਹ ਕਹਿੰਦੀ 5 ਚ ਹੀ, ਤੁਸੀਂ ਗੁਰੂ ਨਾਨਕ ਨੂੰ ਕੁਛ ਹੋਰ ਭੇਟਾ ਕਰ, ਇੰਨੀ ਇੰਨੀ ਤੂੰ ਸਸਤਾ ਬਣਾ ਲਿਆ, 5 ਦਾ 10 ਰੁਪਈਏ ਲੈ ਲਿਆ ਤੇ ਪੁੱਤਰ ਲਿਆ ਸਾਡੇ ਕੋਲ ਦੇ, ਬਈ 5 ਦਾ ਹੀ ਹੈ ਤੇਰਾ ਪੁੱਤਰ। ਮਖੌਲ ਕਰਦੇ ਹਾਂ ਅਸੀਂ, ਅਣਜਾਣ ਬੁਣਾ ਹੱਥੋਂ ਜਾ ਰਿਹਾ, ਅੰਬ ਚੱਕੀ ਫਿਰੀ ਜਾਣਗੇ, ਮੇਰੇ ਜੀ ਪੱਲੇ ਪਾ ਦੋ। ਕੋਈ ਸੇਵਾ ਨੀ, ਲੈਣ ਨੀ, ਦੇਣ ਨੀ। ਪੁੱਤਰ ਲੈਣਾ, ਕਿੰਨੀ ਸੇਵਾ ਕਰੀ। ਭਾਈ ਆਦਮ ਬਰਾੜ ਮਾਲਵੇ ਦਾ ਜੱਟ, 70 ਸਾਲ ਦਾ ਹੋ ਗਿਆ, ਲੇਕਿਨ ਵਾਸ਼ਨਾ ਨੀ ਹਟਦੀ ਪੁੱਤਰ ਦੀ। ਬਥੇਰੇ ਸਾਧੂ ਸੰਤਾਂ ਦੀ ਸੇਵਾ ਕਰੇ, ਬੜੇ ਸਾਧੂ ਸੀ, ਕਰਨੀਆਂ ਕਮਾਈਆਂ ਵਾਲੇ, ਕਿਸੇ ਨੇ ਨਾ ਉਹਦੀ ਗੱਲ ਕਹੀ। ਅਖੀਰ ਗੁਰਸਿੱਖਾਂ ਦੇ ਕੋਲ ਚਲਿਆ ਗਿਆ, ਉਹ ਕਹਿੰਦਾ ਤੁਸੀਂ ਗੁਰੂ ਦੇ ਸਿੱਖ ਹੋ, ਮੈਨੂੰ ਇੱਕ ਗੱਲ ਦੱਸੋ ਵੀ ਮੈਨੂੰ ਵਾਸ਼ਨਾ ਹੈ ਪੁੱਤਰ ਦੀ, ਬੜੀ ਜਾਇਦਾਦ ਹੈ ਮੇਰੇ ਕੋਲ, ਜੇ ਪੁੱਤਰ ਨਾ ਹੋਇਆ, ਇੱਕ ਲੜਕੀ ਹੈ ਤੇ ਪੁੱਤਰ ਹੋਣਾ ਚਾਹੀਦਾ। ਉਹ ਕਹਿੰਦੇ ਬਾਬਾ ਤੇਰੀ ਤਾਂ ਉਮਰ 70 ਸਾਲ ਦੀ ਹੋ ਗਈ, ਹੁਣ ਕੀ ਕਰੇਗਾ, ਕਿਹੜੇ ਵੇਲੇ ਪਾਲੇਗਾ? 20 ਸਾਲ ਦਾ ਹੁੰਦਾ ਵਿਆਹ ਹੁੰਦੇ ਨੇ, ਤੂੰ 80, 85, 87 ਸਾਲ ਦਾ ਹੋ ਜਾਏਗਾ। ਕਹਿੰਦਾ ਵੀ ਚਾਹੇ ਕੁਛ ਹੈ ਪਰ ਪੁੱਤਰ ਹੋਣਾ ਚਾਹੀਦਾ। ਉਹ ਕਹਿੰਦੇ ਦੇਖ, ਗੁਰੂ ਮਹਾਰਾਜ ਦਾ ਜੋ ਬਚਨ ਹੈ, ਅਸੀਂ ਤੈਨੂੰ ਬਚਨ ਸੁਣਾ ਦਿੰਦੇ ਹਾਂ, ਗਾਂ ਤੂੰ ਫੈਸਲਾ ਕਰ ਲਈ ਵੀ ਉਹਦੀ ਪਾਲਣਾ ਕਰਨੀ ਹੈ ਕਿ ਨਹੀਂ ਕਰਨੀ।
ਜੇ ਤਾਂ 4 ਪਦਾਰਥ ਲੈਣੇ, ਸੇਵਾ ਕਰਨ ਸਾਧੇ, 4 ਪਦਾਰਥ ਲੈਣੇ, ਸੇਵਾ ਕਰਨ ਸਾਧੇ, ਸੇਵਾ ਕਰਨ ਸਾਧੇ।
ਬਾਬਾ ਨਹੀਂ ਵਾਸ਼ਨਾ ਹਟਦੀ ਤੇਰੀ ਪੁੱਤਰ ਦੀ? ਨਹੀਂ ਬਈ, ਮੇਰੀ ਵਾਸ਼ਨਾ ਨਹੀਂ ਹਟਦੀ। ਫਿਰ ਐ ਕਰ, ਰਾਮਦਾਸਪੁਰ ਚਲਿਆ ਜਾ ਅੰਮ੍ਰਿਤਸਰ। ਗੁਰੂ ਰਾਮਦਾਸ ਮਹਾਰਾਜ ਜੀ ਇਸ ਵੇਲੇ ਉੱਥੇ ਨੇ। ਤੂੰ ਸੰਗਤਾਂ ਦੀ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰ ਲੈ। ਇੱਕ ਪੁੱਤਰ ਕੀ, ਜੋ ਕੁਛ ਮੰਗੇਗਾ ਤੈਨੂੰ ਉੱਥੋਂ ਮਿਲ ਜਾਏਗਾ। ਗੁਰੂ ਦਾ ਖਜ਼ਾਨਾ ਹੈ ਸਭ ਨਿਦਾਨ ਸਤਿਗੁਰ ਵਿੱਚ, ਜਿਸ ਅੰਦਰ ਹਰ ਉਰ ਤਾਰੇ। ਉਹਦਾ ਖਜ਼ਾਨਾ ਹੈ, ਕੋਈ ਚੀਜ਼ ਮੰਗ ਲੈ। ਸਾਚੇ ਸਾਹਿਬ ਆ, ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਕੁਛ ਮੰਗ ਲੈ, ਜੋ ਇੱਛੇ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਉਹ ਵਾਹਿਗੁਰੂ ਨੂੰ ਵੀ ਮਿਲ ਦਿੰਦਾ, ਨਿਸਤਾਰ ਵੀ ਕਰ ਦਿੰਦਾ, ਨਾਲੇ ਚੀਜ਼ਾਂ ਵੀ ਦੇ ਦਿੰਦਾ। ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀ, ਸੁਣਦਾ ਤਾਂ ਮੈਂ ਸੀ ਪਿਆਰਿਆ, ਲੇਕਿਨ ਤੇਰੇ ਮੰਗਣ ਕਿਸੇ ਨੇ ਗੱਲ ਨਹੀਂ ਮੈਨੂੰ ਸਮਝਾਈ। ਘਰ ਵਾਲੀ ਨੂੰ, ਲੜਕੀ ਨੂੰ ਤਿਆਰ ਕਰ ਲਿਆ। ਤਿਆਰ ਕਰਕੇ ਅੰਮ੍ਰਿਤਸਰ ਚਲੇ ਜਾਂਦੇ, ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਲੱਕੜੀਆਂ ਲਿਆਉਂਦਾ ਗੁਰੂ ਘਰ, ਘਰ ਵਾਲੀ ਝਾੜੂ ਦਿੰਦੀ ਹੈ, ਬਰਤਨ ਮਾਂਜਦੀ ਹੈ, ਵਸਤਰ ਧੋਂਦੀ ਹੈ, ਲੜਕੀ ਉਹਦੀ ਮਦਦ ਕਰਦੀ ਹੈ, ਤੇ ਪ੍ਰਸ਼ਾਦਾ ਆਪਣਾ ਛਕਦੇ ਨੇ ਘਰੋਂ ਆ ਕੇ, ਲੰਗਰ ਚ ਨਹੀਂ ਛਕਦੇ। ਸਮਾਂ ਬੀਤ ਗਿਆ, ਸਾਲ ਲੰਘ ਗਿਆ, ਦੋ ਸਾਲ ਲੰਘ ਗਏ, ਸਾਰਿਆਂ ਚ ਹੋ ਗਿਆ ਵੀ ਭਾਈ ਬਹੁਤ ਸੇਵਾ ਕਰਦਾ ਇਹ ਭਾਈ ਆਲਮ। ਭਾਈ ਆਦਮ ਸਿੰਘਾਂ ਦੇ ਵਿੱਚ ਕੁਛ ਮਾਣ ਬਣ ਗਿਆ, ਸਿੱਖਾਂ ਦੇ ਅੰਦਰ ਪਿਆਰਾ ਲੱਗਣ ਲੱਗ ਗਿਆ ਵੀ ਗੁਰੂ ਘਰ ਦੀ ਸੇਵਾ ਚ ਆਇਆ ਸਾਰਾ ਪਰਿਵਾਰ। ਪਰ ਆਪਣੇ ਮਨ ਦੀ ਵਾਸ਼ਨਾ ਕਿਸੇ ਨੂੰ ਨਹੀਂ ਦੱਸਦੇ, ਨਾ ਕੋਈ ਸਮਝਦਾ ਵੀ ਇਹਦੀ ਵਾਸ਼ਨਾ ਕੀ ਹੋਣੀ ਹੈ। ਸੰਤੁਸ਼ਟ ਪੁਰਸ਼ ਹੈ। ਇੱਕ ਵਾਰੀ ਐਸਾ ਹੋਇਆ ਕਿ ਗੁਰੂ ਮਹਾਰਾਜ ਬਾਹਰ ਗਏ ਹੋਏ ਨੇ, ਸਰਦੀ ਦਾ ਮਹੀਨਾ ਹੈ, ਮੀਂਹ ਪੈਣ ਲੱਗ ਗਿਆ, ਸੰਗਤਾਂ ਦੇ ਵਸਤਰ ਭਿੱਜ ਗਏ, ਜਿਨ੍ਹਾਂ ਚ ਬੀਬੀਆਂ ਨੇ, ਬੱਚੇ ਨੇ ਤੇ ਬਿਰਧ ਨੇ, ਜਵਾਨ ਨੇ, ਮਹਾਰਾਜ ਜੀ ਦੇ ਨਾਲ ਨਾਲ ਤੁਰੇ ਆਉਂਦੇ ਆ। ਪੋਹ ਦਾ ਮਹੀਨਾ ਹੈ, ਕਈਆਂ ਦਾ ਨੱਕ ਸੁਰ ਸੁਰ ਕਰਨ ਲੱਗ ਗਿਆ, ਬੰਦ ਹੋ ਗਿਆ, ਤੇ ਮਹਾਰਾਜ ਜੀ ਸਿੱਧੇ ਲੰਗਰ ਵਿੱਚ ਆਏ, ਆ ਕੇ ਕਹਿਣ ਲੱਗੇ ਲਾਂਗਰੀ ਸਿੰਘ ਨੂੰ, ਕਹਿੰਦੇ ਪ੍ਰੇਮੀਆਂ ਲੱਕੜ ਕਿੰਨੀ ਕੁ ਹੈ ਲੰਗਰ ਵਿੱਚ? ਕਹਿੰਦਾ ਸੱਚੇ ਪਾਤਸ਼ਾਹ, ਅੱਜ ਕੱਲ੍ਹ ਸੇਵਾ ਚੱਲਦੀ ਹੈ ਤੇ ਸੰਗਤ ਬੇਅੰਤ ਆਉਂਦੀ ਹੈ, ਦਿਨ ਵਿੱਚ ਰਾਤ ਨੂੰ ਵੀ ਇੱਥੇ ਠਹਿਰਦੀ ਹੈ, ਤੇ ਲੰਗਰ ਅੱਗੇ ਨਾਲੋਂ 10-15 ਗੁਣਾ ਜ਼ਿਆਦਾ ਚੱਲਦਾ, ਹੁਣ ਤਾਂ ਲੱਕੜ ਮਸਾਂ ਹੀ ਪੂਰਾ ਪਾਉਂਦੀ ਹੈ, ਤੇ ਕੱਲ੍ਹ ਨੂੰ ਆਏਗੀ ਤਾਂ ਲੰਗਰ ਬਣੇਗਾ, ਸਵੇਰ ਜੋਗੇ ਪ੍ਰਸ਼ਾਦੇ ਬਣਾਉਣ ਨੂੰ ਹੈਗਾ ਸਭ ਕੁਛ। ਮਹਾਰਾਜ ਚੁੱਪ ਕਰਕੇ ਅੰਦਰ ਚਲੇ ਗਏ, ਲੇਕਿਨ ਧਿਆਨ ਸਿੱਖਾਂ ਦਾ ਮਨ ਚ ਮਹਾਰਾਜ ਦੇ ਰਿਹਾ ਵੀ ਗਿੱਲੇ ਕੱਪੜੇ ਨੇ, ਠੰਡੀ ਹਵਾ ਚੱਲਦੀ ਹੈ, ਰੀਵੀ ਜੀ ਨੂੰ ਕਹਿੰਦੇ ਨੇ, ਵਿੱਚ ਦੀ ਲੰਘਦੀ ਜਾਂਦੀ ਹੈ ਵੀ ਹੋਊ ਕਿ ਅੰਮ੍ਰਿਤਸਰ ਵੈਸੇ ਹੀ ਸਰਦੀ ਸਭ ਤੋਂ ਜ਼ਿਆਦਾ ਪੈਂਦੀ ਹੈ। ਮਹਾਰਾਜ ਅੰਮ੍ਰਿਤ ਵੇਲੇ ਜਦ ਉੱਠਦੇ ਨੇ, ਕੀ ਦੇਖਦੇ ਨੇ ਕਿ ਚਾਨਣਾ ਹੋਇਆ ਪਿਆ। ਉਹਨਾਂ ਗੁਰਸਿੱਖਾਂ ਦੇ ਵਿੱਚ ਭਾਈ ਆਦਮ ਸੀ, ਆਦਮ ਘਰ ਨੂੰ ਗਿਆ, ਜਾ ਕੇ ਘਰ ਵਾਲੀ ਨੂੰ ਦੱਸਿਆ ਕਿ ਸੁਹਾਗਣੇ ਅੱਜ ਮੌਕਾ ਹੈ, ਗੁਰੂ ਨੂੰ ਖੁਸ਼ ਕਰ ਲਈਏ। ਕਹਿੰਦੇ ਕੀ ਗੱਲ? ਕਹਿੰਦੇ ਇਸ ਤਰ੍ਹਾਂ ਹੈ, ਸਿੱਖ ਭਿੱਜੇ ਹੋਏ ਨੇ, ਡੇਰੇ ਠੰਡੇ ਪਏ ਨੇ, ਤੇ ਆਪਾਂ ਜੇ ਲੱਕੜੀਆਂ ਚੱਕ ਕੇ ਹਰੇਕ ਦੇ ਡੇਰੇ ਦੇ ਅੱਗੇ, ਦਰਵਾਜ਼ੇ ਦੇ ਅੱਗੇ ਧੂਣੀ ਲਾ ਦਈਏ ਤਾਂ ਗਰਮ ਹਵਾ ਅੰਦਰ ਜਾਏਗੀ। ਉਹ ਬਸਰ ਉਹਨਾਂ ਦੇ ਭਿੱਜੇ ਹੋਏ ਨੇ, ਉਹਨਾਂ ਨੇ ਸੁੱਕਣੇ ਪਾਉਣੇ ਹੀ ਨੇ, ਨਾਲੇ ਤਾਂ ਉਹ ਸੁੱਕ ਜਾਣਗੇ, ਨਾਲੇ ਨਿੱਘ ਰਹੇਗਾ ਸਾਰੀ ਰਾਤ ਦਾ, ਠੰਡ ਤੋਂ ਬਚ ਜਾਣਗੇ, ਤੇ ਉਹਦੇ ਬਾਅਦ ਆਰਾਮ ਵੀ ਕਰ ਲੈਣਗੇ, ਗੁਰੂ ਵੀ ਪ੍ਰਸੰਨ ਹੋ ਜਾਏਗਾ, ਲੰਗਰ ਚ ਲੱਕੜਾ ਹੈ ਨੀ। ਜਿਹੜਾ ਇੱਕ ਭਰਾ ਲਿਆਉਂਦਾ ਹੁੰਦਾ ਵਾਧੂ, ਉਹ ਜਮ੍ਹਾਂ ਹੋ ਕੇ ਬੜਾ ਭਾਰੀ ਟਾਲ ਬਣ ਗਿਆ। ਉਸੇ ਵੇਲੇ ਤਿੰਨੇ ਜਣੇ ਲੱਗ ਗਏ ਭਰਾ ਚੱਕਦੇ ਨੇ, ਜਾ ਕੇ ਸਾਰੇ ਡੇਰਿਆਂ ਦੇ ਅੱਗੇ ਇੱਕ ਇੱਕ ਧੂਣੀ ਲਾਤੀ, ਫਿਰ ਮੁੜ ਮੁੜ ਕੇ ਲੱਕੜਾਂ ਪਾਈ ਜਾਂਦੇ ਨੇ। ਧੂਣੀ ਨੀਵੀਂ ਨਹੀਂ ਹੋਣ ਦਿੰਦੀ। ਜਦ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਦੇਖਿਆ ਚਾਨਣਾ ਹੋਇਆ ਪਿਆ, ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਇੱਕ ਸਿੱਖ ਹੈ ਜਿਸ ਨੂੰ ਆਦਮ ਕਹਿੰਦੇ ਨੇ ਤੇ ਬਰਾੜ ਹੈ ਉਹ ਬਠਿੰਡੇ ਵੱਲ। ਮਹਾਰਾਜ ਉਹ ਕਿੰਨੇ ਸਾਲ ਦਾ ਸੇਵਾ ਕਰਦਾ ਹੈ, ਇੱਕ ਉਹ ਹੈ ਇੱਕ ਉਹਦੀ ਲੜਕੀ ਹੈ ਤੇ ਘਰ ਵਾਲੀ ਹੈ। ਤੇ ਅੱਜ ਜਦ ਆਪਦੇ ਮੁਖਾਰਬਿੰਦ ਤੋਂ ਹੋਇਆ ਫਰਮਾਨ, ਉਸ ਵੇਲੇ ਉਹ ਇੱਕ ਭਰਾ ਘਰ ਰੱਖਿਆ ਕਰਦਾ ਸੀ, ਇੱਕ ਲੰਗਰ ਚ ਦਿੰਦਾ। ਉਹ ਜਿਹੜੀ ਘਰ ਲੱਕੜੀ ਪਈ ਸੀ ਉਹ ਸਾਰੀ ਦੀ ਸਾਰੀ ਲਿਆ ਕੇ ਗੁਰੂ ਦੀ ਸੇਵਾ ਵਿੱਚ ਉਹਨੇ ਖਰਚ ਕਰ ਦਿੱਤੀ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਦੀਵਾਨ ਤੋਂ ਬਾਅਦ ਸਾਡੇ ਹਾਜ਼ਰ ਕਰਿਓ। ਦੀਵਾਨ ਦੀ ਸਮਾਪਤੀ ਹੋਈ ਆਸਾ ਜੀ ਦੀ ਵਾਰ ਦੀ। ਪੁੱਛਿਆ ਗੁਰਸਿੱਖਾ, ਦੱਸ ਕੀ ਇੱਛਾ ਰੱਖ ਕੇ ਸੇਵਾ ਕਰਨਾ? ਅੱਜ ਗੁਰੂ ਨਾਨਕ ਤੋਂ ਤੈਨੂੰ ਸਭ ਕੁਝ ਦਬਾ ਸਕਦੇ ਹਾਂ, ਗੁਰੂ ਪ੍ਰਸੰਨ ਹੋ ਗਿਆ ਤੇਰੇ ਤੇ। ਸੰਗ ਗਿਆ ਵੀ ਹੁਣ ਮੈਂ ਕੀ ਕਹਾਂ? ਮਹਾਰਾਜ ਕਹਿੰਦੇ ਜਿਹੜਾ ਕੁਝ ਕਹਿਣਾ ਹੈ ਉਹ ਕਹਿੰਦੇ, ਨਾਮਦਾਨ ਮਹਾਰਾਜ ਦੇ ਦਿਓ। ਕਹਿੰਦੇ ਉਹ ਤਾਂ ਗੱਲ ਫੇਰ ਕਰੀ, ਕਿਉਂਕਿ ਜਿਹੜੀ ਇੱਛਾ ਪਰਬਲ ਹੋਵੇ ਉਹ ਪੂਰੀ ਹੋਣੀ ਚਾਹੀਦੀ ਹੈ। ਭੁੱਖੇ ਭਗਤ ਨਾ ਕੀ ਜਾਏ, ਮਾਲਾ ਆਪਣੀ ਲੈ ਜਾਏ। ਮੈਂ ਰੋਟੀ ਦੀ ਤਾਂ ਭੁੱਖ ਲੱਗੀ ਹੋਈ ਹੈ ਤੇ ਨਾਮ ਦੀ ਬਾਤ ਕਰਦਾ, ਮੇਰਾ ਮਨ ਨਹੀਂ ਟਿਕਦਾ। ਤੇਰਾ ਮਨ ਕਿੱਥੋਂ ਟਿਕ ਜੂ? ਅੱਜ ਮੈਂ ਤੁਰ ਕੇ ਜਾ ਕਾਰ ਚ ਬੈਠਣ ਲੱਗਿਆ, ਇੱਕ ਪ੍ਰੇਮੀ ਆਇਆ, ਉਹ ਮੈਂ ਦਰਬਾਰ ਖਿੜਕੀ ਬੰਦ ਕਰ ਰਿਹਾ, ਕਹਿੰਦਾ ਜੀ ਮੇਰਾ ਮਨ ਨਹੀਂ ਟਿਕਦਾ। ਮੈਂ ਜਾ ਰਿਹਾ ਉੱਥੇ ਨੂੰ ਤੇ ਤੇਰਾ ਮਨ ਨਹੀਂ ਟਿਕਦਾ? ਮਨ ਕੋਈ ਛੋਟੀ ਗੱਲ ਹੈ? ਮਨ ਤਾਂ ਬੜਿਆਂ ਬੜਿਆਂ ਦਾ ਨਹੀਂ ਟਿਕਦਾ, ਕੋਈ ਮੰਤਰ ਤਾਂ ਨਹੀਂ ਹੈ ਵੀ ਜਿਹੜਾ ਮੈਂ ਮਾਰ ਦੂੰਗਾ? ਵਕਤ ਸਿਰ ਬਾਤ ਹੋਇਆ ਕਰਦੀ ਹੈ। ਸੋ ਉਸ ਵੇਲੇ ਅਸਲੀ ਗੱਲ ਨਹੀਂ ਕਰ ਰਿਹਾ। ਮਹਾਰਾਜ ਕਹਿੰਦੇ ਜਾਂ ਸੋਚ ਕੇ ਕਰਨੀ। ਤਿੰਨ ਵਚਨ ਹੁੰਦੇ ਨੇ, ਤਿੰਨ ਵਾਰੀ ਕਾਂਗ ਉੱਠਦੀ ਆ ਮਹਾਤਮਾ ਦੇ, ਚੌਥੀ ਵਾਰ ਬੁੱਝ ਜਾਂਦੀ ਹੁੰਦੀ ਹੈ। ਦੂਸਰੇ ਦਿਨ ਆ ਕੇ ਪਰਿਵਾਰ ਆ ਗਿਆ ਤੇ ਬੀਬੀ ਨੇ ਕਿਹਾ ਵੀ ਮਹਾਰਾਜ ਮੇਰੇ ਭਰਾ ਨਹੀਂ ਆਏ, ਤਾਂ ਸੰਗ ਦੇ ਮਾਰੇ ਕਹਿ ਨਹੀਂ ਸਕ। ਮਹਾਰਾਜ ਬੜੇ ਪ੍ਰਸੰਨ ਸੀ, ਕਹਿੰਦੇ ਬਾਬਾ ਆਦਮ ਤੇਰੀ ਕਿਸਮਤ ਚ ਨਹੀਂ ਬਈ ਲਿਖਿਆ ਹੋਇਆ, ਸੱਤ ਜਨਮ ਤੱਕ ਪੁੱਤਰ ਨਹੀਂ ਤੇਰੇ ਹੋਣਾ, ਪਰ ਤੈਂ ਸੇਵਾ ਕਰਕੇ ਸਾਨੂੰ ਪ੍ਰਸੰਨ ਕਰ ਲਿਆ, ਸਾਡੇ ਚੌਥਾ ਪੁੱਤਰ ਆਉਣਾ, ਉਹ ਅਸੀਂ ਤੇਰੇ ਘਰ ਭੇਜ ਦਿੰਦੇ ਹਾਂ, ਉਹਦਾ ਨਾਮ ਭਗਤੂ ਰੱਖੀ, ਬੜਾ ਸਿੱਧ ਪੁਰਸ਼ ਹੋਵੇਗਾ ਜਮਾਂਦਰੂ, ਉਹਦਾ ਨਰਾਦਰ ਨਾ ਕਰੀ, ਕਦੇ ਫਿਟਕਾਰ ਨਾ ਪਾਈ ਉਹਦੇ ਉੱਤੇ, ਉਹ ਸਿੱਧ ਪੁਰਸ਼ ਹੈ, ਜੋ ਵਚਨ ਮੂੰਹੋਂ ਕਹਿ ਦੇਗਾ ਉਸੇ ਵੇਲੇ ਪੂਰਾ ਹੋ ਜਾਏਗਾ। ਦੱਸਦੇ ਨੇ ਇਤਿਹਾਸ ਵਾਲੇ ਕਿ ਇੱਕ ਵਾਰੀ ਮਾਤਾ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜਾ ਰਿਹਾ ਗੁਰੂ ਸੱਤਵੇਂ ਪਾਤਸ਼ਾਹ ਦੇ। ਮਾਤਾ ਕਹਿਣ ਲੱਗੀ, ਬੇਟਾ ਤੁਰਦਿਆਂ ਤੁਰਦਿਆਂ ਦੇ ਕੱਪੜੇ ਦੇਖ ਕਿੰਨੇ ਮੈਲੇ ਹੋ ਗਏ, ਪਾਣੀ ਕਿਤੇ ਰਾਹ ਚ ਆਇਆ ਨਹੀਂ ਹੈ, ਜੇਠ ਹਾੜ ਦਾ ਮਹੀਨਾ ਪੀਣ ਨੂੰ ਲੱਭਦਾ ਨਹੀਂ ਹੈ, ਤੇ ਪਾਣੀ ਹੋਣਾ ਚਾਹੀਦਾ। ਕਹਿੰਦੇ ਮਾਤਾ ਕਿਸੇ ਨੂੰ ਦੱਸੀ ਨਾ, ਪਾਣੀ ਤਾਂ ਹੋ ਜੂ। ਕਹਿੰਦੀ ਮੈਂ ਕਾਹਨੂੰ ਦੱਸੂ? ਕਹਿੰਦੇ ਉਹ ਟੀਮ ਚੁੱਕ ਲੈ ਟੋਬੇ ਦੀ, ਉਹਦੇ ਥੱਲੋਂ ਪਾਣੀਓ ਪਾਣੀ ਆ ਜਾਣ। ਉਹਦਾ ਟੀਮ ਚੁੱਕੀ, ਪਾਣੀ ਸ਼ੁਰੂ ਹੋ ਗਿਆ, ਜਿਵੇਂ ਚਸ਼ਮਾ ਚੱਲਦਾ, ਕੱਪੜੇ ਧੋਤੇ, ਇਸ਼ਨਾਨ ਕਰਿਆ। ਇਹ ਭਾਈ ਵੱਲ ਤੂੰ ਪਿੰਡ ਵੱਲ ਨੂੰ ਚਲੇ ਗਿਆ, ਕਹਿੰਦਾ ਮੈਂ ਖੂਹ ਤੋਂ ਲਿਆਉਣਾ ਮੰਗ ਕੇ ਜਦੋਂ ਪਾਣੀ ਤੇਰੇ ਵਾਸਤੇ, ਦੱਸਿਆ ਨਹੀਂ ਆਪਣਾ, ਮਾਤਾ ਨੂੰ ਭੁਲੇਖੇ ਜੇ ਪਾ ਰੱਖਿਆ। ਸੋ ਐਸੀਆਂ ਸੁਤੇ ਸਿੱਧ ਉਹਦੇ ਵਿੱਚ ਅਵਸਥਾਵਾਂ ਸੀ। ਉਹਦੀ ਔਲਾਦ ਫਿਰ ਕੈਂਥਲ ਦੇ ਰਾਜੇ ਬਣੇ, ਲੇਕਿਨ ਗੁਰੂ ਦਸਵੇਂ ਪਾਤਸ਼ਾਹ ਦੇ ਨਾਲ ਨਿਭ ਨਹੀਂ ਸੀ ਸਕੇ ਪੂਰੇ, ਫਤਿਹ ਸਿੰਘ ਵਗੈਰਾ ਤਲੋਕ ਸਿੰਘ ਨਠਿਆਏ ਸੀ। ਲੇਕਿਨ ਮਤਲਬ ਇਹ ਹੈ ਕਿ ਜੋ ਮੰਗਦਾ ਉਹ ਪ੍ਰਾਪਤ ਹੋ ਜਾਂਦਾ, ਪਰ ਗੁਰੂ ਪੀਰਾਂ ਦੀ ਸੇਵਾ ਕਰਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ।
ਸੇਵਾ ਬਿਖਰਾ ਤਾਰ ਜੀ।
ਦਿਖਣਾ ਤਾਰਦੀ
ਪੁਰਸ਼ਾਂ ਦੀ ਸੇਵਾ ਬੜੀ ਔਖੀ ਹੁੰਦੀ ਹੈ, ਲੇਕਿਨ ਜੇ ਪ੍ਰਵਾਨ ਹੋ ਜਾਵੇ ਤਾਂ ਭਵ ਜਲ ਤਰ ਜਾਇਆ ਕਰ, ਜੰਮਣ ਮਰਨ ਦਾ ਚੱਕਰ ਹਟ ਜਾਂਦਾ, ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਉੱਚੇ ਤੇ ਉੱਚਾ ਦਰਜਾ ਮਿਲ ਜਾਂਦਾ। ਹਰ ਕਾ ਸੇਵਕ ਸੋ ਅਰਜਿਆ, ਭੇਦ ਨਾ ਜਾਣੋ ਮਾਨਸ ਦੇ ਆ, ਜਿਉ ਜਲ ਤਰੰਗ ਉੱਠੇ ਵਾ ਭਾਤੀ, ਫਿਰ ਸੱਲਾ ਸਲ ਸਮਾਜਦਾ। ਵਾਹਿਗੁਰੂ ਵਰਗਾ ਬਣਾ ਦਿੰਦੀ ਹੈ ਸੇਵਾ, ਜੇ ਲੁੰਦੇ ਵਜਾ ਨਿਭਣੀ ਬੜੀ ਔਖੀ ਹੈ, ਕਿਉਂਕਿ ਆਦਮੀ ਦਾ ਮਨ ਐਸਾ ਬਣਾਇਆ ਇਹਦੇ ਵਿੱਚ ਕਿੰਤੂ ਪ੍ਰਿੰਤੂ ਉੱਠਦਾ ਹੀ ਰਹਿੰਦਾ, ਉੱਠਦਾ ਹੀ ਰਹਿੰਦਾ, ਚਾਹੇ ਕਿੱਡੇ ਸੰਤ ਨਾਲ ਲੱਗਿਆ ਹੋਵੇ, ਉਹ ਕਿਤੇ ਨਾ ਕਿਤੇ ਉਹਦੀ ਕਿਰਿਆ ਦੇ ਉੱਤੇ ਕਰ ਹੀ ਜਾਂਦਾ। ਉਹ ਆਪਣੀ ਮੌਤ ਚ ਹੁੰਦਾ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਇਹ ਚੈੱਕ ਕਰਦਾ ਰੋਟੀ ਖਾਂਦਿਆਂ ਦੀਆਂ ਬੁਰਕੀਆਂ ਗਿਣਦਾ ਰਹਿੰਦਾ, ਉਹ ਫਿਰ ਸੇਵਾ ਨਹੀਂ ਹੋਇਆ ਕਰਦੀ, ਸੇਵਾ ਥਾਂ ਨਹੀਂ ਪੈਂਦੀ। ਗੁਰਪੀਰਾਂ ਕੀ ਚਾਕੜੀ ਮਹਾਂ ਕਰੜੀ ਸੁਖ ਸਾ, ਨਜ਼ਰ ਕਰੇ ਜਿਸ ਆਪਣੀ ਤੇ ਸਲਾਏ ਹੇਤ ਪਿਆ, ਸਤਿਗੁਰ ਕੀ ਸੇਵਾ ਲੱਗਿਆ ਪੌਜਲ ਤਰੇ ਸੰਸਾਰ। ਜੇ ਪ੍ਰਵਾਨ ਹੋ ਗਈ ਸੇਵਾ, ਇੱਕ ਮਹਾਤਮਾ ਸੀ, ਉਹ ਹੁਕਮ ਮੰਨਣ ਦੀ ਆਦਤ ਸਿਖਾ ਰਹੇ ਸੀ। ਉਹ ਜੇ ਪ੍ਰਸ਼ਾਦੇ ਛਕ ਰਹੇ ਨੇ, ਪੰਗਤ ਚ ਬੈਠੇ ਨੇ, ਕਿਸੇ ਨੇ ਬੁਰਕੀ ਤੋੜ ਲਈ, ਕਿਸੇ ਨੇ ਮੂੰਹ ਵਿਚ ਪਾ ਲਈ, ਕੋਈ ਪ੍ਰਸ਼ਾਦਾ ਮੰਗ ਰਿਹਾ, ਕੋਈ ਦੇ ਰਿਹਾ, ਉੱਥੇ ਉਹਨੇ ਸਟੋਪ ਕਹਿ ਦੇਣਾ। ਉਹ ਜਿਸ ਹਾਲਤ ਚ ਖੜੇ ਨੇ ਸਾਰੇ ਹੀ ਖੜੇ ਰਹਿੰਦੇ ਸੀ। ਇੱਕ ਦਿਨ ਨਹਿਰ ਜਿਹੜੀ ਸੀ ਕੋਲ ਦੀ ਲੰਘਦੀ, ਉਹਦਾ ਪਾਣੀ ਸੁੱਕਿਆ ਹੋਇਆ ਸੀ। ਮਹਾਤਮਾ ਕਹਿਣ ਲੱਗੇ ਨਹਿਰ ਚੋਂ ਲੰਘੋ, ਕੱਲਾ ਕੱਲਾ ਲੰਘੋ, ਪੰਜ ਪੰਜ ਦਸ ਦਸ ਫੁੱਟ ਦਾ ਫਾਸਲਾ ਰੱਖ। ਉਹ ਸਾਰੇ ਹੀ ਮਰੀਦ ਉਹਨਾਂ ਦੇ ਇਧਰਲੇ ਕੰਢੇ ਤੋਂ ਲੈ ਕੇ ਉਧਰਲੇ ਕੰਢੇ ਤੱਕ ਜਾ ਪਹੁੰਚੇ। ਉਹ ਕਹਿੰਦੇ ਸਟੋਪ, ਤੰਬੂ ਲੱਗਿਆ ਹੋਇਆ ਸੀ ਆਪਦਾ, ਉੱਥੇ ਜਾ ਕੇ ਆਰਾਮ ਨਾਲ ਚਾਰ ਪਾਈ ਤੇ ਪੈ ਗਏ, ਆਰਾਮ ਕਰਨ ਲੱਗ ਗਏ। ਇਧਰਲੇ ਪਾਸੇ ਹੈੱਡ ਵਾਲਿਆਂ ਨੇ ਪਾਣੀ ਛੱਡ ਦਿੱਤਾ, ਤੇ ਉਹਨਾਂ ਨੂੰ ਤਾਂ ਚੇਲਿਆਂ ਨੂੰ ਤਾਂ ਪੈ ਗਿਆ ਮਰੀਦਾਂ ਨੂੰ ਫਿਕਰ ਵੀ ਹੁਣ ਕੀ ਹੋਵੇਗਾ, ਗੁਰੂ ਤਾਂ ਸਾਡਾ ਜਾ ਕੇ ਕੈਂਪ ਚ ਪੈ ਗਿਆ, ਕੈਂਪ ਕਿੱਥੇ ਜਾ ਕੇ ਉਹਨਾਂ ਨੂੰ ਕੀ ਪਤਾ ਲੱਗੂ ਵੀ ਨਹਿਰ ਚ ਪਾਣੀ ਆ ਗਿਆ। ਜਿੰਨੇ ਵੀ ਸੀ 20-25 ਸਾਰਿਆਂ ਦੇ ਮਨ ਚੋਂ ਨਿਸ਼ਚਾ ਖਤਮ ਹੋ ਗਿਆ ਵੀ ਗੁਰੂ ਅੰਤਰ ਜਾਮੀ ਹੈ। ਕਹਿੰਦੇ ਰੁੜ ਜਾਣਗੇ, ਗੁਰੂ ਨੂੰ ਤਾਂ ਜਦ ਪਤਾ ਲੱਗੂ ਜਦ ਤੱਕ ਕੁਝ ਵੀ ਨਹੀਂ ਬਚਣਾ। ਉਹ ਪਾਣੀ ਆਉਣ ਲੱਗ ਗਿਆ, ਜਦ ਚੜ੍ਹਨ ਲੱਗਿਆ ਰੋੜੇ ਵੀ ਉਹ ਜਿਹਦੇ ਕੋਲ ਪਾਣੀ ਜ਼ਿਆਦਾ ਹੋ ਜਾਵੇ ਬਾਹਰ ਨਿਕਲ ਜਾਵੇ, ਜਿਹਦੇ ਕੁਝ ਜ਼ਿਆਦਾ ਹੋ ਜਾਵੇ ਬਾਹਰ ਨਿਕਲ ਜਾਵੇ। ਤੇ ਗੁਰੂ ਆਪਣੀ ਅੰਤਰਯਾਮ ਦਾ ਯੋਗ ਵਿਦਿਆ ਦੇ ਬਲ ਨਾਲ ਦੇਖ ਰਿਹਾ ਸੀ ਕੀ ਪਾਣਾ ਭਰ ਪਿਆ। ਉਹ ਇੱਕ ਮਰੀਦ ਨਾਲ ਨਿਕਲਿਆ, ਉਸ ਵੇਲੇ ਪੀਰ ਜੀ ਦੌੜੇ ਆਉਂਦੇ, ਜਦ ਨੂੰ ਉਹਦੇ ਨੇੜੇ ਆ ਗਏ ਉਹਦੇ ਬੁੱਲਾਂ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ, ਲੇਕਿਨ ਉਹ ਬਾਹਰ ਨਹੀਂ ਨਿਕਲਦਾ। ਕਹਿ ਆਵਾਜ਼ ਦਿੱਤੀ ਬਾਹਰ ਆ ਜਾ, ਬਾਹਰ ਆ ਗਿਆ। ਕਹਿੰਦੇ ਤੂੰ ਨਾ ਬਾਹਰ ਨਿਕਲਿਆ, ਸਾਰੇ ਨਿਕਲਿਆ, ਕਿਉਂ ਬਈ ਤੁਸੀਂ ਸਾਰੇ ਹੀ ਨਿਕਲੇ ਆਏ, ਇਹਨੂੰ ਨਾ ਕੱਢਿਆ। ਕਹਿੰਦੇ ਮਹਾਰਾਜ ਆਪਣੀ ਆਪਣੀ ਅਕਲ ਹੁੰਦੀ ਆ, ਅਸੀਂ ਤਾਂ ਗਿਆ ਵੀ ਰੁੜ ਜਾਵਾਂਗੇ, ਗੁਰੂ ਨੂੰ ਕਿਹੜਾ ਪਤਾ ਲੱਗਣਾ ਵੀ ਅਸੀਂ ਰੁੜ ਗਏ, ਅਜੇ ਲੱਭਿਆ ਲਵਾਇਆ ਸਾਨੂੰ ਕੁਛ ਨਹੀਂ, ਉਹ ਤਾਂ ਵਿਚਾਲੇ ਹੀ ਰਹਿ ਜਾਵਾਂਗੇ। ਕਹਿੰਦੇ ਤੁਸੀਂ ਸਾਰੇ ਹੀ ਫੇਲ, ਇਹ ਇੱਕ ਪਾਸ। ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਇਸ ਗੱਲ ਦਾ ਨਿਸ਼ਚਾ ਨਹੀਂ ਹੈ ਵੀ ਗੁਰੂ ਨੂੰ ਪਤਾ ਨਹੀਂ ਹੁੰਦਾ, ਤੁਸੀਂ ਗੁਰੂ ਨੂੰ ਮਨੁੱਖ ਜਾਣਿਆ, ਤੁਹਾਡਾ ਕੁਛ ਨਹੀਂ ਬਣਨਾ। ਫੇਰ ਤੁਸੀਂ ਤਾਂ ਗੁਰੂ ਦਾ ਹੁਕਮ ਨਾ ਮੰਨਿਆ। ਬਹੁਤ ਔਖੀ ਹੈ ਇਹ ਗੁਰੂਆਂ ਤੇ ਪੀਰਾਂ ਦੀ ਸੇਵਾ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਪਏ ਨੇ, ਦਲਾਨ ਹੈ ਬਹੁਤ ਵੱਡਾ। ਮਹਾਰਾਜ ਵੇਲੇ ਆਏ ਨਹੀਂ ਸੀ ਹੁੰਦੇ ਵੀ ਆਹ ਬੈਡਰੂਮ ਨੰਬਰ 1 ਹੈ ਜੀ, ਆਹ ਬੈਡਰੂਮ ਮਾਸਟਰ ਬੈਡਰੂਮ ਹੈ ਫਲਾਣਾ, ਇਹ ਤਾਂ ਹੁਣੇ ਰਿਵਾਜ ਪਏ ਨੇ ਸ਼ਹਿਰਾਂ ਦੇ ਬਣਨਾ। ਪਹਿਲਾਂ ਤਾਂ ਇੱਕ ਬੜਾ ਸਾਰਾ ਹਾਲ ਇਹ ਹੁੰਦਾ, ਉੱਥੇ ਹੀ ਮੰਜੇ ਸਾਰੇ ਡਾਹ ਲੈਂਦੇ ਸੀ, ਆਪ ਨਹੀਂ ਸੀਗਾ ਵੀ ਮੰਜੇ ਹੀ ਡਾਹ ਕੇ ਘਰ ਰੋਕ ਰੱਖੋ ਸਾਰਾ। ਹੁਣ ਤਾਂ ਐਂ ਹੋ ਗਿਆ ਵੀ ਮੰਜਾ ਵੀ ਡਾਹ ਰੱਖਦੇ ਨੇ, ਪਹਿਲਾਂ ਨਹੀਂ ਮੰਜੇ ਚੱਕ ਕੇ ਬਾਹਰ ਧੁੱਪੇ ਚਲੇ ਜਾਂਦੇ ਸੀ, ਜਿਹੜੇ ਉਹਦੇ ਜੀਵ ਜੰਤੂ ਪੈਂਦੇ ਸੀ ਸਭ ਮਰ ਜਾਂਦੇ ਸੀ। ਹੁਣ ਤਾਂ ਕਿਤੇ ਹਵਾ ਹੀ ਨਹੀਂ ਲੱਗਦੀ ਬੰਦਿਆਂ ਨੂੰ, ਨਾ ਕਿਤੇ ਸੁਕਾਉਣ ਨੂੰ ਥਾਂ ਹੈ ਸ਼ਹਿਰ, ਪਿੱਛੂ ਪੈ ਜਾਂਦੇ ਨੇ, ਦੂਏ ਜਾਨਵਰ ਪੈ ਜਾਂਦੇ ਕਟੂਏ। ਮਹਾਰਾਜ ਵੇਲੇ ਇਸ ਤਰ੍ਹਾਂ ਨਹੀਂ ਸੀ, ਮਹਾਰਾਜ ਵੇਲੇ ਇਕੱਠਾ ਹੀ ਹੁੰਦਾ ਦਲਾਨ, ਉਹ ਦਲਾਨ ਚ ਸਾਰੇ ਹੀ ਪਏ ਨੇ, ਮਹਾਰਾਜ ਜੀ ਵੀ ਪਏ ਨੇ, ਸ੍ਰੀ ਚੰਦ ਵੀ, ਲਕਸ਼ਮੀ ਦਾਸ ਵੀ, ਬਾਬਾ ਬੁੱਢਾ ਜੀ ਉੱਥੇ, ਸਧਾਰਨ ਜੀ ਉੱਥੇ, ਤੇ ਗੁਰੂ ਅੰਗਦ ਪਾਤਸ਼ਾਹ ਵੀ, ਹੋਰ ਵੀ ਇੱਕ ਦੋ ਸਿੱਖ ਉੱਥੇ ਪਏ ਨੇ। ਮੀਂਹ ਪੈ ਰਿਹਾ ਛਾਛੜੇ ਦਾ ਬਹੁਤ ਜ਼ੋਰ, ਉਹ ਲਿਓੜ ਗਿਰਿਆ, ਕੱਚੇ ਘਰ ਸੀਗੇ ਸਾਡੇ ਮੰਗਣੇ ਵੀ, ਸਾਨੂੰ ਤਾਂ ਗੁਰੂ ਨੇ ਪੱਕੇ ਦੇ ਤੇ, ਗੁਰਦੁਆਰੇ ਪੱਕੇ ਦੇ ਤੇ, ਆਪ ਤਾਂ ਉਹ ਕੱਚਿਆਂ ਘਰਾਂ ਚ ਰਹੇ ਨੇ, ਜਦ ਹੁੰਦੀਆਂ ਨਹੀਂ ਸੀ ਪੱਕੀਆਂ ਇੱਟਾਂ ਇੰਨੀਆਂ, ਛੋਟੀ ਇੱਟ ਦਾ ਹੁੰਦਾ ਉਸ ਵੇਲੇ ਰਿਵਾਜ, ਬੜੀ ਦੇਰ ਬਾਅਦ ਪੱਠਾ ਆਉਂਦਾ ਸੀਗਾ, ਕਿਉਂਕਿ ਮਹਾਰਾਜ ਨੇ ਕੱਚਾ ਹੀ ਘਰ ਸੀ ਉਹਨਾਂ ਦਾ, ਉਹ ਲਿਓੜ ਕਰਨ ਲੱਗ ਗਿਆ ਕੱਚੀ ਕੰਧ ਤੋਂ। ਮਹਾਰਾਜ ਕਹਿੰਦੇ ਸ੍ਰੀ ਚੰਦ ਬਈ ਲਿਓੜ ਗਿਰਿਆ ਲੱਗਿਆ ਥੱਲੇ ਧਰਤੀ ਦੇ, ਕਹਿੰਦਾ ਹਾਂ। ਕਹਿੰਦੇ ਫਿਰ ਜਾ ਤੂੰ ਜਾ ਕੇ ਮਿੱਟੀ ਲਾ ਉਹਨੂੰ। ਕਹਿੰਦਾ ਮਹਾਰਾਜ ਤੁਸੀਂ ਵੀ ਕਮਾਲ ਗੱਲ ਕਰਦੇ, ਉਧਰੋਂ ਮੀਂਹ ਪੈਂਦਾ ਮਿੱਟੀ ਗਿੱਲੀ ਆ, ਕਿਵੇਂ ਰਹਿ ਜੂ, ਮੈਂ ਲਾਉਣੀ ਆ ਉਹਨੇ ਗਿਰ ਜਾਣਾ, ਮੈਂ ਲਾਉਣੀ ਆ ਗਿਰ ਜਾਣਾ, ਇਹ ਮਿਹਨਤ ਮੇਤੇ ਕਿਉਂ ਕਰਾ ਰਹੇ ਹੋ ਇਹ ਜੀ। ਲਕਸ਼ਮੀ ਦਾਸ ਫਿਰ ਬੇਟਾ ਤੂੰ ਜਾ, ਸਵੇਰ ਨੂੰ ਤਾਂ ਇੱਥੇ ਮਘੋਰਾ ਬਣ ਜਾਣਾ, ਇੱਧਰਲੇ ਖਾਣ ਗਿਰ ਜਾਣੇ ਨੇ। ਪਿਤਾ ਜੀ ਬਾਤਾਂ ਦੱਸ ਦਿੱਤੀ ਤੁਹਾਨੂੰ ਸ੍ਰੀ ਚੰਦ ਜੀ ਨੇ, ਮੈਂ ਕਿਹੜਾ ਹੋਰ ਗੱਲ ਕਰਨੀ ਹੈ। ਬਾਬਾ ਬੁੱਢਾ ਜੀ ਨੂੰ ਕਿਹਾ, ਬੁੱਢਾ ਜੀ ਤੁਸੀਂ ਦੇਖੋ। ਕਹਿੰਦੇ ਮਹਾਰਾਜ ਆਹ ਥੋੜਾ ਜਿਹਾ ਮੀਂਹ ਘੱਟਦੇ ਨਾ, ਫਿਰ ਜਿਹੜੇ ਹੀ ਸਾਂਭਲਾਂਗੇ, ਕੰਧ ਬਥੇਰੀ ਮੋਟੀ ਹੈ, ਹੌਲੀ ਹੌਲੀ ਜ਼ਰੂਰੀ। ਜਵਾਬ ਦੇ ਤਾ, ਕਹਿੰਦੇ ਮਹਾਰਾਜ ਹੁਣ ਮਿੱਟੀ ਰਹਿਣੀ ਨੀ, ਉਹ ਗੱਲ ਉਹਨੂੰ ਠੀਕ ਹੈ। ਕਹਿੰਦੇ ਕਹਿੰਦੇ ਪੁਰਖਾ ਫਿਰ ਭਾਈ ਤੂੰ ਦੇਖਦਾ, ਜੇ ਤੇਰਾ ਬਲ ਪੈਂਦਾ ਉਸੇ ਵੇਲੇ ਬਾਹਰ ਚਲੇ ਗਏ। ਮਿੱਟੀ ਬਣਾਉਂਦੇ ਨੇ, ਮਿੱਟੀ ਲਾਉਂਦੇ ਨੇ, ਉਹ ਛਾਛੜਾ ਫੇਰ ਸੁੱਟ ਦਿੰਦਾ। ਸਾਰੀ ਰਾਤ ਲੱਗੇ ਰਹੇ, ਨਾ ਮੀਂਹ ਹਟਿਆ ਨਾ ਉਹ ਹਟੇ। ਮਹਾਰਾਜ ਇਹ ਨਹੀਂ ਸੀ ਚਾਹੁੰਦੇ, ਮਹਾਰਾਜ ਨੂੰ ਪਤਾ ਸੀ ਜੇ ਚਾਹੁੰਦੇ ਮੀਂਹ ਦੀ ਕੀ ਤਾਕਤ ਹੈ ਵੀ ਉਹਨਾਂ ਦੀ ਕੰਧ ਸੁੱਟ ਦਿੰਦਾ, ਕਿਉਂਕਿ ਭੈ ਵਿੱਚ ਪਵਣ ਵੇ ਸਦਵਾਓ, ਭੈ ਵਿੱਚ ਚੱਲੇ ਲੱਖ ਤਰਿਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਥੱਪੀ ਪਾ। ਉਹਨਾਂ ਦੇ ਹੁਕਮ ਵਿੱਚ ਸੀ ਸਾਰੇ, ਖੇਡ ਵਰਤਾ ਰਹੇ ਸੀ, ਇਹਦਾ ਕਿਸੇ ਨੂੰ ਨਹੀਂ ਸੀ ਪਤਾ ਵੀ ਕੀ ਮਹਾਰਾਜ ਟੈਸਟ ਲੈ ਰਹੇ ਨੇ ਹੁਣ ਇਸ ਵੇਲੇ। ਉਹ ਦੂਜੇ ਦਿਨ ਮੀਂਹ ਫੇਰ ਆ ਗਿਆ, ਉਹ ਦਿਨ ਕੰਧ ਤਾਂ ਸਵਾਰ ਲਈ, ਦਿਨ ਵਿੱਚ ਐਨ ਬਣਾ ਲਈ ਫਸਟ ਕਲਾਸ। ਉਹ ਜਿਹੜਾ ਜਿੱਥੇ ਸਤੀਰ ਰੱਖਿਆ ਹੋਇਆ ਸੀ ਉਹ ਥਾਂ ਥੱਲੇ ਨੂੰ ਬੈਠਣਾ ਸ਼ੁਰੂ ਹੋ ਗਿਆ, ਗੁਰੂ ਅੰਗਦ ਸਾਹਿਬ ਨੇ ਦੇਖ ਲਿਆ, ਉਹਨਾਂ ਨੇ ਗਰਿਆ ਥੱਲੇ ਇੱਟਾਂ ਰੱਖ ਕੇ ਸਿਰ ਲਾ ਲਿਆ ਸਤੀਰ ਦੇ ਨਾਲ, ਸਾਰੀ ਰਾਤ ਸਤੀਰ ਨਾਲ ਸਿਰ ਲਾਈ ਖੜੇ ਰਹੇ। ਸਵੇਰੇ ਮਹਾਰਾਜ ਨੇ ਦੇਖਿਆ, ਕਹਿੰਦੇ ਪੁਰਖਾ ਸਾਰੀ ਰਾਤ ਇਹ ਦੱਸ ਦਿੰਦਾ ਤੂੰ ਆਵਾਜ਼ ਮਾਰ ਦਿੰਦਾ? ਕਹਿੰਦੇ ਮਹਾਰਾਜ ਕੋਈ ਬਹੁਤਾ ਵਜਨ ਨਹੀਂ ਸੀਗਾ, ਤੁਹਾਡੀ ਕਿਰਪਾ ਨਾਲ ਮੈਂ ਸਰੀਰ ਚੱਕ ਰੱਖਿਆ। ਇਹ ਕੁਦਰਤੀ ਸੇਵਾ ਹੋਇਆ ਕਰਦੀ ਹੈ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਚੂੜ ਸੰਗਤਾਂ ਨੇ ਆਉਣਾ, ਸਾਉਣ ਦਾ ਮਹੀਨਾ ਹੈ, ਵੀ ਜੇ ਆਪਾਂ ਅਭਿਆਸਾਂ ਦੇ ਵਿੱਚੋਂ ਪੱਥਰ ਕੱਢ ਲਈਏ ਨਾ, ਕੰਧਾਂ ਬਣਾ ਲਈਏ, ਇਹਦੇ ਉੱਤੇ ਸਰਗੜਾ ਪਾ ਦਾਂਗੇ। ਬਹੁਤ ਸਾਰੀ ਸੰਗਤ ਬੈਠੀ ਸੀ, ਕਹਿੰਦੇ ਠੀਕ ਹੈ ਮਹਾਰਾਜ। ਗੁਰੂ ਛੇਵੇਂ ਪਾਤਸ਼ਾਹ ਚਲੇ ਜਾਂਦੇ ਨੇ, ਦੂਏ ਦਿਨ ਕਿਤੇ ਬਾਹਰ ਚਲੇ ਗਏ, ਤੀਏ ਦਿਨ ਫੇਰ ਚਲੇ ਗਏ। ਤਿੰਨ ਰਾਤਾਂ ਲੰਘ ਗਈਆਂ, ਇਹ ਭਾਈ ਚੂੜ ਹੇਠੋਂ ਪੱਥਰ ਚੱਕੀ ਜਾਂਦਾ, ਲਿਆ ਕੇ ਐਡਾ ਢੇਰ ਲਾਤਾ ਇਹਨੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਮਹਾਰਾਜ ਦੇਖਦੇ ਨੇ ਵੀ ਇਕੱਲਾ ਹੀ ਸਿੱਖ ਲੱਗਿਆ ਹੋਇਆ, ਭਾਈ ਚੂੜ ਨੂੰ ਬੁਲਾਓ। ਉਹਦੀ ਸੁਰਤ ਚੜੀ ਹੋਈ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਬੁਲਾ ਲਿਆ, ਸਮਾਧੀ ਟੁੱਟੀ। ਕਹਿੰਦੇ ਭਾਈ ਚੂੜ ਅਸੀਂ ਤਾਂ ਕਹਿਦੇ ਵੀ ਸਾਰੀ ਸੰਗਤ ਇਕੱਠੀ ਹੋ ਕੇ ਪੱਥਰ, ਤੂੰ ਇਕੱਲਾ ਹੀ ਲੱਗਿਆ ਰਿਹਾ। ਮੈਨੂੰ ਦੱਸਿਆ ਵੀ ਉਦੋਂ ਦਾ ਤੂੰ ਨਾ ਆਰਾਮ ਕਰਿਆ, ਨਾ ਕੁਛ ਖਾਧਾ, ਨਾ ਕੁਛ ਪੀਤਾ। ਸੱਚੇ ਪਾਤਸ਼ਾਹ ਤੁਸੀਂ ਹੁਕਮ ਮੇਰੇ ਵੱਲ ਮੁਖਾਤਬ ਹੋ ਕੇ ਕਰਿਆ ਸੀ, ਸੋ ਮੈਂ ਉਸੇ ਵੇਲੇ ਲੱਗਿਆ। ਮੈਂ ਸੰਗਤ ਨੂੰ ਕਿਉਂ ਕਹਿੰਦਾ ਕਿ ਆਪ ਨੇ ਨਹੀਂ ਕਿਹਾ? ਇਸੇ ਤਰ੍ਹਾਂ ਹੁਕਮ ਗੁਰੂ ਮਹਾਰਾਜ ਜੀ ਕਸ਼ਮੀਰ ਵਿੱਚ ਗਏ ਹੋਏ ਨੇ, ਤੇ ਇੱਕ ਥਾਂ ਆਇਆ, ਕਹਿਣ ਲੱਗੇ ਮਹਾਰਾਜ ਇੱਥੇ ਤਾਂ ਸ਼ੇਰ ਝਪਟੇ ਮਾਰਦੇ ਨੇ, ਉਧਰ ਰਸਤਾ ਹੋਰ ਹੈ, ਉਧਰ ਦੀ ਲੰਘ ਚਲੋ, ਸੇਫ ਰਸਤਾ ਹੈ, ਖੁੱਲ੍ਹਾ। ਇਹ ਬਿਲਕੁਲ ਆਇਆ ਉਤੋਂ ਦੀ ਸ਼ੇਰ ਦਿਸਦਾ ਹੈ ਨੀ, ਉਹਨੇ ਝਪਟਾ ਮਾਰਦਾ, ਬੜਾ ਨੁਕਸਾਨ ਕਰ ਦਿੰਦਾ ਇਸ ਰਸਤੇ ਨਾਲ। ਭਾਈ ਚੰਦਾ ਉੱਥੇ ਦਾ ਪ੍ਰਮੁੱਖ ਸਿੱਖ ਸੀ, ਕਹਿੰਦੇ ਲੈ ਭਾਈ ਚੰਦੇ ਤੂੰ ਇੱਥੇ ਖੜੀ, ਅਸੀਂ ਉਧਰ ਦੀ ਹੋ ਕੇ ਆਏ। ਮਹਾਰਾਜ ਉਧਰ ਨੂੰ ਚਲੇ ਗਏ, ਤਿੰਨ ਦਿਨ ਤੇ ਬਾਅਦ ਪੁੱਛ ਰਹੇ ਨੇ, ਕਹਿੰਦੇ ਭਾਈ ਚੰਦਾ ਨੀ ਨਜ਼ਰ ਆਇਆ? ਕਹਿੰਦੇ ਮਹਾਰਾਜ ਤੁਸੀਂ ਉੱਥੇ ਜੰਗਲ ਚ ਕਢਾ ਤਾ ਸੀ। ਉਸੇ ਵੇਲੇ ਮਹਾਰਾਜ ਘੋੜੇ ਤੇ ਸਵਾਰ ਹੋ ਕੇ, ਕਸ਼ਮੀਰ ਦੀ ਬਾਤ ਹੈ, ਸਿੱਧੇ ਭਾਈ ਚੰਦੇ ਦੇ ਕੋਲ ਪਹੁੰਚੇ। ਸਮਾਧੀ ਲੱਗੀ ਹੋਈ ਹੈ ਖੜੇ ਦੀ, ਗੁਰੂ ਨੂੰ ਯਾਦ ਕਰ ਰਿਹਾ, ਗੁਰੂ ਨੂੰ ਹਿਰਦੇ ਚ ਵਸਾਈ ਬੈਠਾ। ਤਿੰਨ ਦਿਨ ਲੰਘ ਗਏ, ਮਹਾਰਾਜ ਕਹਿੰਦੇ ਭਾਈ ਚੰਦਿਆ ਤੂੰ ਆ ਜਾਣਾ ਸੀ, ਅਸੀਂ ਤਾਂ ਉਧਰ ਦੀ ਲੰਘ ਗਏ। ਸੱਚੇ ਪਾਤਸ਼ਾਹ ਆਪਦਾ ਹੁਕਮ ਸੀ, ਆਪਦਾ ਹੁਕਮ ਹੀ ਐਸਾ ਸੀ, ਤੇ ਮੈਂ ਹੁਕਮ ਨੂੰ ਕਿਵੇਂ ਲਾਂਭੇ ਕਰ ਦਿੰਦਾ, ਮੇਰੀ ਤਾਂ ਸ਼ਕਤੀ ਨਹੀਂ ਹੈ। ਮਹਾਰਾਜ ਪ੍ਰਸੰਨ ਹੋ ਗਏ। ਇਸੇ ਤਰ੍ਹਾਂ ਅਨੇਕ ਗੁਰਸਿੱਖਾਂ ਨੇ ਸੇਵਾ ਕਰੀ। ਭਾਈ ਖੁਸ਼ਹਾਲੀ ਗੁਰੂ ਛੇਵੇਂ ਪਾਤਸ਼ਾਹ ਵੇਲੇ ਪ੍ਰਮੁੱਖ ਸਿੱਖ ਸੀ, ਉਹਨਾਂ ਨੂੰ ਕਹਿਣ ਲੱਗੇ ਭਾਈ ਖੁਸ਼ਹਾਲੀ ਪੱਥਰ ਤਾਂ ਇਕੱਠੇ ਹੋ ਗਏ, ਜੋੜ ਕੇ ਕੰਧ ਬਣਾਉਂਦੇ ਨੇ, ਤੇ ਸਰਕੜੇ ਦਾ ਬੰਦੋਬਸਤ ਕਰੋ। ਉਹ ਵੀ ਤਿੰਨ ਦਿਨ ਸਰਕੜਾ ਢੋਈ ਗਿਆ। ਗੁਰੂ ਮਹਾਰਾਜ ਨੇ ਜਦ ਦੇਖਿਆ ਹੱਥਾਂ ਚੋਂ ਖੂਨ ਚੱਲ ਰਿਹਾ, ਟਾਕੀਆਂ ਬੰਨੀਆਂ ਹੋਈਆਂ, ਕੱਪੜੇ ਬੰਨੇ ਹੋਏ ਨੇ, ਲੇਕਿਨ ਸੇਵਾ ਕਰ ਰਿਹਾ। ਸੋ ਇਹ ਜਿਹੜੀ ਗੁਰੂ ਪੀਰਾਂ ਦੀ ਸੇਵਾ, ਮਹਾਰਾਜ ਕਹਿੰਦੇ ਪਿਆਰਿਓ ਗੁਰੂ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ, ਹੱਦ ਤੋਂ ਜ਼ਿਆਦਾ ਕਰੜੀ ਹੈ। ਰਾਜਿਆਂ ਦੀ ਸੇਵਾ ਇਹ ਜੀ ਨਹੀਂ ਹੁੰਦੀ। ਬਾਬੇ ਫਰੀਦ ਦੀ ਕਹੀ ਜੀ ਸੇਵਾ ਸੀ, ਇਸ਼ਨਾਨ ਕਰਾਉਣ ਵਾਸਤੇ ਮੁਰਸ਼ਦ ਨੂੰ ਅੱਖ ਦੇ ਕੇ ਅੱਗ ਲੈ ਕੇ ਆਇਆ, ਛੋਟੀ ਸੇਵਾ ਸੀ। ਸੋ ਸੇਵਾ ਬੜੀ ਕਰੜੀ ਹੋਇਆ ਕਰਦੀ ਹੈ। ਉਹਦਾ ਹੁੰਦਾ ਕੀ ਹੈ, ਆਪਣਾ ਪਿਆਰ ਲਾਉਂਦੇ। ਸਤਿਗੁਰ ਕੀ ਸੇਵਾ ਲੱਗਿਆ ਪੌਜਲ ਤਰੈ ਸੰਸਾਰ, ਮਨ ਚਿੰਦਿਆ ਫਲ ਪਾਏ ਸੀ। ਜਿਹੜਾ ਵੀ ਮਨ ਦੇ ਵਿੱਚ ਆ ਜਾਵੇ ਉਹ ਫਲ ਮਿਲ ਜਾਂਦਾ। ਅੰਤਰ ਵਿਵੇਕ ਵਿਚਾਰ ਦੱਸ ਗਿਆਨ ਦੀ ਸੋਝੀ ਹੋ ਜਾਂਦੀ ਹੈ। ਨਾਨਕ ਸਤਿਗੁਰ ਪਾਈਐ ਪ੍ਰਭ ਪਾਇਆ ਸਭ ਦੁੱਖ ਨਿਵਾਰਨ ਹਾਰ। ਬਾਕੀ ਜਿਹੜੇ ਬੇਵਿਚਾਰੇ ਸੇਵਾ ਕਰਦੇ ਨੇ, ਉਹਦੇ ਬਾਰੇ ਮਹਾਰਾਜ ਦਾ ਐਸਾ ਫਰਮਾਨ ਹੈ, ਬੜੋ ਪਿਆਰ
ਪਿਆਰੇ ਜੀ ਸੇਵਾ ਤੇਰੀ ਕਿਸੇ ਕੰਮ ਪਿਆਰਿਆ ਸੇਵਾ ਤੇਰੀ ਕਿਸੇ ਕੰਮ ਨਾ
ਰੱਖਦਾ ਨਾ ਮਹਾਂਪੁਰਸ਼ ਨਾਲ ਗੁਰੂ ਨਾਲ ਉਹਦੀ ਸੇਵਾ ਥਾਂ ਨਹੀਂ ਪਿਆ ਕਰਦੀ। ਕਿੰਨੀ ਉਹ ਸੇਵਾ ਕਰਦਾ ਦੁਨੀਆ ਕਹਿੰਦੀ ਹੋਵੇ ਬੜੀ ਸੇਵਾ ਕਰ, ਲੇਕਿਨ ਗਣਤੀ ਰੱਖਣ ਵਾਲੇ ਸਿੱਖ ਦੀ ਸੇਵਾ ਨਹੀਂ ਬਿਲਕੁਲ ਥਾਂ ਪੈਂਦੀ। ਕਹਿੰਦਾ ਮੈਂ ਸੇਵਾ ਕਰਦਾ ਮੈਨੂੰ ਕਦੇ ਨਹੀਂ ਕਹਿੰਦੇ, ਫਲਾਣਾ ਕਰਦਾ ਨਹੀਂ ਹੈ ਉਹਨੂੰ ਨਾਲ ਲਈ ਫਿਰਦੇ। ਮੈਂ ਸੇਵਾ ਕਰਦਾ ਦੂਜਿਆਂ ਦੀ ਵਡਿਆਈ ਕਰੀ ਜਾਂਦੇ ਨੇ ਤੇ ਮੇਰੇ ਨਾਲ ਕੋਈ ਆ ਕੇ ਗੱਲੇ ਨਹੀਂ ਕਰਦੇ। ਗਣਤੀਆਂ ਹੁੰਦੀਆਂ ਵੀ ਆ ਐਵੇਂ ਮੈਨੂੰ ਕਹਿ ਦਿੱਤਾ ਮੈਂ ਕਰ ਰਿਹਾ, ਇਹਨਾਂ ਨੂੰ ਉਹਨਾਂ ਨੂੰ ਕੀ ਪਤਾ ਵੀ ਜੇ ਮੈਂ ਆ ਨਾ ਕਰਿਆ ਤਾਂ ਖਰਾਬ ਹੋ ਜੂਗਾ। ਗੁਰੂ ਪੰਜਵੇਂ ਚੌਥੇ ਪਾਤਸ਼ਾਹ ਆਪਦੇ ਪਾਸ ਆਪਦਾ ਭਰਾ ਸਿਆਰੀ ਲਾਲ ਜੀ ਜੋ ਲਾਹੌਰ ਰਹਿੰਦੇ ਸੀ ਤਾਏ ਦਾ ਪੁੱਤਰ ਸੀ, ਆ ਕੇ ਬੇਨਤੀ ਕਰ ਰਹੇ ਕਿ ਮਹਾਰਾਜ ਮੇਰੇ ਪੁੱਤਰ ਦੀ ਸ਼ਾਦੀ ਹੈ ਤੇ ਤੁਸੀਂ ਉਹਦੇ ਵਿੱਚ ਸ਼ਾਮਲ ਹੋਵੋ। ਮਹਾਰਾਜ ਕਹਿਣ ਲੱਗੇ ਭਾਈ ਸਿਆਰੀ ਲਾਲ, ਇੱਕ ਤਾਂ ਇੱਥੇ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਅਸੀਂ ਜਾ ਨਹੀਂ ਸਕਦੇ, ਦੂਸਰਾ ਇਹ ਹੈ ਕਿ ਜੇ ਅਸੀਂ ਉੱਥੇ ਚਲੇ ਗਏ ਤਾਂ ਦੇਖੋ ਕਿੰਨੀਆਂ ਸੰਗਤਾਂ ਨੇ, ਇਹਨਾਂ ਸਾਰੀਆਂ ਸੰਗਤਾਂ ਨੇ ਉੱਥੇ ਆਉਣਾ, ਤੇਰਾ ਕਾਰਜ ਹੈ ਬੇਅੰਤ ਤੇਰਾ ਖਰਚ ਹੋ ਜਾਏਗਾ, ਸੰਭਾਲੇਗਾ ਕਿਵੇਂ, ਥਾਂ ਕਿੱਥੋਂ ਦੇਵੇਗਾ, ਤੇ ਚੰਗਾ ਇਹ ਹੈ ਕਿ ਤੂੰ ਐਂ ਕਰ ਅਸੀਂ ਵੱਡੇ ਸਾਹਿਬਜ਼ਾਦੇ ਨੂੰ ਭੇਜ ਦਿੰਦੇ ਹਾਂ ਉਹ ਕਾਰਜ ਕਰਿਆਏਗਾ ਸਾਰਾ। ਉਸ ਵੇਲੇ ਉਹ ਕਹਿਣ ਲੱਗਿਆ ਠੀਕ ਹੈ, ਕਿਉਂਕਿ ਉਹਨੇ ਵੀ ਦੇਖ ਲਿਆ ਵੀ ਜੇ ਗੁਰੂ ਸਾਹਿਬ ਚਲੇ ਗਏ ਉੱਥੇ ਤਾਂ ਮੇਲੇ ਹੀ ਲੱਗੇ ਰਹਿਣੇ ਨੇ, ਸਾਬੂ ਕਿਹੜਾ ਉਹਨਾਂ ਨੂੰ। ਪ੍ਰਿਥੀ ਚੰਦ ਜੀ ਨੂੰ ਬੁਲਾ ਲਿਆ, ਮਹਾਰਾਜ ਕਹਿਣ ਲੱਗੇ ਪ੍ਰਿਥੀ ਚੰਦ ਤਾਇਆ ਜੀ ਆਏ ਨੇ ਤੇਰੇ, ਇਹਨਾਂ ਦੇ ਪੁੱਤਰ ਦੀ ਸ਼ਾਦੀ ਹੈ, ਇਹਨਾਂ ਦੇ ਮਨ ਚ ਸ਼ਰਧਾ ਹੈ ਕਿ ਗੁਰੂ ਘਰ ਵੱਲੋਂ ਕੋਈ ਜਾਵੇ ਤੇ ਤੂੰ ਬੇਟਾ ਜਾ ਕੇ ਭਲੀ ਭਾਂਤ ਕਾਰਜ ਨਜਿੱਠਿਆ। ਅਜੇ ਗੁਰੂ ਮਹਾਰਾਜ ਦੇ ਮੁੱਖ ਤੋਂ ਇੰਨੀ ਉਹ ਗੱਲ ਨਿਕਲੀ, ਅਗਲੀ ਨਹੀਂ ਨਿਕਲੀ, ਇਕਦਮ ਔਖਾ ਹੋ ਗਿਆ। ਕਹਿਣ ਲੱਗਿਆ ਵੀ ਮਹਾਰਾਜ ਤੁਹਾਨੂੰ ਤਾਂ ਕੋਈ ਦੱਸਦਾ ਹੀ ਨਹੀਂ ਮੈਂ ਕਿੰਨੀ ਸੇਵਾ ਕਰਦਾ, ਨਾ ਤੁਸੀਂ ਆਪ ਦੇਖਦੇ ਹੋ ਕਦੇ। ਜਿੰਨੀਆਂ ਸੰਗਤਾਂ ਬਾਹਰੋਂ ਆਉਂਦੀਆਂ ਸਾਰੀਆਂ ਨੂੰ ਸਾਂਭਦਾ, ਸਾਰੀਆਂ ਨੂੰ ਥਾਂ ਥਾਂ ਤੇ ਟਿਕਾਣਾ ਦਿੰਦਾ, ਸਾਰਿਆਂ ਦੇ ਨਾਲ ਗੱਲਬਾਤ ਕਰਦਾ, ਮਸੰਦ ਜਿਹੜੇ ਵਿਗੜਦੇ ਜਾਂਦੇ ਆ ਉਹਨਾਂ ਨੂੰ ਸੈੱਟ ਕਰਦਾ। ਹੋਰ ਮੈਂ ਦੇਖਦਾ ਦਰਜਾ ਬਦਰਜਾ ਸਰਕਾਰੀ ਬੰਦੇ ਆਉਂਦੇ ਨੇ, ਮੁਗਲ ਆਉਂਦੇ ਨੇ, ਉਹਨਾਂ ਸਾਰੇ ਅਫਸਰਾਂ ਨੂੰ ਮੈਂ ਉਹਨਾਂ ਦੇ ਮੁਤਾਬਕ ਸੇਵਾ ਕਰਦਾ, ਵਸਤਰ ਦਿੰਦਾ, ਸਰੋਪੇ ਦਿੰਦਾ। ਆ ਵਿਹਲੇ ਬੈਠੇ ਨੇ, ਇਹਨਾਂ ਦੋਹਾਂ ਚੋਂ ਕਿਸੇ ਨੂੰ ਭੇਜ ਦਿਓ, ਇਹ ਕੋਈ ਕੰਮ ਕਰਦੇ ਨੇ? ਕਹਿੰਦੇ ਅਰਜਨ ਦੇਵ ਜੀ ਨੂੰ ਭੇਜ ਦਿਓ, ਇਹ ਵਿਹਲਾ ਹੀ ਰਹਿੰਦਾ। ਕਹਿੰਦੇ ਨਹੀਂ ਬੇਟਾ, ਅਸੀਂ ਤੈਨੂੰ ਭੇਜਣਾ ਚਾਹੁੰਦੇ ਹਾਂ। ਕਹਿੰਦਾ ਮਹਾਰਾਜ ਮੈਂ ਤਾਂ ਇੱਕ ਸੈਕਿੰਡ ਵਾਸਤੇ ਵੀ ਨਹੀਂ ਇੱਥੋਂ ਜਾ ਸਕਦਾ, ਮੈਂ ਤਾਂ ਜਿਹੜੀ ਗੱਲ ਕਹਿਣੀ ਸੀ ਕਹਿਤੀ। ਸੋ ਮਹਾਰਾਜ ਕਹਿੰਦੇ ਗਣਤ ਰੱਖੀ, ਗਣਤ ਰੱਖਣ ਦੇ ਨਾਲ ਸੇਵਾ ਨਹੀਂ ਥਾਂ ਪੈਂਦੀ। ਗਣਤ ਹੈ ਸੇਵਾ ਨਾ ਹੋਵੇ, ਕੀਤਾ ਥਾਏ ਨਾ ਪਾਏ, ਸ਼ਬਦ ਹੈ ਸਾਧ ਨਾ ਆਏ, ਉਹਨਾਂ ਨਾਮ ਦਾ ਸਵਾਦ ਆਉਂਦਾ। ਸੱਚ ਨਾ ਲੱਗੋ ਭਾਵ, ਉਹਨਾਂ ਵਾਹਿਗੁਰੂ ਨਾਲ ਪਿਆਰ ਲੱਗਦਾ। ਤਿੰਨ ਗੱਲਾਂ ਤੋਂ ਵਾਂਝਾ ਰਹਿ ਗਿਆ, ਚੌਥਾ ਸਤਿਗੁਰ ਪਿਆਰਾ ਨਾ ਲੱਗੇ, ਉਹਨੂੰ ਪਰਮੇਸ਼ਰ ਰੂਪ ਨਹੀਂ ਜਾਣਦਾ, ਪਿਤਾ ਰੂਪ ਜਾਣ ਕੇ ਗੱਲਾਂ ਕਰੀ ਜਾਂਦਾ। ਤੇ ਸਤਿਗੁਰ ਪਿਆਰਾ ਨਾ ਲੱਗੇ, ਮਨ ਹਟਾਵੇ ਜਾਏ। ਜੇ ਇੱਕ ਵਿਖ ਗਾਂ ਭਰੇ, ਇੱਕ ਕਦਮ ਗਾਂ ਨੂੰ ਰੱਖੇ ਨਾ, ਇਹੋ ਜਿਹਾ ਬੰਦਾ ਦਸ ਵਿਖਾਂ ਪਿੱਛਾ ਜਾਏ, ਉਹ ਦਸ ਕਦਮਾਂ ਪਿੱਛੇ ਨੂੰ ਹਟ ਜਾਂਦਾ, ਉਹਦੀ ਸੇਵਾ ਥਾਂ ਨਹੀਂ ਪਿਆ ਜਾਂਦਾ। ਪਿਤਾ ਨੂੰ ਗੁਰੂ ਨਹੀਂ ਸਮਝਦਾ, ਪਿਤਾ ਸਮਝਦਾ ਆਰਡੀਨਰੀ ਮੈਨ ਸਮਝਦਾ, ਜਵਾਬ ਦੇ ਜਾਂਦਾ, ਕਹਿੰਦਾ ਮੈਂ ਨਹੀਂ ਜਾਣਾ, ਅਰਜਨ ਭੇਜ ਦੋ। ਵਿੱਚੋਂ ਗੱਲ ਕੀ, ਗੁਰੂ ਮਹਾਰਾਜ ਦੀ ਉਸ ਵੇਲੇ 15 ਮਹੀਨੇ ਕੁਛ ਦਿਨ ਦੀ ਹੋਰ ਜ਼ਿੰਦਗੀ ਬਚਦੀ ਸੀ, ਜੀਵਨ ਬਚਦਾ ਸੀ, ਕਿਉਂਕਿ ਹਿਸਾਬੀ ਕਿਤਾਬੀ ਸੀ। ਉਹਨੇ ਦੇਖ ਲਿਆ ਵੀ ਗੁਰੂ ਮਹਾਰਾਜ ਨੇ 6 ਸਾਲ ਇੰਨੇ ਮਹੀਨੇ ਇੰਨੇ ਦਿਨਾਂ ਚ ਦਿੱਤੀ ਆ, ਉਹਦੇ ਚੋਂ ਇੰਨਾ ਬੀਤ ਗਿਆ, ਹੁਣ 15 ਮਹੀਨੇ ਇਹਨਾਂ ਦੇ ਹੋਰ ਰਹਿੰਦੇ ਆ। ਇਹ ਮੇਰੇ ਨਾਲ ਕਰ ਰਹੇ ਨੇ ਚਲਾਕੀ, ਇਹਨਾਂ ਨੇ ਅਰਜਨ ਦੇਵ ਨੂੰ ਗੱਡੀ ਦੇ ਦੇਣੀ ਆ ਮੇਰੀ ਗਹਿਰਾਜ ਦੀ, ਮੈਂ ਤਾਂ ਨਹੀਂ ਦੇਣ ਦਿੰਦਾ ਹਾਜ਼ਰਾਂ ਜੇ, ਬਿਲਕੁਲ ਨਹੀਂ ਦੇਣ ਦਊਂਗਾ, ਮੈਂ ਜਾਵਾਂ ਹੀ ਕਿਉਂ। ਫਲੈਟਲੀ ਰਿਫਿਊਜ਼ ਕਰਤਾ। ਮਹਾਰਾਜ ਕਹਿੰਦੇ ਪਿਆਰੇ ਹੋ, ਇਹ ਸੇਵਾ ਨਹੀਂ ਹੋਇਆ ਕਰਦੀ, ਸੇਵਾ ਪ੍ਰਮਾਣ ਨਹੀਂ ਹੁੰਦੀ, ਸੇਵਾ ਹੋ ਜਾਂਦੀ ਹੈ ਜਿਹੜਾ ਹੁਕਮ ਵਿੱਚ ਚੱਲਦਾ। ਆਗਿਆ ਸਭ ਨੇ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸਭ ਨੇ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਚੱਲਣਾ ਹੁੰਦਾ। ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲੇ ਸਤਿਗੁਰ ਪਾਏ। ਆਪ ਗਵਾਏ ਸਤਿਗੁਰੂ ਨੂੰ ਮਿਲੇ, ਸਹਿਜੇ ਰਹੇ ਸਮਾਏ ਨਾਨਕ, ਤਿੰਨ ਨਾਮ ਨਾ ਵਿਸਰੈ ਸੱਚੇ ਮੇਲ ਮਿਲੇ। ਜਿਹੜੇ ਗੁਰੂ ਦੀ ਰਜ਼ਾ ਵਿੱਚ ਚੱਲ ਕੇ, ਹੁਕਮ ਦੇ ਵਿੱਚ ਚੱਲ ਕੇ ਸੇਵਾ ਕਰਦੇ ਆ, ਮਹਾਰਾਜ ਕਹਿੰਦੇ ਉਹਨਾਂ ਦੀ ਸੇਵਾ ਥਾਂ ਪੈਂਦੀ ਹੈ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁੱਖ ਪਾਏ। ਹੁਕਮੋ ਸੇਵ ਹੈ, ਹੁਕਮ ਹੈ ਰਾਧਾ ਹੈ, ਹੁਕਮੇ ਸਮੇਂ ਸਮਾਏ। ਹੁਕਮ ਵਰਤ ਨੇਮ ਸੁੱਚ ਸੰਜਮ, ਮਨ ਚਿੰਦਿਆ ਫਲ ਪਾਏ। ਕਹਿਣ ਲੱਗੇ ਅਰਜਨ ਦੇਵ ਜੀ, ਤੁਹਾਡੇ ਤਾਇਆ ਜੀ ਆਏ ਨੇ, ਤੁਹਾਡੇ ਇਹਨਾਂ ਦੇ ਲੜਕੇ ਦੀ ਸ਼ਾਦੀ ਹੈ, ਜੇ ਅਸੀਂ ਜਾਂਦੇ ਹਾਂ ਤਾਂ ਬਹੁਤ ਸੰਗਤ ਉੱਥੇ ਚਲੀ ਜਾਏਗੀ, ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਉੱਥੇ ਜਾਓ, ਜਾ ਕੇ ਸਾਰਾ ਕਾਰਜ ਵੀ ਨਵਾਓ ਤੇ ਨਾਲ ਸੰਗਤਾਂ ਦੇ ਵਿੱਚ ਪਰਚਾ ਪਾਓ, ਪ੍ਰਚਾਰ ਕਰੋ, ਨਾਮ ਬਾਣੀ ਦ੍ਰਿੜ ਕਰਾਓ, ਤੇ ਜਦ ਤੱਕ ਅਸੀਂ ਬੁਲਾਈਏ ਨਾ ਉਹਨਾਂ ਚਿਰ ਤੁਸੀਂ ਆਪ ਵਾਪਸ ਨਹੀਂ ਆਉਣਾ। ਬੜਾ ਮਨ ਵਿੱਚ ਹੋਇਆ ਵੀ ਮੈਂ ਤਾਂ ਕਦੇ ਇੱਕ ਮਿੰਟ ਵਾਸਤੇ ਵੀ ਇਹਨਾਂ ਦੇ ਦਰਸ਼ਨ ਤੋਂ ਲਾਂਭੇ ਨਹੀਂ ਹੋਇਆ, ਤੇ ਮੇਰੀ ਤਾਂ ਜਿਹੜੀ ਪ੍ਰੀਤ ਹੈ ਉਹ ਇਸ ਤਰ੍ਹਾਂ ਦੀ ਹੈ, ਪੜ੍ਹ ਲਓ।
ਚੰਦ ਚਕੋਰ ਪ੍ਰੀਤ ਹੈ, ਉਹ ਪ੍ਰੀਤ ਹੈ, ਪ੍ਰੀਤ ਹੈ ਲੈ ਤਾਰ ਨਿਹਾਲੇ, ਪ੍ਰੀਤ ਹੈ ਲੈ ਤਾਰ ਨਿਹਾਲੇ, ਜਗਦੀ ਸੂਰਜ ਹੇਤ ਹੈ ਉਹ ਹੇਤ ਹੈ, ਮਿਲ ਹੋਣ ਸਕਾਲੇ, ਸੂਰਜ ਹੇਤ ਹੈ ਕਮਲ ਜਲ ਜਾਣੀ ਹੈ ਉਹ ਜਾਣੀ ਹੈ, ਫਿਰ ਮੂੰਗ ਖਾਲੇ, ਕਮਲ ਜਲ ਜਾਣੀ ਹੈ ਫਿਰ ਮੂੰਗ ਖਾਲੇ, ਉਹ ਮੋਰ ਬਮੀਏ ਬੋਲਦੇ, ਉਹ ਬੋਲਦੇ ਬੋਲਦੇ ਫਿਰ ਬੱਦਲ ਕਾਲੇ, ਮੋਰ ਬਮੀਏ ਬੋਲਦੇ ਫਿਰ ਬੱਦਲ ਕਾਲੇ, ਨਾਰ ਪਤਾਲ ਪਿਆਰੇ ਹੈ ਉਹ ਪਿਆਰੇ ਹੈ, ਸਰਪਦਾਰ ਪਿਆਰ ਹੈ ਮਹਾਂਪੁਰਖ ਸਮਾਲੇ, ਤੀਰ ਮਰੀ ਦਾ ਪਿਆਰੀ ਉਹ ਪਿਆਰੀ ਉਹ ਨਿਵੈ ਨਾਲੇ, ਤੀਰ ਮਰੀ ਦਾ ਪਿਆਰੀ ਉਹ ਨਿਵੈ ਨਾਲੇ।
ਚਕੋਰ ਦਾ ਪਿਆਰ ਕਿੰਨਾ, ਸਾਰੀ ਰਾਤ ਚੰਦਰਮਾ ਵੱਲ ਦੇਖੀ ਜਾਂਦੀ, ਜਗ੍ਹਾ ਨਹੀਂ ਬਦਲਦੀ, ਗਰਦਨ ਮਰੋੜ ਲੈਂਦੀ। ਚਕਵੀ ਦਾ ਸੂਰਜ ਨਾਲ ਪਿਆਰ, ਇਸ ਤਰ੍ਹਾਂ ਦੇ ਨਾਲ ਪਿਆਰ ਇੰਨਾ ਵੱਧ ਸੀ, ਗੁਰੂ ਦੇ ਦਰਸ਼ਨਾਂ ਤੋਂ ਬਗੈਰ ਜਿਉਣਾ ਹੀ ਔਖਾ ਹੋ ਜਾਂਦਾ ਸੀ। ਉਸ ਵੇਲੇ ਹੁਕਮ ਸੀ ਇੱਕ ਪਾਸੇ, ਇੱਕ ਪਾਸੇ ਪਿਆਰ ਸੀ। ਹੁਕਮ ਨੂੰ ਖਿੜੇ ਮੱਥੇ ਮੰਨਿਆ, ਪਾਤਸ਼ਾਹ ਮੈਂ ਜਿਉਂਦਾ ਨਹੀਂ ਰਹਿ ਸਕਦਾ ਤੁਹਾਡੇ ਪਿਆਰ ਤੇ ਬਗੈਰ, ਤੁਸੀਂ ਕਿਰਪਾ ਕਰੋ ਮੈਨੂੰ ਆਪਦੇ ਦਰਸ਼ਨ ਹੁੰਦੇ ਰਹਿਣ, ਕਿਉਂਕਿ ਪਿਆਰ ਦੀ ਐਸੀ ਐਸਾ ਨਕਸ਼ਾ ਭਾਈ ਗੁਰਦਾਸ ਜੀ ਨੇ ਖਿੱਚਿਆ। ਪੜੋ ਪਿਆਰ
ਜਿਉਂ ਮੱਛਲੀ ਬਿਨ ਪਾਣੀ ਹੈ, ਪਾਣੀ ਹੈ ਪਾਵੈ ਨਾਦ ਵੀ ਗੁਣਾ ਸਤਿਗੁਰੂ ਨਾਦ ਵੀ ਗੁਣਾ ਸਤਿਗੁਰੂ ਕਰਤਾ ਵੈ ਪਰਨੂ ਵੀ ਕੁਦਮਾਸਾ
ਦਰਸ਼ਨ ਹੁੰਦੇ ਰਹਿਣ ਪਾਤਸ਼ਾਹ ਜੋ ਆਪਦਾ ਹੁਕਮ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਤੋ ਇਸ ਤਰ੍ਹਾਂ ਬੇਨਤੀਆਂ ਕਰਦੇ ਅੱਖਾਂ ਵਿੱਚ ਜਲ ਹੈ ਪਹਿਲਾ ਦਿਨ ਹੈ ਜ਼ਿੰਦਗੀ ਚ ਜਿਸ ਵਕਤ ਗੁਰੂ ਪਿਤਾ ਤੋਂ ਦੂਰ ਜਾਣ ਰੋਮ ਰੋਮ ਦੇ ਵਿੱਚ ਪਿਆਰ ਸਮਾਇਆ ਹੋਇਆ ਤੇ ਦਰਸ਼ਨਾਂ ਤੇ ਬਗੈਰ ਜਿਉਣਾ ਔਖਾ ਹੈ ਆਪ ਸੋ ਆਪ ਲਾਹੌਰ ਚਲੇ ਜਾਂਦੇ ਨੇ ਚਿੱਤ ਬਹੁਤ ਪਿਤਾ ਦੇ ਪਿਆਰ ਦੇ ਅੰਦਰ ਗੁਰੂ ਦੇ ਪਿਆਰ ਦੇ ਅੰਦਰ ਕਿਸੇ ਚੀਜ਼ ਵੱਲ ਧਿਆਨ ਹੀ ਨਹੀਂ ਦੇ ਰਿਹਾ ਫਿਰ ਵੀ ਉਤੋਂ ਉਤੋਂ ਸਾਰਾ ਕੰਮ ਕਰਿਆ ਤੇ ਹੁਕਮ ਦੇ ਮੁਤਾਬਕ ਵਿਆਹ ਦਾ ਇਕਰਾਰ ਹੋਣ ਤੋਂ ਬਾਅਦ ਆਪ ਰਹਿ ਪੈਂਦੇ ਨੇ ਉੱਥੇ ਸੰਗਤਾਂ ਨੇ ਬਹੁਤ ਸੋਹਣਾ ਥਾਂ ਆਪ ਨੂੰ ਦੇ ਦਿੱਤਾ ਜਿੱਥੇ ਗੁਰੂ ਮਹਾਰਾਜ ਦਾ ਘਰ ਸੀ ਉੱਥੇ ਆਪ ਰਹਿ ਕੇ ਲਾਹੌਰ ਦੀਆਂ ਸੰਗਤਾਂ ਨੂੰ ਦੋਏ ਵੇਲੇ ਪਰਮਾਰਥਕ ਬਚਨ ਸੁਣਾਉਂਦੇ ਨੇ ਸੰਗਤਾਂ ਆਉਂਦੀਆਂ ਨੇ ਲੇਕਿਨ ਕਦੇ ਕਿਸੇ ਨੇ ਐ ਨਹੀਂ ਦੇਖਿਆ ਵੀ ਉਹ ਖਿੜੇ ਹੋਏ ਨੇ ਮੁਰਝਾਏ ਮੁਰਝਾਏ ਰਹਿੰਦੇ ਨੇ ਕਿਉਂਕਿ ਮੁਸ਼ਕਲ ਹੈ ਇਸ ਤਰ੍ਹਾਂ ਨਾਲ ਫਰਮਾਨ ਹੈ
ਨਾ ਜੀਵੇ ਕੋਈ ਰਾਮ ਦਾ ਰਾਮ
ਨਾਮ ਵਸੇ। ਮਨ ਤਾਂ ਨਾ ਮਾਨਣਾ ਕੋਈ ਰਾਮ ਦੇਵ ਕੀ ਨਾਮ ਜੀਏ ਜੀਏ ਤਾਂ ਬੋਰਾ ਹੋਏ। ਸਮਾਂ ਲੰਘ ਗਿਆ, 1637 ਵਿਸਾਖ ਦੇ ਮਹੀਨੇ ਮਹਾਰਾਜ ਨੇ ਭੇਜਿਆ ਆਪ ਨੂੰ, ਤੇ ਅੱਜ 1638 ਇੱਕ ਸਾਲ ਤੇ ਸਾਉਣ ਦਾ ਮਹੀਨਾ ਆ ਗਿਆ। ਸਾਉਣ ਦਾ ਮਹੀਨਾ ਵੈਸੇ ਹੀ ਬਜੋਗੀਆਂ ਵਾਸਤੇ ਬੜਾ ਖਤਰਨਾਕ ਹੋਇਆ ਕਰਦਾ, ਕੁਦਰਤੀ ਤੌਰ ਤੇ ਨੇਤਰਾਂ ਚ ਜਲ ਆਉਂਦਾ। ਮਹਾਰਾਜ ਕਹਿੰਦੇ ਜੇ ਕਿਸੇ ਬੀਬੀ ਦਾ ਪਤੀ ਬਾਹਰ ਗਿਆ ਹੋਵੇ ਉਹਨੂੰ ਪੁੱਛੋ ਵੀ ਉਹਦਾ ਕੀ ਹਾਲ ਹੁੰਦਾ। ਦਹਿਜ ਦੇ ਸਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਏ, ਸੇਜ ਅਕੇਲੀ ਨੀਂਦ ਨਾ ਲੈਣੋ ਫਿਰ ਪ੍ਰਦੇਸ਼ ਸਦਾਏ। ਲਾਹੌਰ ਘੁੱਗ ਵਸਦਾ ਲੇਕਿਨ ਆਪਦੇ ਵਾਸਤੇ ਉਹ ਘੁੱਗ ਨਹੀਂ ਹੈ, ਉਹਨਾਂ ਨੂੰ ਉਜਾੜ ਹੀ ਨਜ਼ਰ ਆਉਂਦਾ।
ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਜੋਂ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਜੋਂ,
ਕੌਤਕ ਠਾਓ ਉਠਾਏ। ਮੇਲਾ ਭਰਿਆ ਹੋਇਆ ਸੀ, ਬੇਅੰਤ ਕੌਤਕ ਹੋ ਰਹੇ ਸੀ। ਕਿਤੇ ਚਰਖ ਚੂੰਡੇ ਚੱਲਦੇ ਸੀ, ਕਿਸੇ ਥਾਂ ਤੇ ਘੋੜੇ ਗਾੜੇ ਨੱਠਦੇ ਸੀ, ਕਿਤੇ ਅਨੇਕ ਕਿਸਮ ਦੇ ਕੌਤਕ ਹੋ ਰਹੇ ਸੀ। ਲੰਘ ਨਹੀਂ ਸੀ ਹੁੰਦਾ, ਇੰਨੀ ਭੀੜ ਸੀ। ਪੁੱਛਿਆ ਕਬੀਰ ਜੀ, ਕਬੀਰ ਸਾਹਿਬ ਕੀ ਹਾਲ ਹੈ ਮੇਲੇ ਦਾ? ਕਹਿੰਦੇ ਭਾਈ ਉਜਾੜ ਚੋਂ ਆਇਆ ਮੇਰਾ। ਕਹਿੰਦੇ ਬਹੁਤ ਭਰਿਆ ਹੋਇਆ ਸੀ? ਕਹਿੰਦੇ ਹੋਣਾ ਭਰਿਆ ਹੋਇਆ, ਤੁਹਾਡੀ ਨਿਗਾਹ ਹੋਰ ਸਾਡੀ ਹੋਰ, ਕਿਉਂਕਿ ਉੱਥੇ ਇੱਕ ਰਾਮ ਸੁਨੇਹ ਹੀ ਬਾਹਰ ਆ। ਇੱਕ ਪਿਆਰਾ ਨਹੀਂ ਸੀ ਰੱਬ ਦਾ ਉੱਥੇ, ਉਜੜ ਮੇਰੇ ਪਾਓ। ਕਿਹਨੂੰ ਕਿਹਾ ਉਹਨਾਂ ਨੇ? ਆਪਣੇ ਗੁਰੂ ਨੂੰ ਕਿਹਾ ਵੀ ਮੇਰੇ ਗੁਰੂ ਨਹੀਂ ਸੀ ਉੱਥੇ, ਰਾਮਾਨੰਦ ਜੀ। ਉਹ ਜੇ ਹੁੰਦੇ ਮੇਲਾ ਉਜਾੜ ਵੀ ਹੁੰਦਾ ਤਾਂ ਵੀ ਭਰਿਆ ਭਰਿਆ ਹੋ ਜਾਣਾ ਸੀ, ਪੂਰਾ ਭਰ ਜਾਣਾ ਸੀ, ਦਰਖਤ ਹਵਾ ਸਭ ਭਰੇ ਹੋਏ ਲੱਗਣੇ ਸੀ। ਪਰ ਉਹ ਤਾਂ ਹੈ ਨਹੀਂ ਸੀ ਮੇਰੇ, ਮੈਂ ਤਾਂ ਉਜਾੜ ਚੋਂ ਘੁੰਮ ਕੇ ਆਇਆ ਪਿਆਰੇ, ਕਿਉਂਕਿ ਗੁਰੂ ਤੇ ਬਗੈਰ, ਮਹਾਂਪੁਰਸ਼ ਤੇ ਬਗੈਰ ਜਿਹਦੇ ਹਿਰਦੇ ਵਿਚ ਪਿਆਰ ਹੈ ਉਹਨੂੰ ਉਜਾੜ ਲੱਗਿਆ ਕਰ। ਦੁਨੀਆਂ ਉਵੇਂ ਵਸਦੀ ਹੈ, ਉਵੇਂ ਰੌਣਕਾਂ ਨੇ, ਉਵੇਂ ਚਹਿਲ ਪਹਿਲ ਹੈ, ਪਰ ਆਪਣੇ ਪਿਆਰੇ ਤੋਂ ਵੱਧੋ, ਚਾਹੇ ਪ੍ਰਕਿਰਤੀ ਦਾ ਹਾਲ ਦੇਖ ਲਓ, ਬਨਸਪਤੀ ਦਾ ਦੇਖ ਲਓ, ਬੜੀਆਂ ਮਿਸਾਲਾਂ ਨੇ। ਉਹ ਮੁਰਝਾ ਜਾਂਦਾ ਬੰਦਾ, ਦਿਲ ਨਹੀਂ ਖੇਡਦਾ। ਗੁਰੂ ਨਾਨਕ ਪਾਤਸ਼ਾਹ ਇੱਕ ਸਰੋਵਰ ਦੇ ਕੋਲ ਦੀ ਨੰਗੇ ਕਮਲਾਂ ਦੇ ਫੁੱਲਾਂ ਨਾਲ ਭਰਿਆ ਪਿਆ, ਪੰਛੀ ਚਹਿ ਚਹਾ ਕਰ ਰਹੇ ਨੇ, ਥੋੜਾ ਥੋੜਾ ਪਾਣੀ ਬਾਹਰ ਨਿਕਲ ਕੇ ਜਾ ਰਿਹਾ, ਕੋਈ ਕਾਟ ਦੇ ਰਾਹੀਂ ਦੂਰ ਤੱਕ ਜਾ ਰਿਹਾ, ਪਸ਼ੂ ਪਾਣੀ ਪੀ ਰਹੇ ਨੇ, ਹੋਰ ਅਨੇਕਾਂ ਜੰਗਲ ਦੇ ਜਾਨਵਰ ਮਿਰਗਵਾਦ ਆਉਂਦੇ ਨੇ, ਆ ਕੇ ਪਾਣੀ ਪੀਂਦੇ ਨੇ, ਛੋਟੇ ਪੰਛੀ ਕਲੋਲਾਂ ਕਰਦੇ ਨੇ, ਇਸ਼ਨਾਨ ਕਰਦੇ ਆ ਥੋੜੇ ਡੂੰਘੇ ਪਾਣੀ ਚ, ਫੁੱਲ ਖਿੜੇ ਪਏ ਨੇ, ਸ਼ਹਿਦ ਦੀਆਂ ਮੱਖੀਆਂ ਥਾਂ ਥਾਂ ਦੇ ਉੱਤੇ ਪਿੰਨ ਪਿੰਨ ਕਰਦੀਆਂ, ਗੁੰਜਾਰ ਪਾਉਂਦੀਆਂ ਨੇ, ਦਰਖਤ ਲੈ ਲਹਾ ਕਰ ਰਹੇ ਨੇ। ਕਾਫੀ ਸਮੇਂ ਤੋਂ ਬਾਅਦ ਆਏ, ਦੇਖਿਆ ਤਾਂ ਉੱਥੇ ਤਾਂ ਸਭ ਕੁਝ ਮੁਰਝਾਇਆ ਪਿਆ, ਨਾ ਕੋਈ ਪੰਛੀ ਬੋਲਦਾ, ਨਾ ਕੋਈ ਜੰਗਲੀ ਪਸ਼ੂ ਆ ਕੇ ਪਾਣੀ ਪੀਂਦੇ ਨੇ, ਨਾ ਕੋਈ ਉੱਥੇ ਪੌਦਿਆਂ ਦੀ ਗੂੰਜ ਹੈ, ਨਾ ਫੁੱਲੇ ਖਿੜੇ ਹੋਏ ਦਿਸਦੇ ਨੇ। ਤੇ ਦੇਖਦੇ ਕੀ ਨੇ ਉਹ ਕਮਲ ਫੁੱਲ ਜਿਹੜੇ ਰੰਗਾਂ ਰੰਗਾਂ ਦੇ ਫੁੱਲ ਦਿਖਾ ਕੇ ਨੇਤਰਾਂ ਨੂੰ ਪ੍ਰਭਾਵਿਤ ਕਰ ਰਹੇ ਸੀ, ਉੱਥੇ ਕੁਛ ਵੀ ਨਹੀਂ, ਕਾਲੇ ਹੋਏ ਪਏ। ਉਸ ਵੇਲੇ ਮਹਾਰਾਜ ਨੇ ਪੁੱਛਿਆ ਉਸਨੂੰ, ਕਹਿੰਦੇ ਕੀ ਹੋ ਗਿਆ ਤੈਨੂੰ, ਤੂੰ ਤਾਂ ਖਿੜਿਆ ਪਿਆ ਸੀ, ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਬਣ ਹੈ, ਕੰਚਨ ਵਰਗਾ ਸੀ ਤੂੰ, ਕਿੰਨਾ ਸ਼ਾਨਦਾਰ ਤੇਰਾ ਵਾਤਾਵਰਨ ਸੀ, ਕੈਦੋ ਖੜੇ ਸੜੇ ਹੋਏ, ਕੀ ਤੈਨੂੰ ਰੋਗ ਲੱਗ ਗਿਆ, ਕਿਹੜਾ ਦੁੱਖ ਲੱਗ ਗਿਆ, ਕਾਲੀ ਹੋਇਆ ਦੇਹਰੀ, ਦੇਹ ਤੇਰੀ ਕਾਲੀ ਹੋ ਗਈ, ਨਾਨਕ ਮਨ ਤਨ ਪਾ, ਹੁਣ ਤਾਂ ਤੇਰੇ ਵੱਲ ਦੇਖਣ ਨੂੰ ਜੀ ਨਹੀਂ ਕਰਦਾ, ਇਹ ਕੀ ਬਾਣਾ ਵਰਤ ਗਿਆ। ਉਸ ਵੇਲੇ ਉਹ ਜਿਹੜੇ ਫੁੱਲ ਸੀ ਕਹਿਣ ਲੱਗੇ, ਗੁਰੂ ਜੀ ਜਿਸ ਤਰ੍ਹਾਂ ਤੁਹਾਡੇ ਸਿੱਖਾਂ ਦਾ ਮਨ ਹੁੰਦਾ, ਉਹ ਤੁਹਾਨੂੰ ਪਿਆਰ ਕਰਦੇ ਨੇ, ਅਸੀਂ ਵੀ ਕਿਸੇ ਚੀਜ਼ ਨੂੰ ਪਿਆਰ ਕਰਦੇ, ਸਾਡਾ ਜੋ ਪਿਆਰ ਸੀ ਉਹ ਪਾਣੀ ਨਾਲ ਸੀ, ਉਹ ਪਾਣੀ ਨਹੀਂ ਮਿਲਿਆ, ਇਸ ਕਰਕੇ ਸਾਡੀ ਦੇਹ ਕਾਲੀ ਹੋ ਗਈ, ਜਾਣਾ ਪਾਣੀ ਨਾਲ ਹਾਂ, ਜੈ ਸੇਤੀ ਮੇਰਾ ਸੰਗ। ਕਹਿੰਦੇ ਮੇਰਾ ਸੰਗ ਸੀ ਪਾਣੀ ਦੇ ਨਾਲ, ਜਿੱਤ ਡਿੱਠਾ ਤਨ ਪਰ ਫੜਾ ਚੜਾ ਚਬਗਣ ਬਨ, ਮੈਨੂੰ ਤਾਂ ਦੇਖ ਕੇ ਹੀ ਖੇੜਾ ਹੋ ਜਾਂਦਾ, ਖੁਸ਼ੀਆਂ ਹੋ ਜਾਂਦੀਆਂ, ਤੇ ਉਹ ਮਿਲਣ ਤੋਂ ਹਟ ਗਿਆ ਤੇ ਹਟਿਆ ਹੋਇਆ, ਫਿਰ ਮੇਰੀ ਦੇਹ ਕਾਲੀ ਹੋ ਗਈ। ਭਾਈ ਵੀਰ ਸਿੰਘ ਇੱਕ ਰਵਾਜ਼ ਦੇ ਵਿੱਚ ਲਿਖਦੇ ਨੇ, ਕੋਲੇ ਦੇ ਵਰਸਾਏ ਲਿਖਦੇ ਆ, ਕੋਲੇ ਨੂੰ ਕਹਿੰਦੇ ਤੂੰ ਕਾਲਾ ਕਿਉਂ ਹੋ ਗਿਆ, ਚਿੱਟਾ ਕਰਨ ਦਾ ਯਤਨ ਕਰਿਆ ਸਾਰਿਆਂ ਨੇ, ਵੀ ਇਹ ਤਾਂ ਲਾਲ ਸੁਰਖ ਸੀ, ਸਾਬਣ ਨਾਲ ਧੋਤਾ, ਖੁੰਬ ਚਾੜ ਕੇ ਤਰਿਆ, ਲੇਕਿਨ ਉਹਨੇ ਰੰਗ ਨਾ ਮਿਟਾਇਆ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਪੁੱਛਿਆ। ਕਹਿਣ ਲੱਗਿਆ ਤੁਸੀਂ ਕਿਹੜੀਆਂ ਗੱਲਾਂ ਚ ਪਏ ਹੋਏ ਹੋ, ਤੁਹਾਨੂੰ ਮੇਰੇ ਅੰਦਰਲੀ ਦੀ ਗੱਲ ਦਾ ਹੀ ਨਹੀਂ ਪਤਾ ਵੀ ਮੈਨੂੰ ਕੀ ਰੋਗ ਹੈ, ਮੇਰਾ ਪ੍ਰੇਮ ਅੱਗ ਦੇ ਨਾਲ ਸੀ, ਮੈਂ ਮੇਰਾ ਵਿਛੋੜਾ ਹੋ ਗਿਆ, ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ, ਅੱਗਾਂ ਨੂੰ ਲੱਗੀਆਂ ਹੋਈਆਂ ਕੱਕੜੀਆਂ ਜਿਨ੍ਹਾਂ ਨੂੰ ਕਹਿੰਦੇ ਹੁੰਦੇ, ਬੜੀਆਂ ਸੋਹਣੀਆਂ ਲੱਗਦੀਆਂ ਖੱਖੜੀਆਂ ਸੁਹਾਵਣੀਆਂ ਲੱਗੀਆਂ ਅੱਗ ਕੰਠ, ਜਦੋਂ ਵਿਛੋੜਾ ਹੋ ਗਿਆ ਉਹ ਇੱਕ ਇੱਕ ਉੜ ਗਈ ਬੁੜੀ ਮਾਈ ਬਣ ਕੇ, ਕਿਧਰੇ ਹੀ ਚਲੀਆਂ ਗਈਆਂ, ਬਿਰੇ ਵਿਛੋੜਾ ਧਣੀ ਸੀ ਉਹ ਨਾਨਕ ਸਹਿ ਸਹਿ ਕੰਠ। ਸੋ ਕਿੰਨਾ ਟਾਈਮ ਲੱਗ ਗਿਆ, ਕਿੰਨਾ ਲੈਣ ਔਖਾ ਰਹਿਣਾ, ਉਸ ਵੇਲੇ ਆਪਣੇ ਇਸ ਗੱਲ ਦਾ ਤਾਂ ਨਹੀਂ ਬਈ ਗੁਰੂ ਮਹਾਰਾਜ ਮੈਨੂੰ ਭੁੱਲ ਗਏ, ਕਹਿਣ ਲੱਗੇ ਗੁਰੂ ਅੰਤਰਜਾਮੀ ਨੇ, ਘੱਟ ਘੱਟ ਦੇ ਜਾਣਨਹਾਰ ਨੇ, ਮੇਰੇ ਹਿਰਦੇ ਦੀ ਸਾਰ ਜਾਣਦੇ, ਪਰ ਫੇਰ ਵੀ ਜੋ ਮਰਿਆਦਾ ਹੈ ਦੁਨੀਆਂ ਦੀ ਮੈਂ ਚਿੱਠੀ ਲਿਖ ਕੇ ਦੇਖਾਂ ਭੇਜਾਂ। ਉਸ ਵੇਲੇ ਆਪਨੇ ਕਾਗਜ਼ ਪੈਨਸਲ ਲਈ, ਤੁਆਰ ਲਈ, ਸਿਆਹੀ ਲਈ ਕਾਗਜ਼ ਲਿਆ, ਨਮਸਕਾਰ ਕਰੀ, ਮੰਗਲ ਲਿਖਿਆ ਉੱਤੇ ਕਿਉਂਕਾਰ ਸਤਿਗੁਰ ਪ੍ਰਸਾਦ। ਉਹਦੇ ਬਾਅਦ ਆਪਨੇ ਆਪਣੇ ਹਿਰਦੇ ਦੀ ਜੋ ਗਾਥਾ ਸੀ ਇਸ ਤਰ੍ਹਾਂ ਨਾਲ ਪ੍ਰਗਟ ਕੀਤੀ।
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ,
ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰਾ ਸ਼ਾਂਤ ਨਾਵ ਹੈ ਬਿਨ ਦਰਸ਼ਨ ਸੰਤ ਪਿਆਰੇ ਜੀ। ਹਾਂ ਕੋਲੀ ਜੋ ਕੋਲ ਗਵਾਈ ਗੁਰਦਰਸ਼ਨ ਸੰਤ ਪਿਆਰੇ। ਪਪੀਏ ਦੀ ਮਿਸਾਲ ਦੇ ਦਿੱਤੀ, ਪਾਣੀ ਬੇਅੰਤ ਹੁੰਦਾ ਧਰਤੀ ਤੇ, ਲੇਕਿਨ ਸਵੰਤੀ ਵੀਰ ਬੂੰਦ ਨਾ ਮਿਲਣ ਕਰਕੇ ਫਿਰੋ 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 ਸਾਰਾ ਮਹੀਨਾ ਕਰੀ ਜਾਂਦਾ। ਜਦ ਮਿਲ ਜਾਂਦੀ ਹੈ ਫਿਰ ਸ਼ਾਂਤ ਹੋ ਜਾਂਦਾ, ਫਿਰ ਪਪੀਆ ਕਦੇ ਬੋਲਦਾ ਸੁਣਿਆ ਹੀ ਨਹੀਂ ਹੈ। ਤੇ ਕਹਿਣ ਲੱਗੇ, ਮਹਾਰਾਜ ਮੇਰੀ ਆਹ ਹਾਲਤ ਹੋ ਗਈ, ਮੈਂ ਤੁਹਾਡੇ ਦਰਸ਼ਨ ਤੇ ਬਗੈਰ ਜਿਉਂਦਾ ਨਹੀਂ ਰਹਿ ਸਕਦਾ। ਉਸ ਵੇਲੇ ਆਪਣੇ ਮਨ ਦੀ ਹਾਲਤ ਲਿਖੀ, ਬਿਰਾਂ ਦਾ ਅੱਖਰਾਂ ਵਿੱਚ ਨਿਰੂਪਣ ਕੀਤਾ, ਚਿੱਠੀ ਬੰਦ ਕਰੀ, ਲਿਫਾਫੇ ਵਿੱਚ ਪਾਈ। ਇੱਕ ਅਤਵਾਰੀ ਸਿੱਖ ਨੂੰ ਬੁਲਾਇਆ, ਕਹਿਣ ਲੱਗੇ ਐਂ ਕਰ, ਆਹ ਚਿੱਠੀ ਲੈ ਜਾ, ਇਹ ਗੁਰੂ ਪਿਤਾ ਜੀ ਨੂੰ ਉਹਨਾਂ ਦੇ ਹਵਾਲੇ ਕਰਦੀ, ਜੋ ਉੱਤਰ ਦੇਣਗੇ ਉਹ ਲੈ ਕੇ ਤੂੰ ਮੇਰੇ ਕੋਲ ਆ ਜਾ। ਦੇਖੀ ਅਟਕੀ ਨਾ ਕਿਤੇ, ਦਮ ਨਾ ਲਈ ਰਸਤੇ ਵਿੱਚ, ਤੁਰਿਆ ਹੀ ਚਲਿਆ, ਤੁਰਿਆ ਹੀ। ਜੇ ਰੋਟੀ ਵੀ ਖਾਣੀ ਹੈ ਤੁਰਦਾ ਤੁਰਦਾ ਹੀ ਖਾਣੀ, ਕਿਉਂਕਿ ਸਿੱਖ ਹੁੰਦੀ ਹੈ ਸਾਹ ਸੰਗੀ। ਉਸ ਵੇਲੇ ਆਹੀ ਹਾਲਤ ਹੋਇਆ ਕਰਦੀ ਹੈ, ਸਿੱਖ ਜਾਂਦਾ ਹੈ। ਪ੍ਰਿਥਵੀ ਚੰਦ ਜਾਣਦਾ ਸੀ ਬਈ ਗੁਰੂ ਮਹਾਰਾਜ ਦਾ ਹੁਣ ਸਮਾਂ ਬਹੁਤਾ ਹੀ ਥੋੜਾ ਰਹਿ ਗਿਆ, ਜੇ ਭੁੱਲੇ ਹੀ ਰਹਿਣ ਅਰਜਨ ਦੇਵ ਜੀ ਨੂੰ ਨਾ ਬੁਲਾਉਣ, ਫਿਰ ਤਾਂ ਫਲਾਣੀ ਤਰੀਕ ਨੂੰ ਇਹਨਾਂ ਨੇ ਸਰੀਰ ਛੱਡ ਦੇਣਾ, ਤਾਂ ਫਿਰ ਮੈਂ ਕੋਲ ਹਾਂ, ਗੁਰਿਆਈ ਤਾਂ ਫਿਰ ਮੇਰੀ ਹੋਏਗੀ। ਪਿਤਾ ਦਾ ਪਿਆਰ ਨਹੀਂ ਹੈ, ਗੁਰਿਆਈ ਦੀ ਲੋਚਾ ਹੈ, ਕੁਰਸੀ ਦੀ ਲੋਚਾ ਹੈ। ਰੂਹਾਨੀ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਮਾਇਆ ਦਾ ਬੰਦਾ, ਧੱਕੇ ਨਾਲ ਧੋਖੇ ਨਾਲ। ਚਾਰੇ ਪਾਸੇ ਸਿੱਖ ਖਬਰਦਾਰ ਕੀਤੇ ਹੋਏ ਨੇ ਬਈ ਕੋਈ ਲਾਹੌਰ ਵੱਲੋਂ ਆਵੇ ਧਿਆਨ ਰੱਖਿਓ, ਉਹ ਸਿੱਧਾ ਗੁਰੂ ਸਾਹਿਬ ਨੂੰ ਕੋਈ ਸਿੱਖ ਨਾ ਮਿਲੇ ਪਹਿਲਾਂ ਮੇਰੇ ਕੋਲ ਲਿਆਓ। ਉਸੇ ਤਰ੍ਹਾਂ ਹੋਇਆ ਲਾਹੌਰ ਵੱਲ ਦਾ ਜਿਹੜਾ ਲਾਇਆ ਹੋਇਆ ਸੀ, ਉਹਨੇ ਪੁੱਛਿਆ ਸਿੱਖਾਂ ਲਾਹੌਰ ਤੋਂ ਆਏ ਗੁਰੂ ਸਾਹਿਬ ਕੋਲੋਂ ਆਏ ਸਾਹਿਬਜ਼ਾਦਾ ਜੀ ਕੋਲੋਂ, ਕਹਿੰਦੇ ਹਾਂ। ਕਹਿੰਦੇ ਆ ਲੈ ਗਏ, ਪਾਣੀ ਤਾਣੀ ਪਿਲਾਇਆ। ਪ੍ਰਿਥੀ ਚੰਦ ਨੇ ਪੁੱਛਿਆ ਵੀ ਠੀਕ ਹੈ ਅਰਜਨ ਦੇਵ ਜੀ ਦਾ ਕੀ ਹਾਲ ਹੈ? ਉਹ ਕਹਿੰਦੇ ਜੀ ਉਹ ਤਾਂ ਹਰ ਵਕਤ ਬਰਾਗ ਚ ਰਹਿੰਦੇ ਨੇ, ਕਦੇ ਕੋਈ ਸਮਾਂ ਨਹੀਂ ਦੇਖਿਆ, ਤੇ ਭਾਵੇਂ ਵਿਗਿਆਨ ਕਰਨ ਭਾਵੇਂ ਕੀਰਤਨ ਕਰਨ, ਹਰ ਸਮੇਂ ਨੇਤਰਾਂ ਦੇ ਵਿੱਚੋਂ ਜਲ ਚੱਲੀ ਜਾਂਦਾ ਉਹਨਾਂ ਦੇ। ਕਮਜ਼ੋਰ ਹੋ ਗਏ ਨੇ, ਸਰੀਰ ਸੁੱਕ ਗਿਆ, ਕਹਿੰਦੇ ਕੋਈ ਸੰਦੇਸ਼ਾ ਦਿੱਤਾ ਹੈ? ਕਹਿੰਦੇ ਹਾਂ ਚਿੱਠੀ ਦਿੱਤੀ ਹੈ, ਲਿਆਓ ਹੁਣੇ ਗੁਰੂ ਪਿਤਾ ਨੂੰ ਮੈਂ ਦਿੰਦਾ, ਇੰਤਜ਼ਾਰ ਕਰੋ। ਕਹਿਣ ਲੱਗੇ ਮਹਾਰਾਜ ਮੈਂ ਛੇਤੀ ਮੁੜਨਾ। ਕਹਿੰਦੇ ਹੁਣੇ ਆਇਆ, ਇੱਧਰ ਉੱਧਰ ਟਲ ਕੇ ਆ ਗਿਆ। ਕਹਿੰਦਾ ਬਈ ਤੇਰੀ ਚਿੱਠੀ ਦੇ ਤੀ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਕਹਿੰਦੇ ਕਾਲਾ ਨਾ ਪਵੇ ਸਾਡੇ ਧਿਆਨ ਵਿੱਚ, ਬੁਲਾ ਲਾਂਗੇ ਜਦ ਠੀਕ ਹੋਏਗਾ। ਵਾਪਸ ਮੋੜ ਦਿੱਤਾ। ਗੁਰੂ ਮਹਾਰਾਜ ਉੱਤੇ ਮੁਕਾਮ ਤੇ ਖੜੇ ਦੇਖ ਰਹੇ ਨੇ, ਦੇਖਿਆ ਵੀ ਵਾਪਸ ਆ ਰਿਹਾ, ਆਪ ਵੀ ਹੇਠਾਂ ਉਤਰੇ, ਤੁਰ ਕੇ ਦੂਰ ਤੱਕ ਗਏ, ਜਾ ਕੇ ਮਿਲੇ। ਕਹਿੰਦੇ ਗੁਰੂ ਪਿਤਾ ਜੀ ਨੂੰ ਮਿਲਿਆ ਇਹ? ਕਹਿੰਦੇ ਹਾਂ। ਚਿੱਠੀ ਦੇ ਤੀ? ਕਹਿੰਦੇ ਹਾਂਜੀ। ਕੀ ਫਰਮਾਨ ਹੈ? ਕੋਈ ਸੰਦੇਸ਼ਾ? ਕਹਿੰਦੇ ਸੰਦੇਸ਼ਾ ਤਾਂ ਕੋਈ ਨਹੀਂ ਹੈ। ਉਹ ਕਹਿੰਦੇ ਵੀ ਤੁਸੀਂ ਕਾਹਲੇ ਨਾ ਪਵੋ, ਐਵੇਂ ਜਿਵੇਂ ਸਾਨੂੰ, ਅਸੀਂ ਤੁਹਾਡੀ ਸੇਵਾ ਤੇ ਪ੍ਰਸਾਰਨਾ, ਤੁਸੀਂ ਸੰਗਤਾਂ ਨੂੰ ਇੱਥੇ ਦਰਸ਼ਨ ਦੇਵੋ ਤੇ ਪ੍ਰਚਾਰ ਕਰੋ, ਗੁਰੂ ਦੀ ਸਿੱਖੀ ਦਾ ਵਾਧਾ ਕਰੋ। ਉਦਾਸ ਹੋ ਗਈ। ਥੋੜੇ ਦਿਨ ਲੰਘਣ ਤੋਂ ਬਾਅਦ ਆਪਨੇ ਦੂਸਰਾ ਜੋ ਦੂਸਰੀ ਪੱਤਰਕਾਰ ਸੀ ਉਹ ਇਸ ਤਰ੍ਹਾਂ ਦੇ ਨਾਲ ਲਿਖੀ, ਪੜ੍ਹੋ ਗਿਆ।
ਤੇਰਾ ਮੁਕਰਾ ਸਾਵਾ ਮੇਰੇ ਮਾਲਕਾ ਸਹਿਜ ਤੋਂ
ਪੂਰਾ ਲਿਖਿਆ। ਲਿਖਣ ਤੋਂ ਬਾਅਦ ਆਪਨੇ ਚਿੱਠੀ ਬੰਦ ਕਰ ਦਿੱਤੀ। ਉਹਦੇ ਬਾਅਦ ਕਿਹਾ ਵੀ ਹੁਣ ਧਿਆਨ ਨਾਲ ਕੋਸ਼ਿਸ਼ ਕਰੀ ਵੀ ਗੁਰੂ ਪਿਤਾ ਨੂੰ ਦੇ। ਉਸੇ ਤਰ੍ਹਾਂ ਕਰਿਆ, ਪਹਿਰੇਦਾਰ ਫੇਰ ਲੱਗਿਆ ਹੋਇਆ ਤੇ ਫੇਰ ਉਹਨੇ ਜਿਵੇਂ ਉਹਨੇ ਸਿੱਖ ਨੂੰ ਵਾਪਸ ਮੋੜ ਦਿੱਤਾ। ਕਹਿਣ ਲੱਗੇ ਉਹਨੂੰ ਕਹੋ ਵੀ ਕਾਲਾ ਨਾ ਪਵੇ, ਛੇਤੀ ਛੇਤੀਆਂ ਚਿੱਠੀਆਂ ਲਿਖੀ ਜਾਂਦਾ ਹੈ ਸਾਡੇ ਧਿਆਨ ਵਿੱਚ। ਚਿਰ ਵਾ ਦੇਖੇ ਸਾਨ ਪਾਣੀ, ਤਨ ਸੋ ਦੇਸ਼ ਜਾਨ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਪੀਓ, ਹਾਂ ਕੋਲੀ ਜਿਉ ਕੋਲ ਕਮਾਈ, ਗੁਰ ਸੱਜਣ ਮੀਤ ਮਰਾਰੇ। ਜੇਬ ਚ ਪਾ ਲਈ ਤੇ ਸਿੱਖ ਨੂੰ ਮੋੜ ਗਏ। ਉਸ ਤੋਂ ਵੀ ਮਹਾਰਾਜ ਤੀਬਰਤਾ ਦੇ ਨਾਲ ਉਡੀਕ ਰਹੇ ਨੇ ਸਿੱਖ ਨੂੰ। ਉਹੀ ਜਵਾਬ ਜਾ ਕੇ ਆਪ ਨੇ ਦਿੱਤਾ। ਉਸ ਵੇਲੇ ਮਹਾਰਾਜ ਜੀ ਪੁੱਛਣ ਲੱਗੇ ਕਿ ਸਿੱਖਾ ਇੱਕ ਗੱਲ ਦੱਸ, ਤੂੰ ਇਹ ਪੱਤਰ ਗੁਰੂ ਪਿਤਾ ਨੂੰ ਸਿੱਧੇ ਦਿੰਦਾ ਕਿ ਰਸਤੇ ਚ ਦਿੰਦਾ? ਉਹ ਕਹਿੰਦਾ ਜੀ ਪਿਰਥੀ ਚੰਦ ਫੜ ਲੈਂਦੇ ਨੇ ਮੇਰੇ ਤੋਂ। ਸਮਝ ਗਏ ਸਾਰੀ ਗੱਲ, ਇਹ ਚਿੱਠੀ ਦਿੰਦਾ ਨਹੀਂ ਹੈ, ਐਵੇਂ ਲਾਰਾ ਲਾ ਕੇ ਮੋੜ ਦਿੰਦਾ। ਉਸ ਵੇਲੇ ਇੱਕ ਦੋ ਦਿਨ ਤੋਂ ਬਾਅਦ ਆਪਨੇ ਕਲਮ ਦੁਆਤ ਲਈ, ਲੈ ਕੇ ਉਹਦੇ ਉੱਤੇ ਫੇਰ ਆਪਣੇ ਭਾਵ ਇਸ ਤਰ੍ਹਾਂ ਦੇ ਨਾਲ ਅੰਕਿਤ ਕੀਤੇ।
ਇੱਕ ਘੜੀ ਨਾ ਮਿਲਦੇ ਦੀ ਗੱਲ ਜਗੋਤਾ ਚੰਦ ਗੁਰੋਤਾ, ਘੜੀ ਨਾ ਮਿਲਦੇ ਦੀ ਗੱਲ ਜਗੋਤਾ ਚੰਦ ਗੁਰੋਤਾ, ਕਰੀ ਨਾ ਮਿਲਦੇ ਜੀ ਕਰੀ ਨਾ ਮਿਲਦੇ ਜੀ
ਦਰਸ਼ਨ ਸੰਤ ਪਿਆਰੇ ਜੀ ਉਹ ਹੁਣ ਕੋਲੀ ਜੋ ਕੋਲ ਗਵਾਈ ਗੁਰਦਰਸ਼ਨ ਸੰਤ ਪਿਆਰੇ ਬੰਦ ਕਰਦੀ ਲੈ ਸਿੱਖਾ ਹੁਣ ਕਿਵੇਂ ਕਰੀ ਤੂੰ ਗੁਰੂ ਪਿਤਾ ਦੇ ਹੱਥ ਨਹੀਂ ਉਹਨੂੰ ਨਾ ਦੇਣ ਦਿੱਤੀ ਨਾ ਕਿਸੇ ਹੋਰ ਨੂੰ ਦੇਣ ਪੱਕਾ ਕਰਤਾ ਹੋਰ ਸਿੱਖ ਭੇਜ ਦਿੱਤਾ ਬਦਲ ਕੇ ਵੀ ਤੂੰ ਲਾਹੌਰ ਦੇ ਰਸਤੇ ਵੱਲੋਂ ਨਾ ਜਾਈ ਰਸਤਾ ਬਦਲਣੀ ਹੋਰ ਪਾਸੇ ਦੀ ਆ ਜੀ ਤੂੰ ਜੇ ਮਿਲ ਵੀ ਗਏ ਕਿਉਂਕਿ ਹੋਰ ਪਾਸਿਓਂ ਆਇਆ ਤੈਨੂੰ ਪੁੱਛਣਾ ਵੀ ਨਹੀਂ ਉਹਨੇ ਉਸ ਵੇਲੇ ਇਸੇ ਤਰ੍ਹਾਂ ਨਾਲ ਗੁਰੂ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਸਿੱਖ ਨੇ ਜਾ ਕੇ ਮੱਥਾ ਟੇਕਿਆ ਪੱਤਰਕਾ ਗੁਰੂ ਮਹਾਰਾਜ ਦੇ ਅੱਗੇ ਰੱਖ ਦਿੱਤੀ ਮਹਾਰਾਜ ਨੇ ਉਸ ਵੇਲੇ ਖੋਲ੍ਹੀ ਪੜਿਆ ਤੇ ਨਾਲ ਤਿੰਨ ਅੰਕ ਲਿਖਿਆ ਹੋਇਆ ਉਹ ਕਹਿਣ ਲੱਗੇ ਗੁਰਸਿੱਖਾ ਇਹ ਤਿੰਨ ਅੰਕ ਲਿਖੇ ਹੋਏ ਆ ਪਹਿਲਾਂ ਵੀ ਪੱਤਰਾਂ ਪਾਈਆਂ ਕਹਿੰਦੇ ਹਾਂ ਮਹਾਰਾਜ ਜੀ ਦੋ ਪਹਿਲਾਂ ਪਾਈਆਂ ਸੀ ਉਹ ਕਿੱਥੇ ਗਈਆਂ ਕਹਿੰਦੇ ਉਹ ਤਾਂ ਪਤਾ ਨਹੀਂ ਸਾਹਿਬਜ਼ਾਦਾ ਜੀ ਨੂੰ ਪੜਾ ਕੇ ਗਿਆ ਸੀ ਸਿੱਖ ਤੇ ਮੈਨੂੰ ਹੁਣ ਤਾਕੀਦ ਹੋਈ ਕੀਤੀ ਹੈ ਵੀ ਸਿੱਧਾ ਗੁਰੂ ਮਹਾਰਾਜ ਦੇ ਪਾਸ ਪਹੁੰਚਾਏ ਉਸੇ ਵੇਲੇ ਮਹਾਰਾਜ ਜਾਣਗੇ ਵੀ ਬੜੀ ਖੋਟ ਹੈ ਇਸ ਬੰਦੇ ਦੇ ਮਨ ਵਿੱਚ ਬਾਬਾ ਬੁੱਢਾ ਜੀ ਨੂੰ ਬੁਲਾਇਆ ਭਾਈ ਗੁਰਦਾਸ ਜੀ ਨੂੰ ਬੁਲਾਇਆ ਪੰਜ ਸਿੱਖ ਤਿਆਰ ਕਰੇ ਵੀ ਜਾਓ ਹੁਣੇ ਜਾਓ ਲਾਹੌਰ ਨੂੰ ਤੇ ਛੇਤੀ ਤੇ ਛੇਤੀ ਸਾਹਿਬਜ਼ਾਦਾ ਜੀ ਨੂੰ ਇੱਥੇ ਲੈ ਆਓ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਆਪ ਜਾਂਦੇ ਨੇ ਧੂੜ ਉੜਦੀ ਹੈ ਦੂਰੋਂ ਦੇਖ ਲਿਆ ਆਪਣੇ ਵੀ ਅੱਜ ਘੋੜੇ ਆ ਰਹੇ ਪਛਾਣ ਲਿਆ ਵੀ ਇਹ ਤਾਂ ਗੁਰੂ ਦੇ ਸਿੱਖ ਨੇ ਬਾਬਾ ਬੁੱਢਾ ਜੀ ਵਗੈਰਾ ਨੇ ਬੜੀ ਖੁਸ਼ੀ ਆਈ ਮਨ ਵਿੱਚ ਉਸ ਵੇਲੇ ਆਪਨੇ ਸਾਰੇ ਨੇ ਆ ਕੇ ਨਮਸਕਾਰਾਂ ਕੀਤੀਆਂ ਸੁੱਖ ਸ਼ਾਂਤ ਪੁੱਛੀ ਤੇ ਨਾਲ ਕਿਹਾ ਕਿ ਤੁਸੀਂ ਤਿਆਰ ਹੋ ਜਾਓ ਸਵੇਰੇ ਸਾਜਰੇ ਹੀ ਆਪਾਂ ਗੁਰੂ ਮਹਾਰਾਜ ਦੀ ਦਰਬਾਰ ਵਿੱਚ ਹਾਜ਼ਰ ਹੋਣਾ ਉਹ ਇਸ ਤਰ੍ਹਾਂ ਦੂਜੇ ਦਿਨ ਤੁਰ ਪੈਂਦੇ ਨੇ ਤੇ ਅੱਗੇ ਜਾ ਕੇ ਦੀਵਾਨ ਲੱਗਿਆ ਹੋਇਆ ਘੋੜੇ ਦੂਰੋਂ ਹੀ ਫੜਾ ਦਿੱਤੇ ਗਏ ਪੈਦਲ ਚੱਲਦੇ ਨੇ ਉਸ ਵੇਲੇ ਦੀਵਾਨ ਦੇ ਸਾਹਮਣੇ ਜਿਸ ਵਕਤ ਗੁਰੂ ਮਹਾਰਾਜ ਜੀ ਆ ਗਏ ਉਸ ਵੇਲੇ ਆਪਦੇ ਮੁਖਾਰਬਿੰਦ ਤੋਂ ਐਸਾ ਭਾਵ ਪ੍ਰਗਟ ਹੋ ਰਿਹਾ ਸੀ ਅੱਧੋ ਅੱਧ ਪੜ੍ਹੋ ਪਾਏ
ਜਿਤ ਦਰਸ਼ਨ ਕਰਨਾ ਤੇਰਾ ਕੋਈ ਮੇਰਾ ਤਨ Thank you.
ਸ਼ਬਦ ਦੇ ਨਾਲ ਬੋਲ ਰਹੀ ਹੈ। ਹੌਲੀ ਹੌਲੀ ਚੱਲਦੇ ਆਪ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਇੱਕ ਸਾਲ ਤਿੰਨ ਮਹੀਨੇ ਤੋਂ ਬਾਅਦ ਆਪ ਨੂੰ ਦਰਸ਼ਨ ਹੋਏ। ਇੰਨਾ ਬੈਰਾਗ ਕਿ ਮਾਨੋ ਹੰਝੂਆਂ ਦੇ ਨਾਲ ਚਰਨ ਤੋੜ ਦਿੱਤੇ। ਗੁਰੂ ਮਹਾਰਾਜ ਨੇ ਉਠਾਏ, ਕਹਿਣ ਲੱਗੇ ਬੇਟਾ ਜੀ ਤੁਸੀਂ ਪਹਿਲਾਂ ਕੋਈ ਪੱਤਰ ਕਿਉਂ ਨਾ ਲਿਖੀ? ਪਹਿਲਾਂ ਲਿਖਿਆ ਸੀ? ਕਹਿੰਦੇ ਹਾਂ ਮਹਾਰਾਜ, ਮੈਂ ਤਿੰਨ ਪੱਤਰਿਕਾ ਸਾਰੀਆਂ ਲਿਖੀਆਂ ਨੇ। ਉਹ ਇੱਥੇ ਦੋ ਤਾਂ ਵੱਡੇ ਭਰਾਤਾ ਜੀ ਨੂੰ ਬੁਲਾ ਗਏ, ਆਹ ਤੁਹਾਡੇ ਕੋਲ ਪਹੁੰਚ ਗਈ। ਮਹਾਰਾਜ ਕਹਿਣ ਲੱਗੇ ਜਾਓ ਪ੍ਰਿਥੀ ਚੰਦ ਨੂੰ ਬੁਲਾਓ, ਉਸ ਨੂੰ ਕਹੋ ਵੀ ਪਹਿਲੀਆਂ ਪੱਤਰਿਕਾਵਾਂ ਸਾਡੇ ਕੋਲ ਆਵੇ। ਮਹਾਰਾਜ ਦੇ ਦਰਬਾਰ ਹਾਜ਼ਰ ਹੋ ਗਿਆ, ਬੜਾ ਕਰੂਰ ਰੂਪ ਤਾਰਿਆ ਹੋਇਆ ਵੀ ਇਹ ਫੇਰ ਆ ਗਿਆ, ਤੇ ਹੁਣ ਤਾਂ ਦਿਨੇ ਪੰਜ ਸੱਤ ਰਹਿ ਗਏ ਇਹਨਾਂ ਦੇ, ਤੇ ਮੈਂ ਤਾਂ ਬੜਾ ਯਤਨ ਕਰਿਆ ਸੀ ਵੀ ਨਾ ਆਵੇ। ਬੜਾ ਕ੍ਰੋਧ ਵਿੱਚ ਆਇਆ ਹੋਇਆ, ਚਿੱਠੀਆਂ ਮੰਗਦੇ ਨੇ, ਆ ਗਿਆ। ਕਹਿੰਦਾ ਮਹਾਰਾਜ ਮੈਨੂੰ ਕੋਈ ਚਿੱਠੀ ਨਹੀਂ ਮਿਲੀ। ਉਹ ਗੁਰਸਿੱਖ ਕਹਿੰਦਾ ਸੱਚੇ ਪਾਤਸ਼ਾਹ ਮੈਂ ਫੜਾਈਆਂ ਨੇ। ਕਹਿੰਦੇ ਝੂਠਾ, ਇਹ ਅਰਜਨ ਨੇ ਸਾਜਿਸ਼ ਕਰੀ ਹੈ ਮੈਨੂੰ ਦੂਰ ਕਰਨ ਤੁਹਾਡੇ ਨਾਲ। ਇਹ ਦੋਵੇਂ ਝੂਠ ਬੋਲਦੇ ਨੇ। ਮੇਰੇ ਕੋਲ ਕਿਹੜੀ ਚਿੱਠੀ? ਉਹ ਕੋਈ ਖਾਣ ਵਾਲੀ ਚੀਜ਼ ਸੀ ਮੈਂ ਖਾ ਲਈ, ਜਾਂ ਹੁੰਦੀ ਸੀ ਵੀ ਮੈਂ ਪੈਸੇ ਕਢਾਉਣੇ ਨੇ ਉਹਦੇ ਨਾਲ। ਐਸੇ ਰੁੱਖੇ ਜਵਾਬ ਦਿੱਤੇ। ਮਹਾਰਾਜ ਨੇ ਇੱਕ ਸਿੱਖ ਨੂੰ ਕਿਹਾ ਵੀ ਇਹਦਾ ਜਾਮਾ ਪਿਆ ਘਰ, ਉਹ ਖੀਸੇ ਵਿੱਚ ਪਈਆਂ ਚਿੱਠੀਆਂ ਕੱਢ ਲਿਆ ਜਾ। ਘਰ ਚਲਿਆ ਗਿਆ ਤੇ ਘਰ ਵਾਲੀ ਕਰਮਾਂ ਨੂੰ ਪੁੱਛ ਕੇ ਉਹ ਖੀਸੇ ਵਿੱਚੋਂ ਦੋਵੇਂ ਚਿੱਠੀਆਂ ਕੱਢ ਲੀਆਂ। ਉਹਦੇ ਬਾਅਦ ਗੁਰੂ ਮਹਾਰਾਜ ਰੱਖ ਕੇ ਮਹਾਰਾਜ ਕਹਿੰਦੇ ਆ ਦੇ ਤੇਰੇ ਘਰੋਂ ਲਿਆਂਦੀਆਂ। ਕਹਿੰਦਾ ਮਹਾਰਾਜ ਇਹ ਵੀ ਸਟੰਟ ਹੈ, ਇਹ ਕਿਤੇ ਹੋ ਰਹੇ ਪਈਆਂ ਹੋਣੀਆਂ, ਇਹ ਤਾਂ ਮੈਨੂੰ ਤੁਸੀਂ ਗੱਦੀ ਨਹੀਂ ਦੇਣੀ, ਬਹਾਨੇ ਬਣਾ ਰਹੇ ਹੋ ਸਾਰੇ। ਪਰ ਯਾਦ ਰੱਖਿਓ ਮੈਂ ਵੀ ਆਈਆਂ ਜੀ ਚਿੱਠੀਆਂ ਲਿਖ ਸਕਦਾ। ਕਹਿੰਦੇ ਠੀਕ ਹੈ, ਲਾਇਆ ਤਿੰਨ ਚਿੱਠੀਆਂ ਪਈਆਂ, ਦੋ ਤਾਂ ਤੇਰੇ ਕੋਲੇ ਸੀਗੀਆਂ, ਤੀਜੀ ਆ ਹੋ ਰਹਾ, ਹੁਣ ਤੂੰ ਇਹ ਸ਼ਬਦ ਪੂਰਾ ਕਰਦੇ। ਹੁਣ ਬਾਣੀ ਕਿੱਥੋਂ ਉਤਰੇ? ਕਰਮ ਲੈ ਗਈ, ਪੈਨਸਲ ਲੈ ਲਿਓ, ਹੁਣ ਬਾਣੀ ਦਾ ਕਿਤੇ ਬਾਣੀ ਉਤਰਦੀ ਹੈ? ਸ਼ੁੱਧ ਹਿਰਦੇ ਚੋਂ, ਨਿਰਮਲ ਹਿਰਦੇ ਚੋਂ ਬਾਣੀ ਪ੍ਰਭੂ ਦੀ ਉਤਰਦੀ ਹੈ। ਮੈਲੇ ਹਿਰਦੇ ਚ ਤਾਂ ਪ੍ਰਵੇਸ਼ ਨਹੀਂ ਕਰਦੀ, ਮੈਲੇ ਹਿਰਦਿਆਂ ਚ ਕਵਿਤਾ ਹੁੰਦੀ ਹੈ, ਬਾਣੀ ਨਹੀਂ ਹੁੰਦੀ। ਆ ਜਿਹੜੇ ਪੜ੍ਹੇ ਲਿਖੇ ਕਰਦੇ ਨਾ ਗੁਰੂ ਸਾਹਿਬ ਕਵਿਤਾ ਗੁਰੂ ਸਾਹਿਬ ਦੀ, ਇਹ ਨਾਸਤਕ ਲੋਕ ਨੇ, ਸਿੱਖੀ ਦੀ ਸ਼ਕਲ ਹੈ ਇਹਨਾਂ ਦੀ। ਬੜਾ ਮਾੜਾ ਕੰਮ ਕਰ ਰਹੇ ਨੇ, ਸਿੱਖੀ ਦੇ ਰੂਪ ਵਿੱਚ ਆ ਕੇ ਸਿੱਖਾਂ ਦਾ ਨੇਚਾ ਖਰਾਬ ਕਰ ਰਹੇ ਨੇ। ਉਹ ਬਾਣੀ ਕਿੱਥੋਂ ਉਤਰਨੀ ਸੀ? ਕਹਿ ਲੈ ਬੇਟਾ, ਅਰਜਨ ਦੇਵ ਆ ਤਿੰਨ ਤਾਂ ਤੈਂ ਪੂਰੀਆਂ ਕਰਤੀਆਂ, ਹੁਣ ਤੈਂ ਚੌਬਦਾ ਲਿਖਿਆ ਹੋਇਆ, ਹੁਣ ਚੌਬਦਾ ਪੂਰਾ ਕਰ ਦੇ। ਉਸ ਵੇਲੇ ਆਪ ਦੇ ਮੁਖਾਰਬਿੰਦ ਤੋਂ ਐਸਾ ਉਚਾਰਨ ਹੋਇਆ।
ਮੈਂ ਭਾਗਾ ਵਾਲਾ ਦਰਸ਼ਨ ਹੋ ਗਏ, ਦਰਸ਼ਨ ਹੋ ਗਏ ਬਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। Thank you.
ਸੰਭਾਲ ਪ੍ਰਭ ਨਾਸ਼ੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਿਆ ਜਾਂ ਨਾਨਕ ਦਾਸ ਤੁਮਾਰੇ ਜੀ ਉਹ ਹੋਂ ਕੋਲੀ ਜੀ ਉਹ ਕੋਲ ਕੁਮਾਰੀ ਜਾਂ ਨਾਨਕ ਦਾਸ ਤੁਮਾਰੇ ਕਹਿ ਲੱਗੇ ਕਿਉਂ ਫਿਰ ਸੀ ਅਸਲ ਅਸਲ ਰਹਿਣੀ ਹੈ ਨਕਲ ਨਕਲ ਹੈ। ਉਸ ਵੇਲੇ ਗੁਰੂ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ। ਦੂਸਰੇ ਦਿਨ ਆਪ ਗੋਇੰਦਵਾਲ ਸਾਹਿਬ ਚਲੇ ਗਏ, ਸੰਗਤਾਂ ਨੂੰ ਬੁਲਾ ਲਿਆ ਸਾਰੀਆਂ ਨੂੰ। ਉਸ ਥਾਂ ਤੇ ਆਪ ਨੇ ਆਪਣੇ ਸਾਹਮਣੇ ਗੁਰਿਆਈ ਗੁਰੂ ਮਹਾਰਾਜ ਜੀ ਨੂੰ ਗੱਦੀ ਤੇ ਬਿਠਾ ਦਿੱਤਾ ਤੇ ਪੰਜਵੇਂ ਨਾਨਕ ਦੇ ਰੂਪ ਚ ਆਪ ਪ੍ਰਗਟ ਹੋਏ। ਸੋ ਸੇਵਾ ਕਰਨ ਦੇ ਨਾਲ ਗਿਣਤੀ ਤੋਂ ਬਾਹਰ ਹੋ ਕੇ ਸੇਵਾ ਕਰਨ ਦਾ ਫਲ ਕਿੰਨਾ ਹੋਇਆ ਕਿ ਆਪ ਗੁਰੂ ਨਾਨਕ ਰੂਪ ਹੋ ਗਏ, ਪੰਜਵਾਂ ਸਰੂਪ ਧਾਰਨ ਕਰ ਲਿਆ ਗੁਰੂ ਨਾਨਕ ਨੇ। ਜੋਤ ਇੱਕੋ ਹੀ ਹੈ, ਸਰੀਰ ਬਦਲੇ ਹੋਏ ਨੇ। ਸੋ ਇਸ ਤਰ੍ਹਾਂ ਸਾਵਣ ਦਾ ਜੋ ਮਹੀਨਾ ਹੈ ਪਿਆਰ ਦਾ ਮਹੀਨਾ ਹੋਇਆ ਕਰਦਾ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਹਰ ਅੰਮ੍ਰਿਤ ਮੂਤ ਸਵਾਵਣੀ ਮਿਲ ਸਾਧੂ ਜੀਵਨ ਹਾਰ, ਬਣ ਤਿਲਨ ਪ੍ਰਭ ਸੰਗ ਮੌਲਿਆ ਸਮਰਥ ਪੁਰ ਕਪਾ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਲਾਵਣ ਹਾਰ, ਜਿਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕਹਿ ਸਾਧ ਬਲਿਆ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿੰਨਾ ਸਵਾਗਣੀ ਜਿਨ ਰਾਮ ਨਾਮ ਉਰ ਹਾਰ। ਜਿਨ੍ਹਾਂ ਦਾ ਚਿੱਤ ਪਰਮੇਸ਼ਵਰ ਦੇ ਨਾਮ ਨਾਲ ਲੱਗਿਆ ਹੋਇਆ ਸਾਵਣ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ। ਹੁਣ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਨਾਲ ਸਾਰੇ ਬੋਲੋ ਆਰਾਮ ਕਲੀ ਮਰਨਾ ਤੀਜਾ ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ।